ਅੜਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ ਕਿਉਂਕਿ ਸੋਢੀ ਫਰਨੀਚਰ .com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ ਸੋਢੀ ਫਰਨੀਚਰ .com ਤੇ ਤੁਸੀਂ 31 ਦਸੰਬਰ ਤੱਕ
ਆਪਣੀ ਮਿੱਟੀ ਦੀ ਛਾਤੀ ਜਿਹਾ ਨਿੱਗ ਮਿਲਦਾ ਜਿੱਥੇ,
ਮਾਂ ਦੀ ਗੋਤੀ ਜਿਹਾ ਸੁੱਖ ਮਿਲਦਾ ਹੈ ਜਿੱਥੇ,
ਆਪਣਿਆਂ ਤੋਂ ਵਿਛੜੇ ਮਿਲਦੇ ਨੇ ਜਿੱਥੇ,
ਵਿਰਸੇ ਦੀ ਮਹਿਕ ਜ਼ਿੰਦਗੀ ਚ ਸੁਗੰਧ ਘੋਲਦੀ ਆ ਉੱਥੇ, ਸਾਰੇ ਮਸਲਿਆਂ ਦੇ ਹੱਲ ਮਿਲ ਜਾਂਦੇ ਨੇ ਜਿਸ ਦੀ ਇੱਕ ਝਾਕ ਨਾਲ,
ਮੁਲਾਕਾਤ ਕਰਾਉਂਦਾ ਜੋ ਦੁਨੀਆਂ ਦੇ ਹਰ ਮੁੱਦੇ ਦੇ ਸੱਚ ਨਾਲ, ਜੋ ਸਾਨੂੰ ਸੱਚ ਦੀ ਪਰਖ ਕਰਾਉਂਦਾ,
ਜੋ ਹਸਾਉਣਾ ਸਿਖਾਵੇ,
ਜੋ ਅਸਲ ਮਾਇਨਿਆਂ ਵਿੱਚ ਜਿਉਣਾ ਸਿਖਾਉਂਦਾ ਹੈ, ਉਹ ਹੈ ਤੁਹਾਡਾ ਮੇਰਾ
ਸਾਡਾ ਸਭ ਦਾ
ਹੱਸਦਾ ਪੰਜਾਬ ਰੇਡੀਓ,
ਹੱਸਦਾ ਪੰਜਾਬ ਰੇਡੀਓ।
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ, ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ।
ਹਰਮਨ ਗਰੁੱਪ ਆਫ ਕੰਪਨੀਜ਼ ਨਾਲ ਹੱਥ ਮਿਲਾਓ, ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ।
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ, 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ।
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਜ਼ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ। ਕਾਲ ਜਸਟ ਛੋਕਰ 647-6288-6948-6948।
ਗੋਲਡਨ ਸਟਾਰ ਐਕਸਚੇਂਜ, ਜੇਕਰ ਤੁਸੀਂ US ਡਾਲਰ ਜਾਂ ਫਿਰ ਕਿਸੇ ਹੋਰ ਦੇਸ਼ ਦੀ ਕਰੰਸੀ ਵੇਚਣੀ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਉਹਦੇ ਲਈ ਇੱਕੋ ਇੱਕ ਨਾਮ, ਗੋਲਡਨ ਸਟਾਰ ਐਕਸਚੇਂਜ। ਪੰਜਾਬ ਵਿੱਚ ਪੈਸੇ ਭੇਜਣਾ ਚਾਹੁੰਦੇ ਹੋ, ਉਹ ਵੀ ਬੈਸਟ ਰੇਟਸ ਤੇ, ਤਾਂ ਉਹਦੇ ਲਈ ਕਮਿਊਨਿਟੀ ਦਾ ਇੱਕੋ ਇੱਕ ਭਰੋਸੇਮੰਦ ਨਾਮ ਨੇ, ਜਸਵੀਰ ਸਿੰਘ ਢਿੱਲੋਂ। ਫੋਰ ਮੋਰ ਇਨਫੋਰਮੇਸ਼ਨ ਕਾਲ ਜਸਵੀਰ ਸਿੰਘ ਢਿੱਲੋਂ, 416-999-7022-416-999-7022।
ਯਾਰ ਥੋੜੇ ਦਿਨ ਰਹਿ ਗਿਆ ਵਿਆਹ ਨੂੰ, ਮੈਂ ਇੰਡੀਆ ਵੀ ਜਾਣਾ ਸ਼ਾਪਿੰਗ ਕਰਨ, ਲੱਗਦਾ ਮੇਰਾ ਪ੍ਰੀ ਵੈਡਿੰਗ ਸ਼ੂਟ ਤਾਂ ਰਹਿ ਹੀ ਜਾਣਾ।
ਪ੍ਰੀ ਵੈਡਿੰਗ ਸ਼ੂਟ ਦਾ ਕੀ ਹੈ, ਉਹ ਇੰਡੀਆ ਚੱਲ ਕੇ ਕਰਵਾ ਲੈ।
ਅੱਛਾ, ਤੂੰ ਕੀ ਚਾਹੁੰਦੀ ਹੈ, ਇੰਡੀਆ 'ਚ ਵੀ ਖਰਚਾ ਕਰਾਂ ਤੇ ਇੱਥੇ ਵੀ ਫੋਟੋਗ੍ਰਾਫਰ ਹਾਇਰ ਕਰਾਂ?
ਓਹੋ, ਤੂੰ ਸੋਢੀ ਨਾਗਰਾ ਜੀ ਨੂੰ ਕਿਉਂ ਨਹੀਂ ਕੰਟੈਕਟ ਕਰਦੀ? ਉਹਨਾਂ ਨੇ ਤਾਂ ਤੇਰਾ ਕੈਨੇਡਾ ਦੇ ਵਿੱਚ ਵੀ ਮੈਰਿਜ, ਪਾਰਟੀ, ਫੰਕਸ਼ਨ ਸਭ ਕੁਝ ਸ਼ੂਟ ਕਰ ਦੇਣਾ, ਤੇ ਇੰਡੀਆ ਦੇ ਵਿੱਚ ਵੀ ਤੇਰੀ ਮਨ ਚਾਹੀ ਜਗ੍ਹਾ ਦੇ ਉੱਤੇ ਪ੍ਰੀ ਵੈਡਿੰਗ ਸ਼ੂਟ ਕਰਵਾ ਦੇਣਾ। ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਹਾਈ ਐਂਡ ਵੈਡਿੰਗ ਸ਼ੂਟ, ਅੱਜ ਹੀ ਕਾਲ ਕਰੋ 416-303-4444 ਤੇ 416-303-4444।
ਜੇਵੀ ਟਰਾਂਸਪੋਰਟ ਵਾਲਿਆਂ ਨੂੰ ਬਹੁਤ ਸਾਰੇ ਡਰਾਈਵਰ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA ਵਾਸਤੇ ਚਾਹੀਦੇ, ਵਧੀਆ ਪੇ ਦਿੱਤੀ ਜਾਵੇਗੀ, ਸਮੇਂ ਸਿਰ ਜਿਹੜਾ ਚੈੱਕ ਤੁਹਾਨੂੰ ਮਿਲੇਗਾ, ਚੈੱਕ ਦੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪਵੇਗੀ। 7 ਡੇਜ਼ ਕੰਮ 905-792-5100 ਤੇ ਜੁਝਾਰ ਸਿੰਘ ਸ਼ੋਕਰ ਉਹਨਾਂ ਦੀ ਟੀਮ ਨਾਲ ਸੰਪਰਕ ਕਰ ਲੈਣਾ, 9057925100। ਜੇਵੀ ਟਰਾਂਸਪੋਰਟ।
ਕੀ ਗੱਲ ਹੋ ਗਈ, ਬੜੀ ਪਰੇਸ਼ਾਨ ਲੱਗ ਰਹੇ ਹੋ?
ਉਹ ਕੁਛ ਨਹੀਂ ਯਾਰ, ਟਰੱਕ ਲੋਡ ਲੈ ਕੇ ਗਿਆ ਸੀ ਤੇ ਹੁਣ ਰਾਹ 'ਚ ਖਰਾਬ ਖੜਾ ਹੈ।
ਤਾਂ ਫੇਰ ਕੀ ਹੋ ਗਿਆ, ਟਰੱਕ ਟੋ ਕਰਵਾ ਲਓ।
ਉਹ ਨਹੀਂ ਯਾਰ, ਐਡੀ ਹੈਵੀ ਗੱਡੀ ਟੋ ਕਰਨੀ ਸੌਖੀ ਥੋੜੀ ਹੈ।
ਬਸ ਐਨੀ ਜਿਹੀ ਗੱਲ, ਉਹਨੇ ਕਾਲ ਕਰੋ ਕਿੰਗ ਟੋਇੰਗ ਵਾਲਿਆਂ ਨੂੰ।
ਹਾਂਜੀ, ਕਿੰਗ ਟੋਇੰਗ ਸਰਵਿਸਿਜ਼, ਜਿਹੜੇ ਕਿ ਸਰਵ ਕਰਦੇ ਨੇ ਟੋਰਾਂਟੋ ਤੋਂ ਥੰਡਰਵੇ ਏਰੀਆ,
ਟੋਰਾਂਟੋ, ਕਿੰਗਸਟਨ, ਲੰਡਨ ਸਡਬਰੀ, ਹਾਲਸ ਐਂਡ ਥੰਡਰਵੇ।
ਇਹਨਾਂ ਕੋਲ ਹੈ ਐਕਸਪੀਰੀਅੰਸ ਅਤੇ ਸਕਿੱਲਫੁਲ ਟੀਮ, ਹੋਰ ਤਾਂ ਹੋਰ ਇਹਨਾਂ ਦੇ ਸਾਰੇ ਡਰਾਈਵਰ ਲਾਇਸੈਂਸ ਅਤੇ ਸਰਟੀਫਾਈਡ ਨੇ। ਕਿੰਗ ਟੋਇੰਗ ਜਿਹੜੇ ਸਪੈਸ਼ਲਾਈਜ਼ਡ ਨੇ ਕਾਰਪੋਰੇਟ ਟੋਇੰਗ, ਹੈਵੀ ਟੋਇੰਗ, ਲੌਂਗ ਡਿਸਟੈਂਸ ਟੋਇੰਗ, ਫਲੈਟ ਬੈਡ ਅਤੇ ਰਿਕਵਰੀ ਵਾਸਤੇ। ਵਧੇਰੇ ਜਾਣਕਾਰੀ ਲਈ ਹੁਣੇ ਕਾਲ ਕਰੋ 416-677-2222, 416-677-2222 ਤੇ।
United Group of Company looking for AZDs a driver for the city and the highway. As a broker, as a driver, tusi sade na kam kar sakde ho, tusi Ajax ton, Cambridge ton, Ottawa ton, Montreal ton, kise bhi yard de vichon kam start kar sakde ho, nave truck ne ate vadhiya rate ne. Tusi part time, full time kam karna chahunde ho, ਤਾਂ ਅੱਜ ਹੀ ਕਾਲ ਕਰ ਸਕਦੇ 905-453-1400 ਤੇ ਐਕਸਟੈਂਸ਼ਨ 1, ਅੱਜ ਕਾਲ ਤੇ ਕੱਲ ਨੂੰ ਕੰਮ। ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਜਾਂ ਤੁਸੀਂ ਪਹੁੰਚ ਸਕਦੇ ਹੋ 1191 ਲਿੰਕਟਨ ਐਵਨਿਊ ਈਸਟ, ਮਿਸੀਸਾਗਾ। ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਮੈਂ ਕਿਹਾ ਜੀ, ਘਰ ਲੈਣ ਬਾਰੇ ਹੋਈ ਕਿਸੇ ਰੀਅਲ ਅਸਟੇਟ ਵਾਲੇ ਨਾਲ ਗੱਲ?
ਉਹ ਨਹੀਂ ਭਾਗਵਾਨੇ, ਕੋਈ ਚੰਗਾ ਰੀਅਲ ਅਸਟੇਟ ਏਜੰਟ ਨਹੀਂ ਮਿਲ ਰਿਹਾ ਜਿਹਦੇ ਤੇ ਭਰੋਸਾ ਕੀਤਾ ਜਾ ਸਕੇ।
ਮੈਂ ਕਹਿੰਦੀ ਹਾਂ ਤੁਸੀਂ ਛੱਡੋ ਸਾਰਿਆਂ ਨੂੰ, ਮੇਰੇ ਫਰੈਂਡ ਦੇ ਜੀਜੂ ਰੈਂਡੀ ਹੋਣੀ ਜਿਹੜੇ ਰੇਡੀਓ ਪ੍ਰੋਗਰਾਮ ਵੀ ਕਰਦੇ ਨੇ, ਉਹ ਰੀਅਲ ਅਸਟੇਟ ਦੀਆਂ ਸੇਵਾਵਾਂ ਵੀ ਦਿੰਦੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ।
ਉਹ ਤੂੰ ਰਹਿਣ ਦੇ ਉਹਨਾਂ ਨੂੰ, ਮੈਂ ਅੱਜ ਚੱਲਾਂ ਲਵਦੀਪ ਗਰੇਵਾਲ ਹੋਣਾ ਕੋਲ, ਜਿਹੜੇ ਰੋਇਲ ਲੀਪੇਜ ਸਿਗਨੇਚਰ ਰਿਐਲਿਟੀ ਨਾਲ ਕੰਮ ਕਰਦੇ ਨੇ ਤੇ ਇੱਕ ਓਨੈਸਟ ਐਂਡ ਵੈਲ ਐਕਸਪੀਰੀਅੰਸਡ ਰੀਅਲ ਅਸਟੇਟ ਐਡਵਾਈਜ਼ਰ ਨੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਰੀਅਲ ਅਸਟੇਟ ਦੀਆਂ ਕਿਸੇ ਵੀ
ਤਰ੍ਹਾਂ ਦੀਆਂ ਸਰਵਿਸਿਜ਼ ਲੈਣਾ ਤਾਂ ਅੱਜ ਹੀ ਕਾਲ ਕਰੋ ਲਵਦੀਪ ਗਰੇਵਾਲ ਜੀ ਨੂੰ 416-720-4659 ਤੇ
416-720-4659
ਹਰ ਸਵਾਸ ਕਰਾਂ ਮੇਰੇ ਪ੍ਰੀਤ ਮਾਂ ਜੀ
ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਹੀ ਪ੍ਰੋਗਰਾਮ ਹਸਤਾ ਪੰਜਾਬ ਦੇ ਵਿੱਚ ਸਮਾਂ ਹੋ ਗਿਆ 10:08 ਔਰ ਸਾਡੀ ਟੀਮ ਲੈ ਕੇ ਹਾਜ਼ਰ ਹੋ ਗਈ ਹੈ ਜੀ ਅੱਜ ਦੀ ਇਸ ਮਹਿਫਲ ਨੂੰ ਔਰ ਮੈਂ ਤੁਹਾਡਾ ਦੋਸਤ ਅਤੇ ਹੋਸਟ ਪਵਨ ਤਲਵਾਰ ਮੇਰੇ ਨਾਲ ਜੁੜੇ ਹੋਏ ਨੇ ਜਸਵੀਰ ਸਿੰਘ ਢਿੱਲੋਂ ਸਾਹਿਬ ਅਤੇ ਨਾਲ ਦੀ ਨਾਲ ਸਾਡੇ ਛੋਟੇ ਵੀਰ ਸਾਜਨਦੀਪ ਹੋਣੀ ਵੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹੈਗੇ ਨੇ ਸਾਡਾ ਤੁਹਾਡਾ ਸਾਥ ਰਹੇਗਾ ਠੀਕ 11 ਵਜੇ ਤੱਕ ਔਰ ਹਸਦਾ ਪੰਜਾਬ ਦੇ ਵਿੱਚ ਜਿੱਥੇ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਪੰਜਾਬ ਦੀਆਂ ਖਾਸ ਕਰਕੇ ਆਪਾਂ ਕੈਨੇਡਾ ਦੀਆਂ ਔਰ ਇਮੀਗ੍ਰੇਸ਼ਨ ਨਿਊਜ਼ ਨੂੰ ਵੀ ਸਪੈਸ਼ਲ ਜਿਹੜੇ ਹੈਗੇ ਜੀ BWC ਇਮੀਗ੍ਰੇਸ਼ਨ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਸਰੋਕਾਰ ਜਿਹੜੇ ਵੀ ਤੁਹਾਡੇ ਹੁੰਦੇ ਨੇ ਉਹ ਅਸੀਂ ਇੱਥੇ ਕੋਸ਼ਿਸ਼ ਕਰਦੇ ਹੈਗੇ ਹਾਂ ਉਹਨਾਂ ਨੂੰ ਡਿਸਕਸ ਕਰਨ ਦੀ ਅਤੇ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਸੀਂ ਸਾਡੇ ਨਾਲ ਹਮੇਸ਼ਾ ਦੇ ਤੌਰ 'ਤੇ ਸਾਂਝ ਪਾਉਣੀ ਹੈਗੀ ਆ 416-930-1111 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ 416-930-1111 ਦੇ ਉੱਤੇ ਤੁਸੀਂ ਸਾਡਾ ਸਟੂਡੀਓ ਦਾ ਜਿਹੜਾ ਨੰਬਰ ਹੈਗਾ ਉੱਥੇ ਤੁਸੀਂ ਕੋਈ ਵੀ ਕਮਿਊਨਿਟੀ ਨਿਊਜ਼ ਸਾਂਝੀ ਕਰਨੀ ਹੈਗੀ ਆ ਜਾਂ ਫਿਰ ਤੁਸੀਂ ਕੁਝ ਟ੍ਰੈਫਿਕ ਅਪਡੇਟ ਦੇਣੀ ਹੈਗੀ ਆ ਜਾਂ ਸਾਡੇ ਨਾਲ ਕਿਸੇ ਮਸਲੇ ਦੇ ਉੱਤੇ ਗੱਲਬਾਤ ਕਰਨੀ ਆ ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ 416-930-1111 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਇੱਕ ਵਾਰੀ ਫਿਰ ਤੋਂ ਵੈਰੀ ਗੁੱਡ ਮਾਰਨਿੰਗ ਟੋਰਾਂਟੋ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਸਾਰਿਆਂ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਹੋਵੋਗੇ ਬਹੁਤ ਹੀ ਵਧੀਆ ਹੋਵੋਗੇ ਔਰ ਤੁਹਾਡਾ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਅੱਛਾ ਜਾਵੇਗਾ। ਇਹੋ ਜਿਹੀਆਂ ਸ਼ੁਭਕਾਮਨਾਵਾਂ ਦੇ ਨਾਲ ਆਪਾਂ ਸਵਾਗਤ ਕਰਦੇ ਹਾਂ ਜੀ ਸਾਡੇ ਕੋ ਹੋਸਟ ਜਸਵੀਰ ਸਿੰਘ ਢਿੱਲੋਂ ਸਾਹਿਬ ਦਾ। ਸਵਾਗਤ ਹੈ ਢਿੱਲੋਂ ਸਾਹਿਬ।
ਥੈਂਕ ਯੂ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ।
ਕੀ ਹਾਲ ਚਾਲ ਨੇ ਅੱਜ ਕੱਲ੍ਹ ਤੁਹਾਡੇ ਜੀ, ਕਿਵੇਂ ਰਿਹਾ ਤੁਹਾਡਾ ਵੀਕ?
ਬਹੁਤ ਵਧੀਆ ਜੀ, ਪਰਮਾਤਮਾ ਤੰਦਰੁਸਤੀ ਰੱਖੇ, ਸਾਰਿਆਂ ਨੂੰ ਤੰਦਰੁਸਤੀ ਰੱਖੇ, ਸਾਨੂੰ ਵੀ ਤੰਦਰੁਸਤੀ ਰੱਖੀ, ਪਰਮਾਤਮਾ ਨੇ ਬਹੁਤ ਵਧੀਆ ਦਿਨ ਰਹੇ।
ਠੀਕ ਹੈ। ਸੋ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਔਰ ਸਵਾਗਤ ਕਰਦੇ ਹਾਂ ਜੀ ਸਾਜਨਦੀਪ ਹੋਣਾ ਦਾ। ਸਾਜਨ ਜੀ ਵੈਲਕਮ।
ਥੈਂਕ ਯੂ ਭਾਜੀ, ਧੰਨਵਾਦ ਹੱਸਦਾ ਪੰਜਾਬ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਿੱਘਾ ਸਵਾਗਤ ਤੇ ਜੀ ਆਇਆਂ ਨੂੰ, ਥੈਂਕ ਯੂ, ਧੰਨਵਾਦ।
ਤੇ ਗੱਲਬਾਤ ਦੇ ਸਿਲਸਿਲੇ ਦੇ ਵਿੱਚ ਆਪਾਂ ਜਿਹੜਾ ਜੀ ਇਸ ਵੇਲੇ ਮੁੱਦਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਜਾਂ ਆਪਾਂ ਗੱਲਬਾਤ ਕਰ ਸਕਦੇ ਹਾਂ ਕਿ ਹਮੇਸ਼ਾ ਆਪਾਂ ਇੱਕ ਚੀਜ਼ ਨੂੰ ਕੋਸ਼ਿਸ਼ ਕਰਦੇ ਹੈਗੇ ਟੱਚ ਕਰਨ ਦੀ ਕਿ ਜਦੋਂ ਵੀ ਸਰਕਾਰਾਂ ਜਦੋਂ ਕਹਿੰਦੇ ਹੁੰਦੇ ਨਾ ਕਿ ਜਦੋਂ ਦੋ ਕੁ ਟਰਮਾਂ ਜਦੋਂ ਹੋ ਜਾਂਦੀਆਂ ਹੈਗੀਆਂ ਨੇ ਤੇ ਉਸ ਤੋਂ ਬਾਅਦ ਫਿਰ ਲੋਕ ਜਿਹੜੇ ਨੇ ਜੀ ਉਹ ਆਟੋਮੈਟਿਕਲੀ ਉਹਨੂੰ ਬਦਲਾਵ ਵੱਲ ਜਿਹੜੀ ਹੈਗੀ ਇੱਕ ਤਾਂ ਸ਼ੁਰੂ ਹੋ ਜਾਂਦੀ ਹੈ ਚੀਜ਼। ਤੇ ਜੇ ਆਪਾਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਜਾਂ ਫਿਰ ਆਪਾਂ ਅੱਜ ਜਿਹੜੀ ਜੀ ਰਾਜਸਥਾਨ ਜਾਂ ਫਿਰ ਮੱਧ ਪ੍ਰਦੇਸ਼ ਦੇ ਵਿੱਚ ਵੋਟਾਂ ਪਈਆਂ ਨੇ ਉਹਨਾਂ ਦੀ ਰਾਜਨੀਤੀ ਦੀ ਗੱਲ ਕਰੀਏ ਤੇ ਉੱਥੇ ਦਾ ਕਲਚਰ ਹੈਗਾ ਕਿ ਆਪਾਂ 5 ਸਾਲ ਬਾਅਦ ਸਰਕਾਰ ਜਿਹੜੀ ਹੈਗੀ ਆ ਉਹ ਬਦਲ ਦਿੰਦੇ ਹੈਗੇ ਆ। ਤੇ ਢਿੱਲੋਂ ਸਾਹਿਬ ਕੀ ਲੱਗਦਾ ਹੈ ਕਿ 5 ਸਾਲ ਬਾਅਦ ਜਿਹੜੀ ਸਰਕਾਰ ਬਦਲਣੀ ਹੈ ਉਹ ਜਾਇਜ਼ ਹੁੰਦੀ ਆ ਜਾਂ ਫਿਰ ਸਰਕਾਰ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਜਾਂ ਸਰਕਾਰ ਬਦਲ ਕੇ ਲੋਕ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਤੋਂ ਖੁਸ਼ ਨਹੀਂ ਹੈਗੇ, ਇਹ ਕੀ ਮਨਸ਼ਾ ਕੀ ਹੁੰਦੀ ਲੋਕਾਂ ਦੀ?
ਦੇਖੋ ਜੀ, ਜਿੱਦਾਂ ਤੁਸੀਂ ਸਵਾਲ ਕੀਤਾ, ਜਿੱਦਾਂ ਟਰਨਾ ਤੋਂ ਲੋਕ ਨਾਰਾਜ਼ ਹੁੰਦੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਹਾਂ, ਇਹਨਾਂ ਨੂੰ ਮੌਕਾ ਦੇਣਾ ਚਾਹੀਦਾ।
ਹਾਂਜੀ,
ਪਰ ਮੌਕਾ ਉਹ ਦੇਣਾ ਚਾਹੀਦਾ ਜੇ ਸਾਡੀ ਸੁਣਦੇ ਹੋਣ ਤੇ ਸਾਡੇ ਲਈ ਕੰਮ ਕਰਦੇ ਹੋਣ ਤਾਂ ਮੌਕੇ ਦਾ ਬਣਦਾ ਹੁੰਦਾ।
ਠੀਕ ਹੈ।
ਜੋ ਹਾਲਾਤ ਤੁਸੀਂ ਸਾਰੇ ਦੁਨੀਆਂ ਤੇ ਜਾਣਦੇ ਆ, ਮੌਕੇ ਮਿਲਦੇ ਵੀ ਆਏ ਆ, ਮੌਕੇ ਦੇਣੇ ਵੀ ਚਾਹੀਦੇ ਆ। ਇਹ ਨਹੀਂ ਭੱਜਣਾ ਚਾਹੀਦਾ ਮੌਕਾ ਨਹੀਂ ਦੇਣਾ, ਮੌਕਾ ਦਿੱਤਾ ਬਹੁਤ ਕੁਛ ਦੇ ਦਿੱਤਾ, ਮੌਕੇ ਦੇ ਦੇ ਕੇ ਅਸੀਂ ਤਾਂ ਥੱਕ ਗਏ।
ਹਾਂਜੀ,
ਹੁਣ ਮੌਕਾ ਹੋਰ ਦੇਣਾ ਚਾਹੁੰਦੇ ਤਾਂ ਦੇ ਦਿੰਦੇ ਆ, ਕੋਈ ਬਾਹਲੀ ਗੱਲ ਜੇ ਤੁਸੀਂ ਚਾਹੁੰਦੇ ਆ ਇੱਕ ਮੌਕਾ ਹੋਰ ਦੇਣਾ ਚਾਹੁੰਦੇ, ਕੁਛ ਇਸ ਵੇਲੇ ਜੋ ਹਾਲਾਤ ਹੋਏ ਹੋ ਆ ਚੌਕੇ, ਜਿਹੜੇ ਮਾਨਰੀ ਮਿਨਿਸਟਰ ਨੂੰ ਜਦ ਮਰਜ਼ੀ ਲਾ ਸਕਦਾ।
ਅੱਛਾ ਜੀ, ਮੈਂ ਹੁਣ ਤੁਹਾਨੂੰ ਇੱਕ ਲੇਟੈਸਟ ਖਬਰ ਦੱਸਦਾ ਪੰਜਾਬ ਦੀ। ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈਗੀ ਆ ਉਹ 11% ਮਤਲਬ ਮਹਿੰਗੀ ਹੋਣ ਲੱਗੀ ਆ। ਜਿਹੜੀ ਪਾਵਰਕੌਮ ਹੈਗੀ ਆਪਣੀ ਪੰਜਾਬ ਦੀ ਬੋਡੀ, ਉਹਨਾਂ ਨੇ ਆਲਰੇਡੀ ਤਜਵੀਜ਼ ਜਿਹੜੀ ਹੈਗੀ ਆ ਉਹ ਭੇਜ ਦਿੱਤੀ ਆ ਕਿ ਬਿਜਲੀ ਜਿਹੜੀ ਆ ਜੀ ਉਹ 11% ਮਹਿੰਗੀ ਕਰੋ। ਤੇ ਤੁਸੀਂ ਹੁਣ ਹਿਸਾਬ ਲਾ ਲਓ ਵੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਕਿ ਅਸੀਂ ਬਿਜਲੀ ਫ੍ਰੀ ਦੇਣੀ ਆ ਤੇ ਦੂਜੇ ਪਾਸੇ ਸਰਕਾਰ ਕਹਿੰਦੀ ਆ ਜਿਹੜੇ ਪਾਵਰਕੌਮ ਆ ਉਹ ਕਹਿੰਦੀ ਜੀ 11% ਬਿਜਲੀ ਮਹਿੰਗੀ ਕਰੋ। ਸੋ ਇਹਦਾ ਮਤਲਬ ਇਹ ਆ ਕਿ ਜਿਹੜਾ ਬੰਦਾ ਬਿੱਲ ਪੇ ਕਰ ਰਿਹਾ ਆ ਉਹਨੂੰ ਹੁਣ 11% ਬਿਜਲੀ ਦਾ ਬਿੱਲ ਜ਼ਿਆਦਾ ਦੇਣਾ ਪਿਆ ਕਰਨਾ।
ਦੇਖੋ ਜੀ, ਸਮਝਦਾਰ ਨੂੰ ਤਾਂ ਇਸ਼ਾਰਾ ਹੀ ਬਹੁਤ ਵਾ, 300 ਜਿਹੜਾ ਯੂਨਿਟ ਤੁਹਾਨੂੰ ਫ੍ਰੀ ਦੇਣਾ ਉਹ ਕੱਢਣਾ ਕਿੱਥੋਂ ਤੁਸੀਂ ਦੱਸੋ?
ਬਸ ਬਸ ਬਸ,
ਇਹ ਹੁਣ ਫ੍ਰੀ ਵਾਲਾ ਕੰਮ ਪਹਿਲਾਂ ਇੰਡੀਆ ਚੱਲਿਆ ਸੀ।
ਹਾਂਜੀ,
ਹੁਣ ਕਨੇਡਾ ਦੇ ਵਿੱਚ ਫ੍ਰੀ ਵਾਲੀ ਗੱਲ ਮੈਂ ਹੁਣ ਨਹੀਂ ਉਦਾਹਰਣ ਦੇਣੀ, ਇੱਥੇ ਕਿਉਂ ਚਲਾਈ ਗਈ ਬਈ? ਇੱਥੇ ਤਾਂ ਸਾਨੂੰ ਪੈਨਸ਼ਨਾਂ ਵੀ ਮਿਲਦੀਆਂ, ਇੱਥੇ ਸਾਨੂੰ ਸਾਰਾ ਕੁਛ ਮਿਲਦਾ, ਹੱਥੀਂ ਕਰੋ ਕੰਮ।
ਹਾਂਜੀ,
ਇੱਥੇ ਤਾਂ ਗੌਰਮੈਂਟ ਇਹ ਕਹਿ ਰਹੀ ਆ ਜੇ ਕੋਈ ਕੰਮ ਨਹੀਂ ਕਰੂ ਅਸੀਂ $2200 ਦੇਈ ਚੱਲਾਂਗੇ। ਸਾਨੂੰ ਕੀ ਜ਼ਰੂਰਤ ਹੋਵੇ ਕੰਮ ਕਰਨ ਦੀ? ਲੋੜ ਪਈ ਹੈ, ਮੈਨੂੰ ਤਾਂ $2200 ਚਾਹੀਦਾ।
$4500 ਜਿਹੜਾ ਜੀ ਫੈਮਲੀਆਂ ਨੂੰ ਆ ਰਿਹਾ ਹੈਗਾ ਆ, ਜਿਹੜੀਆਂ ਫੈਮਲੀਆਂ ਇੱਥੇ ਕੰਮ ਕਰ ਨਹੀਂ ਕਰ ਰਹੀਆਂ, ਕਈ ਬਹੁਤੀਆਂ ਫੈਮਲੀਆਂ $4500-4500 ਤਾਂ ਆਮ ਆ ਰਿਹਾ। ਢਿੱਲੋਂ ਸਾਹਿਬ
ਫਿਰ ਦੱਸੋ ਇਹ ਕਿਉਂ ਉਸੇ ਲੀਹ ਤੇ ਨਹੀਂ ਤੁਰ ਪਏ? ਫਿਰ ਮੁੜ ਕੇ ਪਛਤਾਉਣਾ ਕਹਿ ਨੂੰ, ਮੁੜ ਕੇ 5-10 ਸਾਲਾਂ ਨੂੰ ਜਿਹੜੇ ਬੱਚੇ ਅੱਜ ਆਉਂਦੇ ਨਹੀਂ ਪਤਾ ਕਿੱਦਾਂ ਪਛਤਾਉਣਾ, ਕਿੱਦਾਂ ਰੋਣਾ? ਇਹ ਸਾਰਾ ਬੋਝ ਤੁਸੀਂ ਉਹਨਾਂ ਦੇ ਸਿੱਟ ਕੇ ਆਪ ਨਿਕਲ ਜਾਣਾ। ਇੱਦਾਂ ਹੀ ਅੱਗੇ ਹੋਇਆ ਪੰਜਾਬ ਦੇ ਵਿੱਚ ਹੋਇਆ, ਆਪ ਨਿਕਲ ਗਏ ਵਸਾ ਗਏ ਅਗਲਿਆਂ ਦੂਜਿਆਂ ਨੂੰ, ਦੂਜਿਆਂ ਨੇ ਤੀਜਿਆਂ ਨੂੰ ਵਸਾ ਜਾਣਾ।
ਸਾਜਨ, ਤੁਹਾਨੂੰ ਵੀ ਤੁਸੀਂ ਵੀ ਖਬਰਾਂ ਦੇ ਉੱਤੇ ਬੜੀ ਨਜ਼ਰਸਾਨੀ ਕਰਦੇ ਹੋ, ਔਰ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਆ ਕਿ ਜਿਹੜੀ ਪੈਨਸ਼ਨ ਹੈਗੀ ਆ ਉਹ ਆਲਰੇਡੀ ਖਤਰੇ ਦੇ ਵਿੱਚ ਪੈ ਚੁੱਕੀ ਆ, ਜਿਹੜੇ ਅੱਜ ਟੈਕਸ ਪੇਅਰ ਹੈਗੇ ਨੇ, ਜੇ ਇਸ ਉਮੀਦ ਦੇ ਨਾਲ ਅੱਗੇ ਆਪਾਂ ਕਰਦੇ ਹਾਂ ਕਿ ਬਈ ਸਾਨੂੰ ਪੈਨਸ਼ਨ ਮਿਲ ਜੂਗੀ, ਇਹ ਖਤਰੇ ਦੇ ਵਿੱਚ ਆਲਰੇਡੀ ਸਰਕਾਰ ਇਸ ਗੱਲ ਨੂੰ ਕਹਿ ਸਕਦੀ ਆ, ਕਹਿ ਰਹੀ ਆ ਕਿ ਸਾਨੂੰ ਕਨਫਰਮ ਨਹੀਂ ਹੈਗਾ ਕਿ ਅਸੀਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ ਨੇ ਜ਼ਿਆਦਾ ਜ਼ਿਆਦਾ ਦੂਰ ਨਾ ਜਾਈਏ ਤੇ ਕੀ ਅਸੀਂ ਉਹਨਾਂ ਨੂੰ ਪੈਨਸ਼ਨ ਜਿਹੜੀ ਹੈਗੀ ਆ ਉਹ ਦੇ ਪਾਵਾਂਗੇ।
ਜਦੋਂ ਭਾਜੀ ਐਕਚੁਅਲੀ ਪਹਿਲਾਂ ਪੈਸੇ ਹੀ ਇੰਨੇ ਦੇ ਦਿੱਤੇ ਗਏ ਆ, ਫਿਰ ਜਿੱਦਾਂ ਭਾਜੀ ਹੋਣਾਂ ਨੇ ਕਿਹਾ ਆਲਰੇਡੀ ਕਰਜ਼ਾ ਹੀ ਇੰਨਾ ਚੜ ਗਿਆ, ਸੋ ਆਪਾਂ ਜੇ ਇੱਕ ਕੋਈ ਸਟੱਡੀ ਚੈੱਕ ਕਰੀਏ ਇੰਡੀਵਿਜੁਅਲ ਬੰਦੇ ਤੇ, ਕਹਿੰਦੇ ਵੀ ਔਨ ਐਵਰੇਜ 53,000 ਡਾਲਰ ਇੱਕ ਰਫ ਜਿਹਾ ਡਾਟਾ,
ਹਾਂਜੀ
53,000 ਡਾਲਰ ਇੱਕ ਪਰ ਪਰਸਨ ਤੇ ਇੱਕ ਟੈਕਸ ਹੈ ਇਸ ਟਾਈਮ,
ਹਾਂਜੀ
ਜਿਹੜੇ ਇੰਨੇ ਪੈਸੇ ਵੰਡੇ ਹੋਏ ਆ, ਸੋ ਇੱਕ ਆਪਣੇ ਤੇ ਆਲਰੇਡੀ ਆਪਾਂ ਕਰਜ਼ਾ ਚੜ ਚੁੱਕਿਆ, ਉਹਨੂੰ ਕਿੱਦਾਂ ਰੀਪੇ ਕਰਨਾ?
ਬਿਲਕੁਲ,
ਇੱਦਾਂ ਕੋਈ ਨਾ ਕੋਈ ਪਾਲਿਸੀਆਂ ਲੈ ਕੇ ਆਉਣਗੇ ਤੇ ਫਿਰ ਹੀ ਉਹ ਰੀਪੇ ਹੋਊਗਾ।
ਕਹਿੰਦੇ ਆ ਜੀ ਇੱਕ ਡਾਟਾ ਦੱਸਦਾ ਆ ਕਿ ਜਦੋਂ ਸੰਨ 80 ਦੇ ਆਸ ਪਾਸ ਨਾ ਜੀ ਇੱਕ, ਕਿਉਂਕਿ ਹੁਣ ਪੈਨਸ਼ਨ ਆਉਂਦੀ ਕਿੱਥੋਂ ਆ, ਪੈਨਸ਼ਨ ਆਉਂਦੀ ਹੈਗੀ ਆ ਸਾਡੇ ਤੁਹਾਡੇ ਟੈਕਸ ਪੇਅਰ ਤੋਂ, ਇੱਕ ਪੈਨਸ਼ਨ ਵਾਲੇ ਬੰਦੇ ਨੂੰ ਸਪੋਰਟ ਕਰਨ ਦੇ ਲਈ ਚਾਰ ਬੰਦੇ ਚਾਹੀਦੇ ਸੀਗੇ, ਉਹ ਸੀਗੇ ਤਕਰੀਬਨ 1980 ਦੇ ਆਸ ਪਾਸ, ਫਿਰ ਜਦੋਂ 1990 ਤੇ 90-95 ਦਾ ਦੌਰ ਆਇਆ ਉਹਦੇ ਵਿੱਚ ਰਹਿ ਗਏ ਤਿੰਨ, ਮਾਫ ਕਰਨਾ, ਉਸ ਤੋਂ ਬਾਅਦ ਘਟਦੇ ਘਟਦੇ ਰਹਿ ਗਏ ਜੀ ਦੋ, ਔਰ ਅੱਜ ਜਿਹੜਾ ਇਹ ਸਿਲਸਿਲਾ ਚੱਲਦਾ ਪਿਆ ਆ, ਅੱਜ ਇੱਕ ਪੈਨਸ਼ਨ ਨੂੰ ਸਪੋਰਟ ਕਰਨ ਦੇ ਲਈ ਸਿਰਫ ਇੱਕ ਟੈਕਸ ਪੇਅਰ ਚੱਲਦਾ ਪਿਆ, ਜਿਹੜਾ ਕਿ ਬਹੁਤ ਨਹੀਂ ਹੈਗਾ, ਘੱਟ ਆ, ਮਤਲਬ ਉਨੀ ਉਹ ਉਹਨਾਂ ਟੈਕਸ ਸਾਡੇ ਕੋਲ ਨਹੀਂ ਇਕੱਠਾ ਹੁੰਦਾ ਜਿੰਨੀ ਕਿ ਅਸੀਂ ਜਿਹੜੀ ਹੈਗੀ ਜੀ ਪੈਨਸ਼ਨ ਜਿਹੜੀ ਆ ਉਹ ਦੇ ਪਾਈਏ। ਸੋ ਇਹ ਸਾਰਾ ਮੈਥਮੈਟਿਕ ਆ।
ਫਿਰ ਇੱਦਾਂ ਹੋ ਗਈ ਪਵਨ ਜੀ, ਆਉਣ ਵਾਲਾ ਟਾਈਮ ਮੈਨੂੰ ਤਾਂ ਲੱਗਦੀ ਅੱਜ ਤੋਂ ਹੀ ਆਪਾਂ ਨਾ ਦੇਣ ਲੱਗ ਪਈ ਅਗਲੇ ਨੂੰ ਮੂਹਰੇ, ਹੁਣ ਜਿਹੜਾ ਆਪਾਂ ਕੰਮ ਕਰਕੇ ਹੁਣ ਤੋਂ ਹੀ ਅਗਲੇ ਨੂੰ ਟੈਕਸ ਦੇਣ ਲੱਗ ਪੈਣ।
ਹਾਂਜੀ,
ਹਾਲਾਤ ਇੱਦਾਂ ਦੇ ਹੋਏ, ਜਿਹੜੀ ਸਾਡੀ ਵਾਰ ਨੂੰ, ਜਿਹੜੀ ਗਾਹਾਂ ਆਉਣ ਵਾਲੇ 10-15 ਸਾਲਾਂ ਨੂੰ,
ਹਾਂਜੀ
ਤੁਸੀਂ ਆਸੇ ਨਾ ਰੱਖੋ ਪੈਲਸਨ ਦੀ, ਫਿਰ ਇਹੀ ਗੱਲ ਹੋਇਆ ਤੁਹਾਡੇ ਮੁਤਾਬਕ ਤਾਂ
ਬਿਲਕੁਲ ਬਿਲਕੁਲ। ਐਗਜ਼ਾਮਪਲ ਦਵਾਂਗਾ ਜੀ, ਲੰਡਨ ਦੇ ਵਿੱਚ ਆਪਣਾ ਬਰਮਿੰਗਮ ਹੈਗਾ ਆ, ਆਪਾਂ ਸਾਰਿਆਂ ਨੇ ਸੁਣਿਆ ਆ, ਉਹ ਸਿਟੀ ਜਿਹੜੀ ਹੈ ਜੀ ਬੈਂਕਰਪਟ ਹੋ ਗਈ, ਕਿਉਂਕਿ ਉਹਨਾਂ ਦੇ ਆਮਦਨ ਦੇ ਨਾਲੋਂ ਖਰਚੇ ਜ਼ਿਆਦਾ ਹੋ ਗਏ ਸੀਗੇ ਤੇ ਉਹਨਾਂ ਨੂੰ ਆਪਣੀ ਬੈਂਕਰਪਸੀ ਜਿਹੜੀ ਹੈਗੀ ਆ ਉਹ ਡਿਕਲੇਅਰ ਕਰਨੀ ਪਈ, ਕਿਉਂਕਿ ਜਦੋਂ ਤੁਸੀਂ ਜ਼ਿਆਦਾ ਮਾਤਰਾ ਦੇ ਵਿੱਚ ਭੱਤੇ ਲੈਣੇ ਸ਼ੁਰੂ ਕਰ ਦਿਓਗੇ, ਜ਼ਿਆਦਾ ਸਿਟੀ ਦੇ ਉੱਤੇ ਬੋਝ ਪਾਉਂਗੇ ਤੇ ਫਿਰ ਉਹ ਹੈ ਤਾਂ ਉਹੀ ਹੈ ਜੀ, ਡੈਫੀਸਿਟ ਦੇ ਵਿੱਚ ਆਜੂਗੀ ਤੇ ਘਾਟਾ ਹੋ ਜੂਗਾ, ਘਾਟੇ ਦੇ ਵਿੱਚ ਫਿਰ ਹੁਣ ਅਖੀਰ ਦੇ ਵਿੱਚ ਤਾਂ ਫਿਰ ਹੱਥ ਹੀ ਖੜੇ ਹੋਣੇ ਨੇ।
ਦੇਖੋ ਜੀ, ਕਿਤੇ ਵੀ ਆ ਘਰ ਵਾ ਚਲਾਉਣਾ, ਉਹ ਵੀ ਇੱਕ ਇਨਸਾਨੀਅਤ ਤੌਰ ਤੇ, ਜੇ ਤੁਸੀਂ ਉਹਨੂੰ ਵੀ ਜਿੱਦਾਂ ਸਮਝੋ ਜੇ ਨਾ ਨਹੀਂ ਚਲਾਉਂਦੇ,
ਹਾਂਜੀ
ਹੁਣ ਮੰਨ ਲਓ ਤੁਹਾਨੂੰ ਸਾਰਾ ਟੱਬਰ ਨੂੰ ਚੱਲ ਕੇ ਆਪਾਂ ਮੰਨ ਲਓ 15,000 ਆਉਂਦਾ,
ਉਦਾਹਰਨ
ਤੌਰ ਤੇ ਵੀ ਸਾਰੇ ਕੰਮ ਕਰਦੇ ਆ,
ਤੁਹਾਡੇ
ਖਰਚੇ 16,000 ਵਾ, ਤੁਸੀਂ ਕਿੰਨੇ ਕੁ ਦਿਨ ਚੱਲੋਗੇ
ਜੀ? ਜੀ ਜੀ,
ਇੱਕ ਦਿਨ ਤਾਂ ਤੁਸੀਂ ਸਾਲ ਦੇ ਵਿੱਚ ਕਰਜ਼ਾ, ਭਾਵੇਂ ਮੈਂ ਬਹੁਤ ਨੋਰਮਲੀ ਦੱਸਿਆ,
ਹਾਂਜੀ
12,000 ਡਾਲਰ ਤੁਹਾਡੇ ਸਿਰ ਚੜ ਗਿਆ,
ਹਾਂਜੀ
ਇਹ 12,000 ਤਾਰਨਾ ਕਿੱਥੋਂ ਆ?
ਬਿਲਕੁਲ ਬਿਲਕੁਲ,
ਇੱਦਾਂ ਹੀ ਹੁੰਦੀ ਆ, ਕੰਟਰੀਆਂ ਦਾ ਵੀ ਇੱਦਾਂ ਸੇਮ ਹੀ ਆ, ਸਟੋਰੀ ਤਾਂ ਸੇਮ ਆ
ਜੀ,
ਫਿਲਮ ਕਿੱਥੋਂ ਬਣਦੀ ਆ? ਆਪਾਂ ਤੋਂ ਹੀ ਬਣਦੀ, ਲੋਕਾਂ ਤੋਂ
ਜੀ,
ਸਟੂਡੀਓ ਤੋਂ ਬਣਦੀ ਆ, ਬਾਹਰੋਂ ਤਾਂ ਕਿਤੇ ਬਣਦੀ ਨਹੀਂ,
ਹਾਂਜੀ
ਇੱਦਾਂ ਹੀ ਜੇ ਕਰਜ਼ੇ ਚੜ੍ਹਦੇ ਆ ਪਹਿਲਾਂ ਇਨਸਾਨ ਤੇ ਚੜ੍ਹਦੇ ਆ, ਫਿਰ ਜਿੱਦਾਂ ਕਹਿੰਦੇ ਆ ਪੰਚਾਇਤਾਂ ਚੜ੍ਹਦੇ ਆ, ਫਿਰ ਜ਼ਿਲ੍ਹਿਆਂ ਤੇ ਚੜ੍ਹਨ ਲੱਗ ਪੈਂਦੇ, ਜਿੱਦਾਂ ਕਹਿੰਦੇ ਆ ਪੰਜਾਬ ਤੇ ਚੜ੍ਹੇ, ਫਿਰ ਸੈਂਟਰ ਤੇ ਚੜ੍ਹ ਗਏ, ਉਹ ਹਾਲ ਆ,
ਸ਼ਿਰਕਤ ਕੀਤੀ ਜੀ ਉੱਥੇ?
ਕਿਹੜਾ ਜੀ? ਦੋ ਪ੍ਰੋਗਰਾਮ ਹੋ ਟੇ, ਕਿਹੜੇ ਦੀ ਗੱਲ ਕੀਤੀ ਤੁਸੀਂ?
ਪ੍ਰੋਗਰਾਮ ਇੱਕ ਸੀਗਾ ਜੀ ਆਟਵਾ ਦੇ ਵਿੱਚ, ਕਹਿੰਦੇ ਲਿਬਰਲ ਪਾਰਟੀ ਦੀ ਬਹੁਤ ਵੱਡੀ ਮੀਟਿੰਗ ਸੀਗੀ ਉੱਥੇ, ਆਰਗੇਨਾਈਜ਼ਿੰਗ ਕੀਤੀ ਹੋਈ।
ਆਹ ਮੈਨੂੰ ਉਦਾਂ ਕਿਹਾ ਤਾਂ ਜਿੱਦਾਂ ਕਹਿੰਦੇ ਸੱਚ ਦੱਸਾਂ ਕਿਹਾ ਤਾਂ ਸੀਗਾ,
ਹਾਂਜੀ,
ਪਰ ਮੇਰੇ ਕੋਲ ਟਾਈਮ ਵੀ ਹੈ ਨਹੀਂ ਸੀ। ਮੈਂ ਉਹ ਬੰਦਿਆਂ ਦੀਆਂ ਫੋਟੋਆਂ ਦੇਖੀਆਂ ਜੀ, ਸੱਚ ਜਾਣਿਓ,
ਹਾਂਜੀ,
ਜਿਹੜੇ ਬੰਦੇ ਇਹ ਪਾਰਟੀ ਨੂੰ ਕਹਿੰਦੇ ਸੀ ਹੁਣ ਨਹੀਂ ਕੀਤਾ ਕੁਛ ਨਹੀਂ, ਸਾਨੂੰ ਖਾ ਲਿਆ, ਲੁੱਟ ਲਿਆ, ਇਹ ਬਾਹਲਾ ਵਧੀਆ ਕੰਮ ਨਹੀਂ ਕਰਦੇ,
ਹਾਂਜੀ,
ਚਲੋ ਮੈਂ ਉਹਨਾਂ ਨੂੰ ਹਜੇ ਬਹਿੰਦਾ ਸੀ, ਮੈਂ ਕਿਹਾ ਯਾਰ ਤੁਸੀਂ ਦੱਸੋ ਕਿਹੜੇ ਕਿਹੜੇ ਮਾੜੇ ਕੀਤੇ ਆ ਟਰੂਡੋ ਨੇ ਕੰਮ, ਮੈਂ ਕਿਹਾ ਚੱਲ ਮੈਂ ਤਾਂ ਟਰੂਡੋ, ਮੈਂ ਤਾਂ ਉਸ ਦਿਨ ਟਰੂਡੋ ਦੇ ਹੱਕ 'ਚ ਗੱਲ ਕਰਦਾ ਸੀ,
ਹਾਂਜੀ,
ਅੱਛਾ ਉਹ ਜਿਹੜੇ ਮੀਨਾ ਬਹਿਸ ਕਰਦੇ ਸੀ ਉਹ ਫੋਟੋ ਖਿਚਾਉਣ ਚਲੇ ਗਏ, ਅਸੀਂ ਬੈਠੇ ਰਹੇ। ਇਹ ਜਿਹੜੀ ਫੋਟੋ ਵਾਲੀ ਰਿਝਾਵ ਆ, ਮੈਂ ਸੋਢੀ ਨਾਗਰੇ ਨਾਲ ਗੱਲ ਕੀਤੀ ਸੀ,
ਹਾਂਜੀ,
ਮੈਂ ਕਿਹਾ ਇੱਥੇ ਟਾਕ ਸ਼ੋਅ ਕਿਸੇ ਦਿਨ ਟਾਈਮ ਆਪਾਂ ਕੋਲ ਲੰਮਾ ਹੋਣਾ, ਮੈਨੂੰ ਲੱਗਦੀ ਸੋਢੀ ਕੋਲ ਟਾਈਮ ਹੁੰਦਾ,
ਹਾਂਜੀ,
ਉੱਦਣ ਇਸ ਟੋਪਿਕ ਤੇ ਥੋੜੇ ਜਿਹਾ ਜ਼ਿਆਦਾ ਕਰਾਂਗੇ ਵੀ ਇਹ ਜਿਹੜੀ ਫੋਟੋ ਆ ਕੰਮ ਕਿਸੇ ਦੇ ਆਉਂਦੀ ਆ, ਕੋਈ ਕੰਮ ਕਰਾ ਦੂਗਾ,
ਹਾਂ,
ਜੇ ਕੋਈ ਕਰਾ ਦੂਗਾ ਉਹ ਮੈਨੂੰ ਜ਼ਰੂਰ ਆ ਕੇ ਮਿਲ ਲਵੇ ਵੀ ਇਹ ਫੋਟੋ ਵਾਲੇ ਨੇ ਕੰਮ ਕਰਾ ਦਿੱਤਾ। ਇਹ ਤਾਂ ਮੈਨੂੰ ਇੱਕ ਚੇਤਾ, ਮੈਂ ਹੁਣ ਨੌਂ ਨਹੀਂ ਲੈਣਾ, ਡੈਕਸੀ ਗੁਰਦੁਆਰੇ ਕਿਸੇ ਨੇ ਬੁਲਾਰੇ ਨੇ ਗੱਲ ਕੀਤੀ ਸੀ, ਕਹਿੰਦਾ ਜਿਹੜੀਆਂ ਤੁਸੀਂ ਫੋਟੋਆਂ ਖਿਚਾਉਂਦੇ ਹੈ ਇਹ ਫੋਟੋਆਂ ਮੇਰੀਆਂ ਇੰਦਰਾ ਦੇ ਨਾਲ, ਕੰਮ ਕੋਈ ਨਹੀਂ ਆਉਣੀ ਫੋਟੋ ਸਾਡੇ,
ਬਿਲਕੁਲ
ਵਾਕਿਆ ਹੀ ਨਹੀਂ ਆਉਂਦੀ। ਹੁਣ ਦੇਖੋ ਤੁਸੀਂ ਪਾਰਟੀਆਂ ਤੇ ਜਾਂਦੇ ਇੰਡੀਆ ਦੇ ਵਿੱਚ, ਤੁਸੀਂ ਪ੍ਰਧਾਨ ਮੰਤਰੀਆਂ ਨਾਲ, ਇੱਥੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਆ, ਠੀਕ ਆ ਫੋਟੋ ਖਿਚਾਓ, ਮੈਂ ਸਤਿਕਾਰ ਕਰਨਾ, ਕਰਨਾ ਵੀ ਚਾਹੀਦਾ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਖਿਚਾਉਣੀਆਂ, ਪਰ ਜਿਹੜੀਆਂ ਤੁਸੀਂ ਲੋਕਾਂ ਨੂੰ ਇਹ ਸਿੱਧ ਕਰਨਾ ਚਾਹੁੰਦੇ ਹੋ ਫੇਸਬੁੱਕ 'ਤੇ ਲੋਕਾਂ ਨੂੰ ਦਿਖਾ ਲੈਣਾ ਚਾਹੁੰਦੇ ਹੋ ਮੈਂ ਫੋਟੋ ਖਿਚਾਈ ਹੋ, ਮੇਰੀ ਆਹ ਫੋਟੋ ਆ, ਉਹ ਲੋਕ ਡਰਦੇ ਆ ਯਾਰ, ਲੋਕਾਂ ਨੂੰ ਕੀ ਕੇਅਰ ਹੋਏ ਕਰਨ ਚੀਜ਼ਾਂ ਦੀ।
ਨਹੀਂ ਅੱਛਾ ਢਿੱਲੋਂ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ, ਬਿਲਕੁਲ ਦਰੁਸਤ ਗੱਲ ਹੈਗੀ ਆ ਵੀ ਚਲੋ ਠੀਕ ਆ ਆਪਾਂ ਫੋਟੋ ਕਹਿੰਦੇ ਹਾਂ, ਬਹੁਤ ਚੰਗੀ ਗੱਲ ਹੈ ਜੇ ਤੁਹਾਡਾ ਕੋਈ ਮਨਪਸੰਦ ਲੀਡਰ ਹੈਗਾ ਆ
ਉਹਦੇ
ਨਾਲ ਫੋਟੋ ਖਿਚਾਉਣੀ ਚਾਹੀਦੀ ਆ, ਪਰ ਜੇ ਤੁਹਾਨੂੰ ਤੁਸੀਂ ਫੋਟੋ ਦੇ ਵਿੱਚ ਆਪਾਂ ਕੀ ਦਿਖਾ ਰਹੇ ਹਾਂ ਕਿ ਸਾਡੀ ਤੁਹਾਡੇ ਨਾਲ ਨੇੜਤਾ ਆ,
ਨੇੜਤਾ,
ਮੈਂ ਤੁਹਾਡੇ ਨਾਲ ਫੋਟੋ ਪਾ ਰਿਹਾ ਹੱਥ ਦੇ ਵਿੱਚ ਹੱਥ ਮਿਲਾ ਕੇ, ਤੇ ਮੇਰਾ ਇਹਦਾ ਮਤਲਬ ਮੈਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਕਿ ਮੇਰੀ ਤੁਹਾਡੇ ਨਾਲ ਨੇੜਤਾ ਆ। ਜੇ ਮੇਰੀ ਤੁਹਾਡੇ ਨਾਲ ਨੇੜਤਾ ਆ ਤੇ ਫਿਰ ਜਿਹੜੀਆਂ ਮੇਰੇ ਦਿਲ ਦੇ ਵਿੱਚ ਗੱਲਾਂ ਹੈਗੀਆਂ ਨੇ ਉਹ ਮੈਂ ਤੁਹਾਡੇ ਨਾਲ ਕਰ ਸਕਦਾ ਹੋਵਾਂਗਾ। ਜਿਹੜੀਆਂ ਚਾਰ ਬੰਦਿਆਂ 'ਚ ਬੈਠ ਕੇ ਆਪਾਂ ਇੱਥੇ ਗੱਲਾਂ ਕਰਦੇ ਹਾਂ ਕਿ ਜੀ ਇਕਾਨਮੀ ਖਰਾਬ ਹੋ ਗਈ, ਇਕਾਨਮੀ ਬਹੁਤ ਡਾਊਨ ਚੱਲਦੀ ਪਈ ਆ, ਲਾਅ ਐਂਡ ਆਰਡਰ ਦਾ ਇੱਥੇ ਇੰਨੇ ਪ੍ਰੋਬਲਮ ਹੋ ਗਏ ਨੇ, ਗੱਡੀਆਂ ਚੋਰੀ ਹੋ ਰਹੀਆਂ ਨੇ, ਕੀ ਉਹ ਗੱਲਾਂ ਜਿਹੜੀਆਂ ਅਸੀਂ ਆਪਣੇ ਬੈਠ ਕੇ ਆਪਣੇ ਲੀਡਰ ਨੂੰ ਨਹੀਂ ਦੱਸ ਸਕਦੇ ਜਾਂ ਨਹੀਂ ਦੱਸਦੇ ਹੋਵਾਂਗੇ?
ਇਹੀ ਗੱਲ ਆ, ਜਿੱਦਾਂ ਤੁਹਾਡੀ ਗੱਲ ਬਹੁਤ ਸੋਹਣੀ ਲੱਗੀ, ਜੇ ਆਪਾਂ ਫੋਟੋਆਂ ਖਿਚਾਈਆਂ, ਜੇ ਤੁਹਾਨੂੰ ਲੋੜ ਮੇਰੇ ਤੇ ਪੈ ਗਈ ਤੁਸੀਂ ਮੈਨੂੰ ਫੋਨ ਕਰਦੇ ਆ, ਜੇ ਮੈਂ ਤੁਹਾਡਾ ਕੰਮ ਨਹੀਂ ਕਰਦਾ ਫਿਰ ਉਦਾਂ ਦੀ ਫੋਟੋ ਤੋਂ ਖੜਾ ਗਈ ਸੀ।
ਹਾਂਜੀ,
ਹੁਣ ਜਦ ਤੁਹਾਨੂੰ ਚੇਤਾ, ਤੁਹਾਨੂੰ ਤਾਂ ਉਸ ਗੱਲ ਦੇ ਵਿੱਚ ਬੈਠੇ ਸੀਗੇ, ਮੈਂ ਤੁਹਾਡੇ ਸਾਹਮਣੇ ਕਿਹਾ ਸੀ ਸਾਰੇ ਬੰਦਿਆਂ ਦੇ, ਮੈਂ ਕਿਹਾ ਜੇ ਕੋਈ ਕੰਮ ਸੀ ਆਪਾਂ ਨੂੰ ਇੱਥੇ ਸਾਰਿਆਂ ਨੂੰ,
ਹਾਂਜੀ,
ਮੈਂ ਕਿਹਾ ਜੇ ਆਪਣਾ ਕੰਮ ਨਹੀਂ ਹੁੰਦਾ, ਜੇ ਆਪਣੀਆਂ ਇਹ ਫੋਟੋਆਂ ਦਾ ਤੁਹਾਡੀਆਂ ਵੀ, ਮੈਂ ਇੱਦਾਂ ਕਿਹਾ ਸੀ ਸਾਰਿਆਂ ਦੇ ਸਾਹਮਣੇ,
ਹਾਂਜੀ,
ਮੈਂ ਕਿਹਾ ਤੁਹਾਡੀ ਵੀ ਫੋਟੋ, ਤੁਹਾਡੀ ਵੀ ਫੋਟੋ, ਤੁਹਾਡੀ ਵੀ, ਜੇ ਅੱਜ ਆਪਣਾ ਕੰਮ ਨਾ ਹੋਇਆ,
ਹਾਂਜੀ,
ਇਹ ਪੜਿਆ ਵਿਚਾਰ ਲਿਓ, ਮੈਂ ਤੁਹਾਨੂੰ ਬਹੁਤ ਇਹਦੀ ਵਿਰੋਧਤਾ ਕਰੂੰਗਾ।
ਹਾਂਜੀ,
ਉਹ ਬੰਦਿਆਂ ਨੇ ਉਹਦੇ ਵਿੱਚ ਅਣਖ ਚਾ ਕੇ ਰਾਈਟ ਵੇ ਫੋਨ ਕੀਤਾ ਤੇ ਕੰਮ ਕਰਾ ਕੇ ਦਿਖਾ ਲਿਆ। ਇਹਨੂੰ ਹੁੰਦੀ ਫੋਟੋ ਦਾ ਫਾਇਦਾ, ਜੇ ਤੁਸੀਂ ਅਗਲੇ ਨੂੰ ਮਿਹਣਾ ਮਾਰੋ ਵੀ ਤੇਰੀਆਂ ਫੋਟੋਆਂ ਮੈਂ ਥੈਂ ਥੈਂ ਦੇਖੀਆਂ ਆ,
ਹਾਂਜੀ,
ਆਹ ਕੰਮ ਆ ਜਾਇਜ਼ ਆ, ਨਜਾਇਜ਼ ਨਹੀਂ।
ਹਾਂਜੀ,
ਪਹਿਲੀ ਗੱਲ ਇਸ ਕੰਟਰੀ ਦੇ ਵਿੱਚ ਨਜਾਇਜ਼ ਕੰਮ ਕਹਿਣਾ ਉਹ ਵੀ ਇੱਕ ਜਿੱਦਾਂ ਕਹਿੰਦੇ ਕ੍ਰਿਮੀਨਲ ਹੀ ਆ,
ਕਹਿਣਾ ਨਹੀਂ ਚਾਹੀਦਾ,
ਕਹਿਣਾ ਵੀ ਨਹੀਂ ਚਾਹੀਦਾ। ਜੇ ਕਹੂਗਾ ਉਹ ਤੇ ਵੀ ਚਾਰਜ ਲੱਗਣਾ ਚਾਹੀਦਾ ਜਿਹੜਾ ਕਹਿੰਦਾ ਵੀ ਆ, ਜਿਹੜਾ ਕਰਾਉਣਾ ਉਹ ਤਾਂ ਕਰਾਉਣਾ, ਉੱਥੇ ਤਾਂ ਚਾਰਜ ਆਪਾਂ ਨੂੰ ਪਤਾ ਲੱਗਦਾ ਹੀ ਲੱਗਦਾ।
ਹਾਂਜੀ,
ਇੱਥੇ ਇਸ ਕੰਟਰੀ ਦੇ ਵਿੱਚ ਕਹਿਣ ਵਾਲੇ ਤੇ ਵੀ ਚਾਰਜ ਲੱਗਦਾ ਕ੍ਰਿਮੀਨਲ ਦਾ।
ਹਾਂਜੀ,
ਉਹੀ ਅਸੀਂ ਕਹਿੰਦੇ ਹਾਂ ਵੀ ਅਸੀਂ ਤਾਂ ਉਹ ਕੰਮ ਕਰਾਉਣਾ ਚਾਹੁੰਦਾ, ਕਮਿਊਨਿਟੀ ਦਾ ਉਹ ਹੋਣਾ ਚਾਹੀਦਾ, ਕਮਿਊਨਿਟੀ ਸਾਰੀ ਚਾਹੁੰਦੀ ਆ ਕੰਮ ਵੀ ਸਾਡਾ ਹੋਣਾ ਚਾਹੀਦਾ, ਇਹ ਹੈਗਾ ਜਾਇਜ਼। ਇਹ ਗੌਰਮੈਂਟਾਂ ਨੇ ਮੰਨਿਆ ਆ, ਮੰਨ ਲਓ ਕਿਸੇ ਨੇ ਮੰਨਿਆ ਆ, ਫਿਰ ਕਿਉਂ ਨਹੀਂ ਕੀਤਾ ਜਾਂਦਾ ਬਈ? ਅਸੀਂ ਕਰਾਉਣਾ ਨੀ, ਅਸੀਂ ਕਿਹੜਾ ਹਾਈਵੇ ਕੱਢਣ ਕਢਾਉਣ ਲੱਗੇ ਆ ਵੀ ਸਾਡੇ ਘਰ ਦੇ ਨਾਲ ਦੀ ਹਾਈਵੇ ਕੱਢ ਦੋ। ਕੰਮ ਉਹ ਕਰੋ ਜਿਹੜਾ ਕਮਿਊਨਿਟੀ ਨੂੰ ਚੰਗਾ ਲੱਗੇ, ਲੋਕ ਚੰਗਾ ਕਹਿਣ, ਉਹੀ ਕੰਮ ਕਰਨਾ ਚਾਹੀਦਾ। ਆਪਣੇ ਕੰਮ ਤਾਂ ਸਾਰੇ ਕਰਾ ਲੈਂਦੇ, ਕਰਾਈ ਜਾਣ।
ਜੇ ਦੋਸਤੋ ਅਗਰ ਤੁਸੀਂ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਸਾਂਝ ਪਾਉਣੀ ਹੈਗੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਫੋਟੋਸ਼ਾਪ ਹੁੰਦੀਆਂ ਨੇ, ਜਾਂ ਕਿ ਜਿਵੇਂ ਆਪਣੇ ਲੀਡਰ ਸਾਹਿਬਾਨਾਂ ਦੇ ਨਾਲ ਆਪਾਂ ਗੱਲ ਕਰਨੀ ਹੈ, ਕਿੰਨੀ ਕੁ ਜ਼ਰੂਰੀ ਹੈ, ਤਾਂ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। 416-930-1111 ਦੇ ਉੱਤੇ ਸਾਡੀ ਤੁਹਾਡੀ ਗੱਲਬਾਤ ਜਿਹੜੀ ਹੈ ਜੀ ਹੋ ਸਕਦੀ ਆ। ਅਤੇ ਗੱਲਬਾਤ ਕਰਦੇ ਹਾਂ ਆਪਾਂ ਸਾਜਨ ਹੋਣਾ ਦੇ ਨਾਲ। ਸਾਜਨ ਜੀ, ਤੁਸੀਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਜੁੜੇ ਹੈਗੇ ਹੋ, ਔਰ ਅਸੀਂ ਆਮ ਦੇਖਿਆ ਹੈਗਾ ਕਿ ਖਾਸ ਕਰਕੇ ਜਿਹੜਾ ਨੌਜਵਾਨ ਵਰਗ ਹੈਗਾ ਆ, ਯੂਥ ਜਿਹੜਾ ਹੈਗਾ, ਚਾਹੇ ਉਹਨੂੰ ਆਪਾਂ ਇੰਟਰਨੈਸ਼ਨਲ ਸਟੂਡੈਂਟ ਕਹਿ ਲਈਏ ਅਤੇ ਚਾਹੇ ਜਾਂ ਹੋਰ ਯੂਥ ਜਿਹੜਾ ਕਹਿ ਲਈਏ, ਇਹ ਇਹ ਕੀ ਇੰਪੋਰਟੈਂਸ ਹੈਗੀ ਆ ਵੀ ਜਿਹੜੀ ਗੱਡੀਆਂ ਤਾਂ ਆਪਣੇ ਕੋਲ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ, ਚਲੋ ਰੱਖਣੀਆਂ ਚਾਹੀਦੀਆਂ ਜੇ ਤੁਸੀਂ ਅਫੋਰਡ ਕਰ ਸਕਦੇ ਹੋ, ਕੋਈ ਮਾੜੀ ਗੱਲ ਨਹੀਂ, ਲੇਕਿਨ ਜੇ ਆਪਾਂ $40-50 ਦੀ ਜਿਹੜੀ ਇੱਕ ਇੰਸ਼ੋਰੈਂਸ ਦੀ ਪਾਲਿਸੀ ਹੈਗੀ ਆ, ਉਹ ਤੋਂ ਬੜਾ ਗੁਰੇਜ਼ ਕਰਦੇ ਹਾਂ, ਇਹਦੇ ਵਿੱਚ ਕੀ ਕਾਰਨ ਹੈ ਵੀ? ਜਾਂ ਤਾਂ ਫਿਰ ਇਨਫੋਰਮੇਸ਼ਨ ਦੀ ਕਮੀ ਹੈਗੀ?
ਇਨਫੋਰਮੇਸ਼ਨ ਦੀ ਕਮੀ ਵੀ ਆਪਾਂ ਕਹਿ ਸਕਦੇ ਹਾਂ, ਔਰ ਜਿਹੜੀਆਂ ਬੈਕ ਹੋਮ ਪਾਲਿਸੀਆਂ ਦੇ ਉਹਨਾਂ ਦੇ ਵੀ ਕਰਕੇ ਥੋੜੇ ਜਿਹੇ ਰੈਕਟ ਜਿਹੜੇ ਉਹ ਕਈ ਵਾਰੀ ਲੱਗਦੇ, ਕਿਉਂਕਿ ਹੁਣ ਤੁਹਾਨੂੰ ਪਤਾ ਗੱਡੀਆਂ ਦੀ ਜਿਹੜੀਆਂ ਪਾਲਿਸੀਆਂ ਜਾਂ ਇੰਸ਼ੋਰੈਂਸ ਆ,
ਹਾਂਜੀ,
ਉਹ ਮਸਟ ਹੈਵ ਟੂ ਆ, ਮੈਂਡੇਟਰੀ ਆ।
ਹਾਂ,
ਤੇ ਆਪਾਂ ਲਾਈਫ ਇੰਸ਼ੋਰੈਂਸ ਤੇ ਜਾਂ ਫਿਰ ਕੋਈ ਹੋਰ ਇੰਸ਼ੋਰੈਂਸ ਦੇਖ ਲੈਂਦੇ ਆ ਵੀ ਯਾਰ ਇਹ ਤੇ ਆਪਣਾ ਵੀ ਆਪਣੇ ਸਿਰ ਬੋਝ ਪਾਉਣ ਵਾਲੀ ਗੱਲ ਆ, ਹਾਲਾਂਕਿ ਹੁੰਦੀਆਂ ਨਹੀਂ। ਸੋ $1,00,000 ਦੀ ਜਿਹੜੀ ਪਾਲਿਸੀ ਹੁੰਦੀ ਆ, ਜੇ ਆਪਾਂ ਉਹ ਲੈਣੀ ਆ ਤੇ ਉਹ $10 ਪਰ ਮੰਥ ਤੋਂ ਸ਼ੁਰੂ ਹੋ ਜਾਂਦੀ, ਜੇ ਆਪਾਂ ਨੋਰਮਲੀ ਬਾਹਰ ਜਾਈਏ ਕਿਤੇ $10 ਨੋਰਮਲ ਇੱਕ ਦਿਨ ਦਾ ਖਰਚਾ ਹੋ ਜਾਂਦਾ
ਹੋ ਜਾਂਦਾ।
ਸੋ $5,00,000 ਦੀ ਜਿਹੜੀ ਆ, ਜੇ ਆਪਣੀ ਏਜ ਵਧੀਆ ਆ, ਆਪਾਂ ਹੈਲਥੀ ਹੈਗੇ ਆ, ਸੋ $1 ਇੱਕ ਦਿਨ, $30 ਪਰ ਮੰਥ ਤੇ ਤੁਸੀਂ ਲਾ ਲਓ, ਉਹਦੇ ਤੋਂ ਸਟਾਰਟ ਹੋ ਜਾਂਦੀ ਆ $5,00,000 ਦੀ ਜਿਹੜੀ ਕਵਰੇਜ ਦਿੰਦੀ ਆ
ਜੀ।
ਸੋ ਆਪਣੇ ਜਿਹੜੇ ਭੈਣ ਭਰਾ ਟਰੱਕ ਡਰਾਈਵਰ ਖਾਸ ਤੌਰ ਤੇ, ਉਹਨਾਂ ਦੇ ਲਈ ਬੜੀ ਵਧੀਆ ਹੁੰਦੀ ਹੈ, ਰੱਬ ਨਾ ਕਰੇ ਕਿਤੇ ਲੰਮੇ ਰੂਟਾਂ ਤੇ ਚੱਲਦੇ ਆ, ਇਹੋ ਜਿਹੇ ਸੀਜ਼ਨ ਦੇ ਵਿੱਚ ਜਦੋਂ ਚੱਲਦੇ ਆ, ਜਾਂ ਫਿਰ ਹੋਰ ਕੋਈ ਮਿਸ ਹੈਪਨਿੰਗ ਹੁੰਦੀ ਹੈ, ਤਾਂ $5,00,000 ਜਿਹੜਾ ਉਹਨਾਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਫੈਮਿਲੀ ਨੂੰ ਜਿਹੜਾ ਉੱਕਾ ਪੁੱਕਾ ਜਿਹੜਾ ਉਹ ਕੰਪਨੀਆਂ ਵੱਲੋਂ ਸਿੱਧਾ ਮਿਲ ਜਾਂਦਾ। ਔਰ ਜਦੋਂ ਆਪਾਂ ਗੋ ਫੰਡ ਤੇ ਪਾਉਂਦੇ ਹਾਂ, ਆਪਾਂ ਦੇਖਦੇ ਹਾਂ ਭਾਜੀ ਕਿੰਨੇ ਆਰਗੇਨਾਈਜ਼ ਕੀਤੇ ਜਾਂਦੇ ਆ। ਸੋ ਟਰੱਕ ਡਰਾਈਵਰ ਵੀਰਾਂ ਦੇ ਲਈ ਜਾਂ ਫਿਰ ਹੋਰ ਕਿਸੇ ਬੰਦੇ ਦੇ ਲਈ, ਤਾਂ ਫਿਰ ਉਹ
ਮੈਂ ਇਹੀ ਗੱਲ ਦੇ ਵਿੱਚ ਛੋਟੇ ਵੀਰ ਦੇ ਗੱਲ ਕਹਿਣ ਲੱਗਾ ਵੀ ਸਾਡੇ ਤੁਹਾਨੂੰ ਇਹ ਮੈਂ ਕੁਐਸਚਨ ਕਰਨ ਲੱਗਾ ਸਾਡੀ ਕਮਿਊਨਿਟੀ 'ਚ ਕਿਉਂ ਘਾਟ ਵਾ ਜਦ ਅਸੀਂ ਵੀ ਗੱਲਾਂ ਕਰਦੇ ਹਾਂ ਅਸੀਂ ਇਹ ਸਲਾਹ ਦਿੰਦੇ ਹੁੰਦੇ ਯਾਰ ਇੰਸ਼ੋਰ ਜ਼ਰੂਰ ਕਰਾ ਲੈਣੀ ਚਾਹੀਦੀ ਲਾਈਫ ਚਲੋ ਥੋੜ੍ਹੀ ਕਰਾ ਲਓ ਆਪਾਂ ਨੂੰ ਕਈਆਂ ਨੂੰ ਇਹ ਹੁੰਦਾ ਵੀ ਉਨੀ ਇਨਕਮ ਹੈ ਨਹੀਂ ਸਾਡੇ ਵੀ ਖਰਚ ਜ਼ਿਆਦਾ ਜਿੱਦਾਂ ਹੁਣ ਛੋਟਾ ਵੀਰ ਦੱਸਦਾ ਵੀ ਉਹ ਤਾਂ ਕੁਛ ਵੀ ਨਹੀਂ $30 ਹੁੰਦੇ ਕੀ ਆ $30 ਤੁਸੀਂ ਇੱਕ ਵਾਰ ਮੈਕਡੋਨਲ ਤੇ ਚਲੇ ਜਾਓ ਤੇ $30 ਲੱਗ ਜਾਂਦੇ ਆ
ਬਿਲਕੁਲ
ਲਾਈਫ ਨਾਲੋਂ ਮੈਕਡੋਨਲ ਵਧੀਆ ਜਾਂ ਲਾਈਫ ਵਧੀਆ ਪਰ ਸਾਡੀ ਚ ਕਮੀ ਕਿਉਂ ਆ ਸਾਡੀ ਕਮਿਊਨਿਟੀ ਬਾਕੀ ਮੈਂ ਕਮਿਊਨਿਟੀਆਂ ਦੇ ਵਿੱਚ ਬੁਜ਼ੁਰਦਾ ਉਹ ਇਨਸ਼ੋਰ ਚ ਪਹਿਲਾਂ ਕਰਾਉਂਦੇ ਆ ਰੋਟੀ ਬਾਅਦ ਖਾਂਦੇ ਆ
ਹਾਂਜੀ
ਤੇ ਸਾਡੇ ਚ ਰੋਟੀ ਪਹਿਲਾਂ ਕਹਿੰਦੇ ਇਨਸ਼ੋਰ ਚ ਬਾਰੇ ਸੋਚਦੇ ਨੀ ਇਹ ਕਿਉਂ ਇਹ
ਸਾਨੂੰ ਏਦਾਂ ਲੱਗਦਾ ਕਿ ਇਹ ਤਾਂ ਫਾਲਤੂ ਦਾ ਖਰਚਾ ਆ ਕੋਈ ਗੱਲ ਨਹੀਂ ਕਿਹੜੀ ਗੱਲ ਹੈ ਆਪਾਂ ਨੂੰ ਕਿਹੜਾ ਕੁਛ ਹੋਣ ਲੱਗਾ ਹੈਗਾ ਆਪਾਂ ਤਾਂ ਤੱਕੜੇ ਹਾਂ ਕਿਹੜੀ ਗੱਲ ਹੀ ਨਹੀਂ ਕੋਈ ਹੈਗੀ
ਜੇ ਰੋਗ ਕਿਸੇ ਨੂੰ ਲੱਗਣਾ ਬਿਮਾਰੀ ਲੱਗਣੀ ਜਾਂ ਐਕਸੀਡੈਂਟ ਹੋਣਾ ਇਹ ਦੱਸ ਕੇ ਉਹ ਨਹੀਂ ਇਹ ਰੱਬ ਦੱਸਦਾ ਕਿਸੇ ਨੂੰ ਪਰਮਾਤਮਾ ਕੋਲ ਦੱਸਦਾ ਇਹ ਚੀਜ਼ਾਂ ਇਹ ਤਾਂ ਕਦੇ ਕਿਸੇ ਇਨਸਾਨ ਨੂੰ ਨਹੀਂ ਪਤਾ ਕਿਸੇ ਨੂੰ ਕਹਿੰਦੇ ਹੁੰਦੇ ਆ ਸਖੀ ਸੱਜੀ ਬਾਂਹ ਖੱਬੀ ਬਾਂਹ ਨੂੰ ਨਹੀਂ ਪਤਾ ਲੱਗਦਾ ਵੀ ਕੀ ਹੋਣ ਲੱਗਾ
ਅੱਛਾ ਇਹਦੇ ਵਿੱਚ ਬਹੁਤ ਗੱਲ ਵਧੀਆ ਨਿਕਲ ਕੇ ਆਈ ਹੈਗੀ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ ਕਿਉਂਕਿ ਇਹਦਾ ਹਿੱਸਾ ਆ ਕਿਉਂਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਸਿਕਿਓਰ ਕਰਨ ਦੀ ਕੋਸ਼ਿਸ਼ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹੋ ਕਿ ਬਈ ਮੈਨੂੰ ਕਿੰਨੀ ਮੇਰੀ ਆਮਦਨ ਆ ਕਿੰਨੀ ਮੇਰੀ ਸੇਵਿੰਗ ਆ ਤੇ ਮੈਨੂੰ ਅੱਜ ਤੋਂ 4 ਸਾਲ ਬਾਅਦ 2 ਸਾਲ ਬਾਅਦ ਮੈਨੂੰ ਕਿੰਨੇ ਪੈਸੇ ਚਾਹੀਦੇ ਨੇ ਜਾਂ ਮੈਂ ਕਿਵੇਂ ਆਪਣੇ ਆਪ ਨੂੰ ਪਲਾਨ ਕਰਨਾ ਇਹ ਵੀ ਮੈਨੂੰ ਲੱਗਦਾ ਸਾਜਨ ਕਿ ਇਹ ਥੋੜਾ ਜਿਹਾ ਇਹਦੇ ਵਿੱਚ ਵੀ ਆਪਣੇ ਜਵਾਕਾਂ ਨੂੰ ਜਾਂ ਕਹਿ ਲਓ ਆਪਣੇ ਜਿਹੜੇ ਨੌਜਵਾਨ ਵੀਰ ਹੈਗੇ ਨੇ ਈਵਨ ਦੋ ਮੈਂ ਬਹੁਤ ਲੰਬੇ ਸਮੇਂ ਬਾਅਦ ਜਾ ਕੇ ਚੀਜ਼ਾਂ ਨੂੰ ਸਿੱਖਿਆ ਕਿਉਂਕਿ ਆਪਣੇ ਆਪਣੇ ਉਹੀ ਨਾ ਬੈਕ ਹੋਮ ਦੇ ਵਿੱਚ ਇਹ ਕਲਚਰ ਹੀ ਨਹੀਂ ਹੈਗਾ ਹਾਂ ਸੇਵਿੰਗ ਦੇ ਸਾਨੂੰ ਸਾਰੇ ਦੱਸਦੇ ਆ ਕਿ ਬਈ ਹਿਸਾਬ ਨਾਲ ਚੱਲੋ ਵੀ ਪੈਸਾ ਖਰਚ ਖਰਚੋ ਜਾਂ ਆਪਣੀ ਬੱਚਤ ਕਰਕੇ ਚੱਲੋ ਪਰ ਜਿਹੜਾ ਯੂਥ ਆ ਜਦੋਂ ਆਪਾਂ ਨੌਜਵਾਨ ਹੁੰਦੇ ਹਾਂ ਆਪਾਂ ਇੱਕ ਨੈਚੁਰਲੀ ਹੁੰਦਾ ਹੈ ਕਿ ਆਪਾਂ ਜਿਹੜਾ ਲਗਜ਼ਰੀ ਦੇ ਪਿੱਛੇ ਭੱਜਦੇ ਹਾਂ ਚਾਹੇ ਉਹ ਬ੍ਰਾਂਡ ਆ ਚਾਹੇ ਉਹ ਗੱਡੀਆਂ ਨੇ ਫਿਰ ਬੰਦਾ ਸੋਚਦਾ ਨਹੀਂ ਹੈਗਾ ਅਤੇ ਆਪਣੇ ਆਪ ਨੂੰ ਜਿਹੜੀ ਬਟ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹਦੇ ਨੂੰ ਆਪਾਂ ਨਿਗਲੈਕਟ ਕਰਦੇ ਹਾਂ
ਅਸਲ ਦੇ ਵਿੱਚ ਆਪਾਂ ਇਨਫਲੂਐਂਸ ਦੇ ਵਿੱਚ ਜਿਹੜਾ ਉਹ ਛੇਤੀ ਆ ਜਾਂਦੇ ਆ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਤੁਸੀਂ ਕੀਤੀ ਹੈ ਜਦੋਂ ਆਪਣੇ ਇੱਥੇ ਬਹੁਤ ਸਾਰੇ ਜਿਹੜੇ ਬੱਚੇ ਆਉਂਦੇ ਨਵੇਂ
ਹਾਂਜੀ
ਉਹ ਇੱਕ ਦੋ ਮਹੀਨੇ ਬਾਅਦ ਵੇਖ ਕੇ ਇਨਫਲੂਐਂਸ ਛੇਤੀ ਹੋ ਜਾਂਦੇ ਆ ਵੱਡੀਆਂ ਵੱਡੀਆਂ ਕਾਰਾਂ ਦੇ ਇਨਫਲੂਐਂਸ ਚੱਕਰਾਂ 'ਚ ਆ ਜਾਂਦੇ ਫਿਰ ਉੱਥੇ $800 $900 ਪਰ ਮੰਥ ਦੇਣ ਲੱਗੇ ਵੀ ਨਹੀਂ ਉਹ ਗਰੇਜ ਕਰਦੇ ਔਰ ਉਹਨਾਂ ਦੀ ਅੱਗੇ ਜਦੋਂ ਇੰਸ਼ੋਰੈਂਸ ਛੁੱਟਦੀ ਹੈ ਇੱਥੇ ਲੋਕਲ ਬ੍ਰੈਂਪਟਨ ਦੀ ਮਿਨੀਮਮ $400-$500 ਤੇ ਹੁੰਦੀ ਹੈ ਜਦੋਂ ਆਪਾਂ ਆਊਟ ਆਫ ਜੀ ਟੀ ਏ ਜਾਂਦੇ ਹਾਂ ਥੋੜੀ ਬਹੁਤ ਹੀ ਉੱਥੇ ਘੱਟ ਜਾਂਦੀ ਹੈ ਬਟ ਸਟਿਲ $350 ਪਰ ਮੰਥ ਜਿਹੜੀ ਉਹ ਚੱਲ ਜਾਂਦੀ ਹੈ ਔਰ ਜਿਹੜੀ ਸੇਵਿੰਗ ਦੀ ਗੱਲਬਾਤ ਕੀਤੀ ਹੈ ਆਪਾਂ ਬੈਕ ਹੋਮ ਇੱਥੋਂ ਆਪਣਾ ਇੱਦਾਂ ਲੱਗਦਾ ਕਿ ਆਪਣੇ ਪੇਰੈਂਟਸ ਸਾਰਾ ਕੁਝ ਕਰਦੇ ਆ ਉਹ ਸਾਰੇ ਖਰਚੇ ਕਰਦੇ ਆ ਉਹਨਾਂ ਨੇ ਸਾਨੂੰ ਪਾਕਟ ਮਨੀ ਦੇਣੀ ਹੁੰਦੀ ਆ ਸੋ ਉਹਨਾਂ ਦਾ ਹੀ ਸਾਰਾ ਕੁਝ ਜਿਹੜਾ ਆਪਾਂ ਨੂੰ ਮਿਲਿਆ ਹੁੰਦਾ ਵਾ ਉਹਨਾਂ ਕੋਲ ਹੀ ਆਪਾਂ ਲੈ ਕੇ ਖਾਂਦੇ ਹਾਂ ਸੋ ਆਪਾਂ ਨੂੰ ਉੱਥੇ ਸੇਵਿੰਗ ਕਰਨ ਦੀ ਆਦਤ ਇੰਨੀ ਪਈ ਨਹੀਂ ਹੁੰਦੀ ਕਿਉਂਕਿ ਸਾਰਾ ਕੁਝ ਪੇਰੈਂਟਸ ਨਹੀਂ ਕਰਨਾ ਹੁੰਦਾ
ਜੀ
ਸੋ ਜਦੋਂ ਇੱਥੇ ਆਉਂਦੇ ਹਾਂ ਆਪਾਂ ਆਪ ਕਮਾਈ ਕਰਦੇ ਹਾਂ ਆਪ ਆਪਣਾ ਸਾਰਾ ਕੁਝ ਕਰਦੇ ਹਾਂ ਸੋ ਆਪਾਂ ਨੂੰ ਇਹ ਚੀਜ਼ ਦੀ ਲੋੜ ਹੈ ਕਿ ਆਪਾਂ ਜਿਹੜੇ ਆਪਣੇ ਖਰਚੇ ਆ ਉਹਨਾਂ ਨੂੰ ਲਿਮਿਟਡ ਕਰੀਏ ਜਿਹੜੇ ਇਸ ਟਾਈਮ ਖਾਸ ਤੌਰ ਤੇ ਜਿਹੜੇ ਜ਼ਰੂਰੀ ਆ
ਹਾਂਜੀ
ਅਸੈਂਸ਼ੀਅਲ ਨੇ ਇਸ ਵਕਤ ਉਹਨਾਂ ਨੂੰ ਆਪਾਂ ਕਰੀਏ ਸੋ ਇਸ ਰਿਗਾਰਡਿੰਗ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਨੰਬਰ 647-7769-21 6477-6789-21 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਦੇ ਲਈ ਜਾਂ ਫਿਰ ਸੇਵਿੰਗ ਦਾ ਤੁਸੀਂ ਕੋਈ ਵੀ ਪਲਾਨ ਲੈਣਾ ਚਾਹੁੰਦੇ ਹੋ ਇਸ ਵਕਤ RESP ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਬੱਚਿਆਂ ਦੇ ਲਈ ਤੁਸੀਂ ਸੇਵਿੰਗ ਦਾ ਕੋਈ ਐਜੂਕੇਸ਼ਨ ਉਹਨਾਂ ਨੂੰ ਦੇਣੀ ਚਾਹੁੰਦੇ ਹੋ ਵਧੀਆ ਤਾਂ ਫਿਰ RESP ਦਾ ਪਲਾਨ ਇਸ ਵਕਤ 31 December ਤੱਕ ਇਸਦੀ ਡੇਟ ਆ ਔਰ FHSA ਫਸਟ ਟਾਈਮ ਹੋਮ ਸੇਵਿੰਗ ਅਕਾਊਂਟ 31 December ਇਸਦੀ ਵੀ ਲਾਸਟ ਡੇਟ ਆ $8,000 ਤੁਸੀਂ ਇਸ ਵਿੱਚ ਸੇਵ ਕਰ ਸਕਦੇ ਹੋ ਔਰ ਨਾਲ ਦੀ ਨਾਲ ਆਪਣਾ ਟੈਕਸ ਵੀ ਸੇਵ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਦੇ ਲਈ 647-7769-21 6477-6789-21 ਤੇ ਗੱਲਬਾਤ ਕੀਤੀ ਜਾ ਸਕਦੀ ਹੈ
ਜੀ ਬਿਲਕੁਲ ਔਰ ਤੁਸੀਂ ਅਗਰ ਪੈਸੇ ਇੰਡੀਆ ਭੇਜਣੇ ਹੈਗੇ ਨੇ ਜਾਂ ਫਿਰ ਉੱਥੋਂ ਮੰਗਵਾਉਣੇ ਹੈਗੇ ਆ ਤਾਂ ਗੋਲਡਨ ਸਟਾਰ ਐਕਸਚੇਂਜ ਦੇ ਜਸਵੀਰ ਸਿੰਘ ਢਿੱਲੋਂ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਹੀ ਜਲਦ ਜਿਹੜੀ ਕੁਝ ਘੰਟਿਆਂ ਦੇ ਵਿੱਚ ਹੀ ਤੁਹਾਡੇ ਪੈਸੇ ਜਿਹੜੇ ਜੀ ਇੱਧਰ ਤੋਂ ਉੱਧਰ ਕਰ ਸਕਦੇ ਨੇ 416-999-7022 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਹੈਗੀ ਆ ਜੀ ਕਰ ਸਕਦੇ ਹੋ ਤੇ ਸਾਜਨ ਹੁਣ ਆਪਣਾ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਆ ਰਹੀ ਹੈਗੀ ਆ ਜਿਹੜੀ ਮੇਨ ਨਿਊਜ਼ ਇਸ ਵੇਲੇ ਚੱਲਦੀ ਪਈ ਆ ਕਿ 2024 ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਟੂਡੈਂਟ ਹੈਗਾ ਆ ਸਾਡਾ ਜਿਹੜਾ ਕਿ ਆਲਰੇਡੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਆ ਤਕਰੀਬਨ ਡਾਟਾ ਕਹਿੰਦਾ ਹੈ ਜੀ 1,24,000 ਦੇ ਆਸ ਪਾਸ ਡਾਟਾ ਜਿਹੜਾ ਹੈਗਾ ਉਹ ਇਸ ਤਰੀਕੇ ਦਾ ਹੈਗਾ ਕਿ ਜਿਹਨਾਂ ਦੇ ਵਰਕ ਪਰਮਿਟ ਆ 2024 ਦੇ ਵਿੱਚ ਜਿਹੜੇ ਉਹ ਖਤਮ ਹੋ ਰਹੇ ਨੇ ਤੇ ਉਹਨਾਂ ਦੇ ਉੱਪਰ ਬਹੁਤ ਵੱਡੀ ਮੈਂ ਕਹਿੰਦਾ ਕਿ ਜ਼ਿੰਮੇਵਾਰੀ ਆ ਜਾਂ ਆਪਾਂ ਪੰਜਾਬੀ 'ਚ ਕਹਿ ਦਈਏ ਤਲਵਾਰ ਜਿਹੜੀ ਹੈਗੀ ਆ ਜੀ ਉਹ ਲਟਕ ਰਹੀ ਆ ਕਿਉਂਕਿ ਉਹਨਾਂ ਨੇ ਆਊਟ ਆਫ ਸਟੇਟਸ ਵੀ ਹੋ ਸਕਦੇ ਨੇ ਤੇ ਜੇ ਅਜੇ ਤੱਕ ਉਹਨਾਂ ਨੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਨਹੀਂ ਲੱਭਿਆ ਤੇ ਉਹ ਉਹ ਕਿਸੇ ਨਾ ਕਿਸੇ ਫਿਰ ਮੁਸੀਬਤ ਦੇ ਵਿੱਚ ਕਹਿ ਲਓ ਜਾਂ ਕਿਸੇ ਪਰੇਸ਼ਾਨੀ ਦੇ ਵਿੱਚ ਆ ਸਕਦੇ ਨੇ, ਕਿਉਂਕਿ ਬਹੁਤਿਆਂ ਨੂੰ ਇੱਕ ਆਸ ਸੀਗੀ ਕਿ 2024 ਦੇ ਵਿੱਚ ਵੀ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਜਾਂ 2023 ਦੇ ਵਿੱਚ ਜਿਹੜਾ ਜੀ ਉਹਨਾਂ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਧਿਆ ਉਹ ਵੱਧ ਜਾਊਗਾ, ਪਰ ਉਹ ਨਾ ਵਧਣ ਕਰਕੇ ਹੁਣ ਪਰੇਸ਼ਾਨੀ ਕਿਸ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈਗੀ ਹੈ, ਕਿਵੇਂ ਤੁਹਾਨੂੰ ਤੁਸੀਂ ਤਾਂ ਆਪ ਸਾਰੇ ਸਟੂਡੈਂਟਸ ਦੇ ਵਿੱਚ ਵਿਚਰਦੇ ਹੋ?
ਇੱਕ ਡਰ ਦਾ ਮਾਹੌਲ ਵੀ ਆਪਾਂ ਕਹਿ ਸਕਦੇ, ਬੱਚੇ ਥੋੜੇ ਨੇ ਸਟ੍ਰੈਸ ਦੇ ਵਿੱਚ ਇਸ ਟਾਈਮ ਜਿਹੜੇ ਕਾਫੀ ਉਹ ਆ ਰਹੇ ਨੇ, ਕਿਉਂਕਿ ਇੱਕ ਜਦੋਂ ਬੰਦਾ ਸੋਚਦਾ ਵੀ ਯਾਰ ਮੇਰਾ ਕੁਝ ਇਸ ਟਾਈਮ ਬਣਿਆ ਨਹੀਂ, 18 ਮਹੀਨਿਆਂ ਦੀ ਪਾਲਿਸੀ ਵੀ ਨਹੀਂ ਆਈ,
ਹਾਂਜੀ,
ਔਰ ਜਿਹੜੇ ਡਰਾ ਇਸ ਟਾਈਮ ਜਿਹੜੇ ਉਹ ਆ ਰਹੇ ਨੇ 500 ਤੋਂ ਉੱਪਰ ਹੀ ਆ ਰਹੇ, ਸੋ 500 ਤੋਂ ਤੁਸੀਂ ਵੀ ਨਾਰਮਲੀ ਦੇਖ ਸਕਦੇ ਹੋ ਕਿ 500 ਥੋੜੀ ਕੀਤਾ ਕਿਸੇ ਦਾ ਪੁਆਇੰਟ ਬਣਦੇ
ਨੇ,
ਸੋ ਜਦੋਂ 2024 ਚ ਵਰਕ ਪਰਮਿਟ ਐਕਸਪਾਇਰ ਹੋਣਾ, ਸੋ ਕਿੰਨੀਆਂ ਕੁ ਆਪਸ਼ਨਾਂ ਉਹਨਾਂ ਦੇ ਪਾਸ ਜਿਹੜੀਆਂ ਬਚਦੀਆਂ ਨੇ, ਸੋ ਉਹਦੇ ਕਰਕੇ ਇੱਕ ਡਰ ਦਾ ਮਾਹੌਲ ਜਿਹੜਾ ਬਣਿਆ, ਆਪਾਂ ਇੱਧਰ ਚੱਲੀਏ ਉੱਧਰ ਚੱਲੀਏ, ਟਿਕਟੋਕ ਤੇ ਵੀ ਕਾਫੀ ਸਾਰੀਆਂ ਵੀਡੀਓ ਦੇਖ ਕੇ ਬੱਚੇ ਉੱਧਰ ਨੂੰ ਚੱਲ ਜਾਂਦੇ, ਤੁਸੀਂ ਵੀ ਕਾਫੀ ਦੇਖਿਆ ਹੋਣਾ ਕਿ ਬੱਚੇ ਕਿੱਧਰ ਕਿੱਧਰ ਨੂੰ ਮੂਵ ਹੋਈ ਜਾਂਦੇ, ਪਰ ਉੱਥੇ ਜਾ ਕੇ ਵੀ ਕੁਝ ਲੱਭਦਾ ਨਹੀਂ ਜਦੋਂ,
ਹਾਂਜੀ,
ਫਿਰ ਉਹ ਹੋਰ ਸਟ੍ਰੈਸ ਚ ਆਉਂਦੇ ਆ, ਫਿਰ ਰਿਫਿਊਜੀ ਕਲੇਮ ਕਰਨ ਦੀ ਆਪਸ਼ਨ ਸੋਚ ਲੈਂਦੇ ਆ,
ਹਾਂਜੀ,
ਸੋ ਐਜ਼ ਏ ਤੁਸੀਂ ਵੀ ਇਮੀਗ੍ਰੇਸ਼ਨ ਕੰਸਲਟੈਂਟ ਹੋ BWC ਇਮੀਗ੍ਰੇਸ਼ਨ ਤੋਂ, ਔਰ ਕੀ ਆਪਸ਼ਨਾਂ ਤੁਸੀਂ ਵੀ ਥੋੜੀਆਂ ਜਿਹੜੀਆਂ ਸਰੋਤਿਆਂ ਨੂੰ ਚਾਨਣਾ ਪਾਓ ਕੀ ਆਪਸ਼ਨਾਂ ਇਸ ਵਕਤ ਹੋ ਸਕਦੀਆਂ ਤੇ BWC ਇਮੀਗ੍ਰੇਸ਼ਨ ਦੇ ਨਾਲ ਕੰਟੈਕਟ ਕਰ ਸਕਣ।
ਬਿਲਕੁਲ, ਔਰ ਆਪਾਂ ਦੇਖੋ ਇਹਦੇ ਵਿੱਚ ਸਭ ਤੋਂ ਹੁਣ ਤਾਂ ਜ਼ਰੂਰੀ ਗੱਲ ਹੈਗੀ ਜੀ ਕਿ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ ਹਾਂ ਕਿ ਆਪਣੇ ਆਪ ਨੂੰ ਕਿਸੇ ਨਾ ਕਿਸੇ ਟ੍ਰੇਡ, ਕਿਸੇ ਨਾ ਕਿਸੇ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਜਿਹੜਾ ਹੈਗਾ ਆ, ਜੋ ਵੀ ਤੁਹਾਨੂੰ ਕੁਝ ਵਧੀਆ ਜਿਹੜਾ ਗਾਈਡ ਕਰ ਸਕਦਾ ਆ, ਉਹਦੀ ਗਾਈਡੈਂਸ ਲੈ ਕੇ ਤੁਸੀਂ ਜ਼ਿਕਰ ਕਰੋ, ਤੁਸੀਂ ਉਹਦੇ ਉੱਤੇ ਕੰਮ ਕਰੋ। ਔਰ ਹੁਣ ਵੀ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਜਿਹੜੀ ਐਡਵਾਈਸ ਤਾਂ ਇਹੀ ਹੁੰਦੀ ਹੈ ਜੀ ਕਿ ਆਪਣੇ ਆਪ ਨੂੰ ਸਟੇਟਸ ਦੇ ਵਿੱਚ ਰੱਖੋ ਹਮੇਸ਼ਾ, ਸਟੇਟਸ ਤੋਂ ਬਾਹਰ ਨਾ ਜਾਓ, ਅਗਰ ਤੁਹਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈਗਾ ਤਾਂ ਘੱਟੋ ਘੱਟ ਆਪਣੇ ਆਪ ਨੂੰ ਵਿਜ਼ਟਰ ਰੈਕਡ ਜਿਹੜਾ ਹੈਗਾ ਜੀ ਉਹਦੇ ਤੇ ਲੈ ਆਓ, ਤੇ ਤਾਂ ਕਿ ਉਸ ਸਮੇਂ ਦੌਰਾਨ ਤੁਸੀਂ ਆਪਣੇ ਆਪ ਨੂੰ ਜਿਹੜੇ ਵੀ ਕੋਈ ਆਪਸ਼ਨਸ ਹੋਰ ਅਵੇਲੇਬਲ ਹੈਗੇ ਨੇ ਉਹ ਹੋਰ ਲੈ ਸਕਦੇ ਹੈਗੇ ਹੋ। ਔਰ ਉਮੀਦ ਕਰਦੇ ਹਾਂ ਜੀ ਕਿ ਇਸ ਚੀਜ਼ ਤੋਂ ਸਭ ਤੋਂ ਬੈਸਟ ਤਰੀਕਾ ਹੈਗਾ ਕਿ ਜਿੱਦਾਂ ਹੀ ਤੁਹਾਡੀ ਪੜ੍ਹਾਈ ਖਤਮ ਹੁੰਦੀ ਆ, ਆਪਣੇ ਆਪ ਨੂੰ ਉਸ ਟਰੈਕ ਦੇ ਵਿੱਚ ਪਾ ਲਓ, ਉਸ ਪ੍ਰੋਗਰਾਮ ਦੇ ਵਿੱਚ ਐਂਟਰ ਕਰ ਦਿਓ ਜਿੱਥੇ ਤੁਹਾਨੂੰ ਪਤਾ ਕਿ ਦੇਰ ਸਵੇਰ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਹੈਗੀ ਆ ਉਹ ਹੋ ਜਾਣੀ ਆ, ਤੇ ਮੋਸਟਲੀ ਉਹਦੇ ਵਿੱਚ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਹੀ ਆਉਂਦੇ ਹੁੰਦੇ ਆ ਜਾਂ ਫਿਰ ਸਕਿੱਲ ਦੇ ਜਿਹੜੇ ਪ੍ਰੋਗਰਾਮ ਆ ਉਹ ਆਉਂਦੇ ਨੇ, ਤੇ ਵੈਸੇ ਵੀ ਡਾਟਾ ਜਿਹੜਾ ਆ ਰਿਹਾ ਹੈਗਾ ਆ 2028 ਤੱਕ 60,000 ਤੋਂ ਜ਼ਿਆਦਾ ਜਿਹੜੇ ਸਕਿੱਲ ਟ੍ਰੇਡ ਦੇ ਬੰਦੇ ਹੈਗੇ ਨੇ ਉਹ ਰਿਟਾਇਰ ਹੋ ਰਹੇ ਨੇ, ਸੋ ਇਸ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਜੀ ਇੰਪੋਰਟੈਂਸ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ, ਇਹਦੇ ਵਿੱਚ ਬਹੁਤ ਜ਼ਿਆਦਾ ਕੰਮ ਮਿਲ ਸਕਦਾ ਹੈਗਾ, ਸੋ ਜ਼ਰੂਰ ਇਹਨਾਂ ਚੀਜ਼ਾਂ ਦੇ ਉੱਤੇ ਹੋਮਵਰਕ ਕਰਕੇ ਆਪਣੇ ਆਪ ਨੂੰ ਦੇਖੋ। ਪਰ ਬਾਕੀ ਜੇ ਜ਼ਿਆਦਾ ਜਿਹੜੀ ਹੈਗੀ ਜੀ ਜਾਣਕਾਰੀ ਲੈਣੀ ਆ ਤੇ ਬ੍ਰੈਂਪਟਨ ਦੇ ਵਿੱਚ BWC ਇਮੀਗ੍ਰੇਸ਼ਨ ਜਿਹੜਾ 905-912-1155 ਰਦਰਫੋਰਡ ਐਂਡ ਸਟੀਲ ਦੀ ਇੰਟਰਸੈਕਸ਼ਨ ਦੇ ਉੱਤੇ 905-912-1155 ਦੇ ਤੁਸੀਂ ਗੱਲਬਾਤ ਕਰਕੇ ਜਿਹੜੇ ਟੀਮ ਹੈਗੀ ਆ ਜੀ ਜਿਹੜੀ ਜਿਹਨਾਂ ਨੂੰ ਪ੍ਰੋਫੈਸ਼ਨਲ ਪ੍ਰੋਪਰ ਜਾਣਕਾਰੀ ਹੈਗੀ ਆ ਉਹਨਾਂ ਨਾਲ 1-to-1 ਬੈਠ ਕੇ ਗੱਲਬਾਤ ਜਿਹੜੀ ਆ ਜੋ ਕੀਤੀ ਜਾ ਸਕਦੀ
ਜੀ। ਔਰ ਜਿਵੇਂ ਭਾਈ ਤੁਸੀਂ ਗੱਲਬਾਤ ਕੀਤੀ ਕਿ ਆਪਾਂ ਸਕਿੱਲਡ ਟ੍ਰੇਡ ਵੱਲ ਜਾਂਦੇ ਹਾਂ, ਸਕਿੱਲਡ ਟ੍ਰੇਡ ਵੱਲ ਆਪਾਂ ਨੂੰ ਜਾਣਾ ਚਾਹੀਦਾ, ਆਪਣੀਆਂ ਆਪਸ਼ਨ ਜਿਹੜੀਆਂ ਨੇ ਉਹ ਐਕਸਪਲੋਰ ਕਰਨੀਆਂ ਚਾਹੀਦੀਆਂ ਨੇ। ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਸੋਚਦੇ ਹਾਂ ਵੀ ਯਾਰ ਹੁਣ ਆਪਣੀ ਸਟੱਡੀ ਡਨ ਹੋ ਗਈ ਆ,
ਹਾਂਜੀ,
ਸੋ ਪੈਸੇ ਕਮਾਉਣ ਵੱਲ ਭੱਜੀਏ, ਜਰਨਲ ਲੇਬਰ ਵੱਲ ਭੱਜੀਏ ਜਾਂ ਫਿਰ ਕਿਤੇ ਹੋਰ ਵੱਲ ਜਾਂ ਫਿਰ ਟਰੱਕਾਂ ਵੱਲ ਭੱਜੀਏ ਜਾਂ ਕਿਤੇ ਹੋਰ, PR ਦਾ ਪਾਥਵੇ ਨਹੀਂ ਆਪਾਂ ਸੋਚਦੇ।
ਦੇਖੋ ਸਾਜਨ, ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਜੇ ਤੁਸੀਂ ਪਹਿਲਾਂ ਪੈਸੇ ਭੱਜਣ ਪੈਸੇ ਕਮਾਉਣ ਵੱਲ ਜਾਓਗੇ, ਦੇਖੋ ਪੈਸੇ ਕਮਾਉਣਾ ਮਾੜੀ ਗੱਲ ਨਹੀਂ ਹੈਗਾ, ਲੇਕਿਨ ਗੱਲ ਫਿਰ ਉੱਥੇ ਪਲੈਨਿੰਗ ਦੀ ਆ ਗਈ,
ਪਲੈਨਿੰਗ,
ਠੀਕ ਹੈ ਨਾ, ਪਲੈਨਿੰਗ ਕਰਨੀ ਬਹੁਤ ਜ਼ਰੂਰੀ ਆ। ਜੇ ਅੱਜ ਤੁਸੀਂ ਪਹਿਲਾਂ ਜਿੱਦਾਂ ਹੀ ਤੁਸੀਂ ਵਰਕ ਪਰਮਿਟ ਤੇ ਆਉਂਦੇ ਹੋ ਤੁਸੀਂ ਆਪਣਾ ਪੈਸੇ ਕਮਾਉਣ ਵੱਲ ਚੱਲ ਪਏ, ਤੁਸੀਂ ਆਪਣਾ ਪਾਥਵੇ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਦਾ ਨਹੀਂ ਲੱਭਿਆ ਤੇ ਹਾਲਾਤ ਉਹ ਹੋ ਜਾਂਦੇ ਨੇ, ਫਿਰ ਤੁਹਾਨੂੰ ਪੈਸੇ ਉਲਟਾ ਜ਼ਿਆਦਾ ਖਰਚਣੇ ਪੈਂਦੇ ਨੇ, ਚਾਹੇ ਉਹ ਕਿਸੇ ਹੋਰ LMI ਦੇ ਉੱਪਰ ਹੋਵੇ ਜਾਂ ਫਿਰ ਕਿਸੇ ਦੇ ਨਾਲ ਗੱਲਬਾਤ ਕਰਨੀ ਹੋਵੇ, ਉਹ ਉਲਟਾ ਪੈਸੇ ਤੁਸੀਂ ਜ਼ਿਆਦਾ ਖਰਚਦੇ ਹੋ। ਸੋ ਪਹਿਲਾਂ ਹੀ ਆਪਣਾ ਪਲਾਨ ਕਰੋ ਕਿ ਬਈ ਮੈਨੂੰ ਪਤਾ ਆ ਕਿ ਬਈ ਜਾਂ ਅੱਛੀ ਕੰਪਨੀ ਨੂੰ ਜੁਆਇਨ ਕਰੋ, ਟ੍ਰੇਡ ਦੇ ਵਿੱਚ ਜਾਓ ਜਾਂ ਫਿਰ ਕਿਸੇ ਇੰਪਲਾਇਰ ਦੇ ਨਾਲ ਜੁੜ ਜਾਓ ਜਿਹੜਾ ਕਿ ਤੁਹਾਨੂੰ ਅੱਗੇ ਚੱਲ ਕੇ ਸਪੋਰਟ ਕਰੇ। ਬਹੁਤ ਮਾਰਕੀਟ ਦੇ ਵਿੱਚ ਚੰਗੇ ਚੰਗੇ ਇੰਪਲਾਇਰ ਬੈਠੇ ਨੇ ਸਾਡੇ ਕੋਲ, ਜਦੋਂ ਫੋਨ ਕਾਲਸ ਆਉਂਦੀਆਂ ਹੈਗੀਆਂ ਨੇ ਉਹ ਕਹਿੰਦੇ ਕਿ ਅਸੀਂ ਫ੍ਰੀ ਦੇ ਵਿੱਚ LMI ਜਿਹੜੀ ਹੈਗੀ ਆ ਦੇ ਰਹੇ ਹਾਂ, ਖਾਸ ਕਰਕੇ ਤੁਸੀਂ ਥੋੜਾ ਜਿਹਾ ਟੋਰਾਂਟੋ ਤੋਂ ਬਾਹਰ ਨੂੰ ਜਾਓ ਤਾਂ ਲੋਕ ਤੁਹਾਨੂੰ ਬਹੁਤ ਸਪੋਰਟ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੋਇਲ ਜਿਹੜੇ ਹੈਗੇ ਆ ਉਹ ਇੰਪਲਾਈ ਚਾਹੀਦੇ ਹੁੰਦੇ ਆ। ਸੋ ਤੁਸੀਂ ਥੋੜਾ ਜਿਹਾ ਟੋਰਾਂਟੋ ਮਿਸੀਸਾਗਾ ਨੂੰ ਬਾਹਰ ਨਿਕਲ ਕੇ ਦੇਖੋ, ਤੁਹਾਨੂੰ ਜ਼ਰੂਰ ਜਿਹੜੇ ਹੈਗੇ ਜੀ, ਪਿਛਲੇ ਦਿਨ ਮੈਂ ਆਟੋਵਾ ਗਿਆ ਸੀਗਾ, ਉੱਥੇ ਬੜੀ ਹਾਇਰਿੰਗ ਚੱਲ ਰਹੀ ਆ, ਠੀਕ ਹੈ, ਇੱਥੇ ਲੋਕਾਂ ਨੂੰ ਜੋਬਾਂ ਨਹੀਂ ਮਿਲਦੀਆਂ ਪਈਆਂ, ਉੱਥੇ ਹਾਇਰਿੰਗ ਚੱਲਣ ਦੀ ਹੈਗੀ ਆ। ਸੋ ਆਊਟ ਆਫ ਬਾਕਸ ਜਾ ਕੇ ਥੋੜਾ ਜਿਹਾ ਆਪਾਂ ਨੂੰ ਦੇਖਣ ਦੀ ਲੋੜ ਹੈਗੀ ਆ। ਬਾਕੀ ਸਲਾਹ ਇੰਡੀਆ ਤੋਂ ਜਾਂ ਫਿਰ ਪਾਕਿਸਤਾਨ ਤੋਂ ਤੁਸੀਂ ਕਿਸੇ ਨੂੰ ਵਰਕ ਪਰਮਿਟ ਤੇ ਬੁਲਵਾਉਣਾ ਹੈਗਾ ਆ ਜਾਂ ਫਿਰ ਤੁਸੀਂ ਸਟੂਡੈਂਟ ਵੀਜ਼ਾ ਤੇ ਲੈ ਕੇ ਆਉਣਾ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਦੇਖਣਾ ਹੈਗਾ ਤਾਂ ਤੁਸੀਂ ਉਹਦੇ ਲਈ ਵੀ ਗੱਲਬਾਤ ਕਰਨੀ ਆ 905-912-1155 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਢਿੱਲੋਂ ਸਾਹਿਬ
ਦੇਖੋ ਜੀ, ਮੈਂ ਤੁਹਾਡੇ ਤੋਂ ਕੋਈ ਨੌਲੇਜ ਮਿਲਦੀ ਆ, ਸੁਣਿਆ ਬਹੁਤ ਕੁਛ ਮਿਲਦਾ ਸਿੱਖਣ ਨੂੰ, ਤੇ ਧੰਨਵਾਦ। ਕਿਉਂ ਪਤਾ ਕੀ ਆ, ਤੁਸੀਂ ਇਹਦੇ ਵਿੱਚ ਪਵਨ ਜੀ ਇਹਦੇ ਵਿੱਚ ਆ, ਇਮੀਗ੍ਰੇਸ਼ਨ ਦਾ ਕੰਮ ਕਰਦੇ, ਤੁਹਾਨੂੰ ਬੜੀ ਨੌਲੇਜ ਆ।
ਹਾਂਜੀ,
ਹੋਣੀ ਵੀ ਚਾਹੀਦੀ ਆ, ਕਿਉਂ ਜਿਹੜਾ ਬੰਦਾ ਉਸ ਕੰਮ ਦੇ ਵਿੱਚ ਹੁੰਦਾ ਉਹਨੂੰ ਹੀ ਹੁੰਦੀ ਆ, ਦੂਜੇ ਮੇਰੇ ਵਰਗੇ ਨੂੰ ਥੋੜ੍ਹਾ ਹੁੰਦੀ ਆ। ਪਰ ਜਦ ਗੱਲਾਂ ਬਾਤਾਂ ਸੁਣੀ ਦੀਆਂ, ਮੈਂ ਰਾਤੀ ਵੀ ਗੱਲਾਂ ਬਾਤਾਂ ਕਰਦਾ ਸੀ ਕਿਸੇ ਦਿਨ, ਬੜਾ ਲੰਮਾ ਟਾਈਮ ਅਸੀਂ ਲਾਇਆ ਇਸ ਵੇਲੇ, ਜਿਹੜੇ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲੀਆਂ ਨਹੀਂ ਸੀ ਪਿੱਛੇ, ਮੈਨੂੰ ਇਸ ਕੰਟਰੀ ਦੇ ਵਿੱਚ 30 ਸਾਲ ਤੋਂ ਉੱਪਰ ਹੋ ਗਿਆ ਆਏ ਨੂੰ।
ਹਾਂਜੀ,
ਆ ਜਿਹੜਾ ਹੁਣ ਦੇਖੋ ਇਸ ਵੇਲੇ 2 ਲੱਖ ਬੰਦਾ ਤੁਰਿਆ ਫਿਰਦਾ, ਪੱਕਾ ਕਿੰਨਾ ਹੋਣਾ, 1.5 ਮਸੀ।
ਹਾਂਜੀ,
ਮਸੀ ਮਰ ਕੇ ਹੋਣਾ 1.5-1.5 ਸਾਲ।
2 ਮਿਲੀਅਨ ਜੀ, 2 ਮਿਲੀਅਨ ਬੰਦਾ ਜਿਹੜਾ ਵਰਕ ਪਰਮਿਟ ਤੇ ਆ
ਤੇ ਤੁਰਿਆ ਫਿਰਦਾ।
ਹਾਂਜੀ,
ਦੂਜੇ ਪਾਸੇ ਚਲੇ ਜਾਓ ਅਮਰੀਕਾ ਵਾਲਾ ਹਿਸਾਬ, ਪਹਿਲਾਂ ਉੱਥੇ ਇਹ ਚੱਲਦਾ ਹੁੰਦਾ ਸੀ। ਦੇਖੋ ਫਿਰ ਇਹਦੇ ਵਿੱਚੋਂ ਪਤਾ ਕੀ ਨਿਕਲਣਾ,
ਹਾਂਜੀ
ਤੁਸੀਂ ਹੁਣ ਜਦੋਂ 2 ਮਿਲੀਅਨ ਕਹਿਤਾ,
ਹਾਂਜੀ
2 ਮਿਲੀਅਨ ਦੇ ਵਿੱਚੋਂ ਲਾ ਲਓ, ਮੈਂ ਤੁਹਾਨੂੰ 0.5% ਲਾ ਲਓ, 0.5% ਨੇ ਨੱਠਣਾ।
ਹਾਂਜੀ,
ਉਹਨਾਂ ਨੇ ਗਾਇਬ ਹੋਣਾ, ਪੁਲਿਸ ਤੋਂ ਵੀ ਨੱਠਣਾ, ਸਰਕਾਰ ਤੋਂ ਵੀ ਨੱਠਣਾ, ਸਾਰੇ ਪਾਸੇ ਨੱਠਣਾ। ਹੁਣ ਫਿਰ ਕੀ ਕਰਨਾ, ਉਹ ਫਿਰ ਜੇਲਾਂ ਜੋਗਾ ਵੀ ਹੈ ਨੀ, ਜੇਲ ਵੀ ਇੰਨੀਆਂ ਹੈ ਨੀ ਸਾਡੇ ਕੋਲ।
ਜੀ ਜੀ ਜੀ,
ਤੇ ਗੱਲ ਇਹ ਆ ਵੀ ਅਸੀਂ ਆਪ ਤਿਆਰ ਕੀਤੇ ਆ, ਹੁਣ ਇਹਦੇ ਵਿੱਚ ਗਨਾਹਦਾਰ ਕੌਣ ਵਾ?
ਅਗੇ
ਗੱਲ ਉੱਥੇ ਮੁੜ ਕੇ ਅੜ ਕੇ,
ਬਿਲਕੁਲ
ਤੁਸੀਂ 2 ਮਿਲੀਅਨ ਦੀ ਗੱਲ ਕਹਿਤੀ ਆ, 2 ਮਿਲੀਅਨ ਬੰਦਾ ਪੱਕਾ ਕਦੇ ਵੀ ਨੀ ਹੋ ਸਕਦਾ, ਇਹ ਤਾਂ 20 ਸਾਲਾਂ ਚ ਨੀ ਹੋਣਾ। ਫਿਰ
ਤੁਹਾਨੂੰ ਮੇਰੇ
ਹਿਸਾਬ ਨਾਲ ਤੁਸੀਂ ਗੱਲਾਂ ਕਰ,
ਇੱਕ ਮੈਂ ਬੜੀ ਪਿਆਰੀ ਗੱਲ ਦੱਸਦਾ ਆ, ਅੱਜ ਹਾਲਾਤ ਇਹ ਹੋ ਗਏ ਨੇ ਜੀ ਕੈਨੇਡਾ ਦੇ ਵਿੱਚ, ਅੱਜ ਲੋਕ ਜਿਹੜੇ ਨਵੇਂ ਚਾਹੇ ਸਟੂਡੈਂਟ ਹੀ ਕਹਿ ਲਓ, ਸਟੂਡੈਂਟ ਵੀ ਜੇ ਹੁਣ, ਕਿਉਂਕਿ ਬਲਕ ਦੇ ਵਿੱਚ ਤਾਂ ਸਟੂਡੈਂਟ ਹੀ ਆ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ, ਅੱਜ ਕੈਨੇਡਾ ਦੇ ਕੋਲ ਓਨੀ ਹਾਊਸਿੰਗ ਨਹੀਂ ਹੈਗੀ ਜਿੰਨੇ ਬੰਦੇ ਆ ਰਹੇ ਨੇ। ਅੱਜ ਅਸੀਂ ਆਮ ਦੇਖਦੇ ਹੈਗੇ ਆ, ਪਿਛਲੇ ਸਾਲ ਵੀ ਦੇਖਿਆ, ਇਸ ਸਾਲ ਵੀ ਦੇਖਿਆ, ਆਪਾਂ ਨਾਰਥ ਬੇ ਦੇ ਵਿੱਚ ਪ੍ਰੋਟੈਸਟ ਹੋਇਆ, ਸਡਬਰੀ ਦੇ ਵਿੱਚ ਪ੍ਰੋਟੈਸਟ ਹੋਏ, ਕਿਉਂਕਿ ਉੱਥੇ ਬੰਦਾ ਆ ਗਿਆ ਜ਼ਿਆਦਾ, ਸਟੂਡੈਂਟ ਆ ਗਿਆ। ਮੰਨ ਲਓ ਇੱਕ ਸ਼ਹਿਰ ਦੇ ਵਿੱਚ ਤੁਸੀਂ 2000 ਸਟੂਡੈਂਟ ਲੈ ਆਉਂਦਾ, ਉਹ 2000 ਦੀ ਉੱਥੇ ਹਾਊਸਿੰਗ ਹੈ ਨਹੀਂ।
ਹਾਂਜੀ,
ਠੀਕ ਹੈ ਨਾ, ਔਰ ਉਹ ਵਿਚਾਰਿਆਂ ਨੂੰ ਉੱਥੇ ਘਰ ਰੈਂਟ ਦੇ ਉੱਤੇ ਘਰ ਨਹੀਂ ਮਿਲ ਰਹੇ, ਉਹ ਰੈਂਟ ਦੇਣ ਨੂੰ ਤਿਆਰ ਨੇ ਪਰ ਰੈਂਟ ਦੇ ਉੱਤੇ ਘਰ ਹੈ ਨਹੀਂ, ਅਵੇਲੇਬਲ ਨਹੀਂ ਹੈਗੇ। ਤੁਸੀਂ ਦੱਸੋ ਫਿਰ ਆਪਾਂ ਕਰਾਂਗੇ ਕੀ?
ਇੱਥੇ ਬੱਚੇ ਮਿਲਦੇ ਆ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ, ਬੱਚੇ ਮਿਲਦੇ ਆ ਯਾਰ, ਉਹ ਕਹਿੰਦੇ ਅੰਕਲ ਸਾਨੂੰ ਘਰ ਮਿਲਦਾ ਨਹੀਂ, ਸਾਨੂੰ ਦਿੰਦੇ ਨਹੀਂ,
ਉਹਨਾਂ
ਦੇ ਦਿਮਾਗ 'ਚ ਲੋਕਾਂ ਦੇ ਪਾਤੀ ਆ, ਇਹਨਾਂ ਨੂੰ ਦਿਓ ਨਾ।
ਹਾਂਜੀ,
ਸਾਰੇ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ। ਮੈਂ ਤਾਂ ਅੱਜੇ ਇਹ ਗੱਲ ਸੁਣਦਾ ਹੁੰਦਾ ਸੀ, ਬੱਚੇ ਆਉਣ ਲੱਗੇ ਆ 6-7 ਸਾਲ ਹੁਣ ਜ਼ਿਆਦਾ, ਜਿਹੜੇ 15-20-25 ਸਾਲ ਪਹਿਲਾਂ ਚੋਰੀਆਂ ਕਰਦੇ ਹੁੰਦੇ ਸੀ, ਡਾਕੇ ਮਾਰਦੇ ਸੀ, ਡਰੱਗ ਦਾ ਕੰਮ ਕਰਦੇ ਸੀ, ਉਹ ਕੌਣ ਸੀ? ਉਹ ਬੱਚੇ ਸੀ। ਗੱਲਾਂ ਕਰਨੀਆਂ ਤਾਂ ਸੌਖੀਆਂ ਬਹੁਤ ਆ, ਸਾਨੂੰ ਦਵਾ ਦਾ ਮੂੰਹ ਭਰ ਕੇ ਕਰੀ ਜਾਂਦੇ ਆ ਜੀ, ਬੱਚੇ ਆਏ ਤਾਂ ਖਰਾਬੀ ਹੋਈ ਆ। 15-20 ਸਾਲ ਮੈਨੂੰ ਤਾਂ, ਮੈਂ ਲਿਆ ਉਹਨਾਂ ਡੈਡੀ ਲਿਆ, ਉਹ ਤਾਂ ਕੱਢੋ ਤਾਂ, ਪਹਿਲਾਂ ਜ਼ਿਆਦਾ ਡਰੱਗ ਦਾ ਕੰਮ ਚੱਲਦਾ ਸੀ, ਤੇ ਚੋਰੀਆਂ ਦਾ ਕੰਮ, ਪਹਿਲਾਂ ਟ੍ਰੇਲਰ ਚੋਰੀ ਹੁੰਦੇ ਸੀ, ਉਹ ਬੱਚੇ ਕਰਦੇ ਸੀ। ਕਿਉਂ ਅਸੀਂ ਲੁਕੋ ਜਾਂਦੇ ਆਪਣਿਆਂ ਨੂੰ, ਜਾਂ ਤੁਸੀਂ ਆਪਣਿਆਂ ਨੂੰ ਨੰਗੇ ਕਰੋਗੇ ਤਾਂ ਸਵਾਦ ਤਾਂ ਆਉਣਾ, ਜਦ ਕੀਤਾ ਕੰਮ ਇਹ ਪਹਿਲਾਂ ਤੋਂ ਚੱਲਦਾ, ਸਕਾਲਿਆ ਨਹੀਂ ਆ ਗਾਹਾਂ ਬੱਚੇ, ਜੇ ਕੋਈ ਆਉਂਦਾ ਬੱਚਿਆਂ ਨੂੰ ਸਕਾਲਣ ਵਾਲੇ ਸਾਡੇ ਪੁਰਾਣੇ ਬੰਦੇ ਆ।
ਆ ਤਾਜ਼ੀ ਗੱਲ ਦੱਸ ਦਿੰਦਾ ਜੀ, ਇਸ ਵੀਕ ਦੀ ਗੱਲ ਹੈਗੀ ਆ, ਸਾਜਨ ਨੂੰ ਉਹਨਾਂ ਨੂੰ ਵੀ ਪਤਾ ਹੋਣਾ ਕਿ ਆਪਣੇ ਇੱਥੇ ਨਾਰਥ ਵਿੱਚ ਬ੍ਰੈਂਪਟਨ ਕਲਨਬਰਗ ਤੋਂ ਅੱਗੇ ਜਾਓ ਤੇ ਕੋਬਰਗ ਦਾ ਇੱਕ ਛੋਟਾ ਜਿਹਾ ਕਸਬਾ ਆਉਂਦਾ, ਉੱਥੇ ਐਲਸਬੀਓ ਦੇ ਵਿੱਚ ਡਾਕਾ ਮਾਰਿਆ ਆਪਣੇ ਬੰਦਿਆਂ ਨੇ, ਤੇ ਤਕਰੀਬਨ 50,000 ਤੋਂ ਜ਼ਿਆਦਾ ਜਿਹੜੀ ਹੈਗੀ ਜੀ ਸ਼ਰਾਬ ਚੋਰੀ ਕੀਤੀ, ਔਰ ਉਹਨਾਂ ਕਲਪ੍ਰਿਟ ਦੇ ਵਿੱਚ 53 ਸਾਲਾਂ ਦਾ ਇੱਕ ਬੰਦਾ। ਮੈਂ ਤਾਂ ਢਿੱਲੋਂ ਸਾਹਿਬ, ਮੈਨੂੰ ਗੱਲ ਯਾਦ ਆ ਗਈ ਵੀ 53 ਸਾਲਾਂ ਵਾਲਾ ਬੰਦਾ ਤਾਂ ਇੰਟਰਨੈਸ਼ਨਲ ਸਟੂਡੈਂਟ ਨਹੀਂ ਹੋ ਸਕਦਾ ਨਾ,
ਹੋ ਸਕਦਾ ਬਣਾ ਦੇਣਾ
ਹੈ ਨਾ। ਸੋ ਉਹ ਤਾਂ ਫਿਰ ਬੰਦੇ ਕਾਰੀਗਰ ਹੀ ਹੋਣੇ ਆ ਜਿਹੜੇ ਵੀ ਹੋਣੇ ਆ। ਸੋ ਤੁਸੀਂ ਦੇਖੋ ਵੀ ਇਹ ਸਿਸਟਮ ਜਿਹੜਾ ਹੈਗਾ ਆ ਚੱਲ ਰਿਹਾ ਹੈਗਾ, ਔਰ ਹਾਲਾਤ ਇਹੋ ਜਿਹੇ ਨੇ ਕਿ ਫਿਰ ਦੇਖੋ ਪੁਲਿਸ ਵੀ ਹੁਣ ਸ਼ੈਤਾਨ ਆ, ਉਹਨਾਂ ਨੇ ਵੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਲੈ ਲਓ ਸਮਾਨ ਚੱਕੋ, ਠੀਕ ਹੈ ਜੀ। ਫਿਰ ਉਹਨਾਂ ਨੇ ਪ੍ਰੋਪਰ ਸਾਰਾ ਟਰੈਪ ਲਾਇਆ, ਫਿਰ ਉਹ ਮਿਸੀਸਾਗਾ ਦੇ ਵਿੱਚ ਜਿੱਥੇ ਉਹਨਾਂ ਨੇ ਜਾ ਕੇ ਜੀ ਕੱਢਣੀ ਸੀਗੀ ਸ਼ਰਾਬ ਜਿੱਥੋਂ ਚੱਕਣੀ ਸੀਗੀ, ਉੱਥੇ ਜਾ ਕੇ ਫਿਰ ਸਾਰੇ ਬੰਦੇ ਫੜੇ ਉਹਨਾਂ ਨੇ।
ਪਵਨ ਜੀ, ਆਪਾਂ ਪੁਲਿਸ ਨੂੰ ਤਾਂ ਦੋਸ਼ ਦਿੰਦੇ ਹਾਂ, ਵਿਚਾਰੀ ਪੁਲਿਸ ਕਰੇ ਕੀ ਇਸ ਵੇਲੇ? ਤੁਸੀਂ ਬਾਹਰ ਨਹੀਂ ਕਿਸੇ ਦੀ ਆਪਾਂ ਗੱਲ ਕਰਨੀ, ਤੁਸੀਂ ਬ੍ਰਾਂਪਟਨ ਦੀ ਕਰ ਲਓ, ਬ੍ਰਾਂਪਟਨ ਪਬਲਿਕ ਕਿੰਨੀ ਆ ਤੇ ਪੁਲਿਸ ਉਹਦੇ ਨਾਲ 19 ਆ।
ਹਾਂਜੀ,
ਤੁਸੀਂ ਕਿੰਨੇ ਥਾਣੇ ਦੇਖੇ ਆ ਨਵੇਂ ਬਣੇ? ਤੁਸੀਂ ਇੱਥੇ ਬ੍ਰਾਂਪਟਨ 'ਚ ਰਹਿੰਦੇ?
ਮੈਂ ਦੇਖਿਆ ਨਹੀਂ।
ਦੇਖਿਆ ਫਿਰ ਉਹ ਪੁਲਿਸ ਕੀ ਕਰੇ? ਉਹ ਹੁਣ ਅੱਗੇ, ਉਹ ਅੱਗੇ ਆਪਾਂ ਨੂੰ ਜ਼ਿਆਦਾ ਹਜੇ ਕਾਲ ਮਗਰੋਂ ਵੱਜਦੀ ਸੀ ਤੇ ਪੁਲਿਸ ਤੁਹਾਡੇ ਦਰ ਦੇ ਮੂਹਰੇ ਖੜਦੀ ਸੀ।
ਇੱਕ ਸੁਣਨ 'ਚ ਆ ਰਿਹਾ ਸੀਗਾ, ਕਹਿੰਦੇ ਜੀ ਇੱਧਰ ਬ੍ਰਾਂਪਟਨ ਈਸਟ ਵੱਲ ਥਾਣਾ ਬਣਾਉਣਾ ਹੈਗਾ, ਉਹ ਬਣਿਆ ਕਿ ਨਹੀਂ ਬਣਿਆ ਮੈਨੂੰ ਪਤਾ ਨਹੀਂ, ਆਪਾਂ ਡਬਲ ਚੈੱਕ ਕਰਾਂਗੇ ਉਹਦੇ ਬਾਰੇ।
ਬਾਂਡੇ ਬੁੰਡੇ ਕਿੱਥੋਂ ਆ ਜੀ? ਇਹਨਾਂ ਕੋਲ ਨੇੜੇ ਹੀ ਆ, ਸਾਡੇ ਕੋਲ ਫੰਡ ਹੈ ਨਹੀਂ, ਨੇੜੇ ਕੰਮ ਨਿਬੜ ਜਾਂਦਾ, ਗੱਲੇ ਕਹਿਣ ਦੀ ਲੋੜ ਹੀ ਨਹੀਂ। ਬਸ ਉਹ ਇੱਕ ਮੋਹਰ ਆ ਤੁਹਾਡੇ ਕੋਲ, ਗਦਾਰੀ ਦੀ ਇੱਕ ਦੇ ਦਿਓ ਕਿ ਹੁਣ ਘਰ ਆ ਵੋਟਾਂ ਆਉਣ ਲੱਗੀਆਂ 24 ਚ ਤੁਸੀਂ ਦੇਖਿਓ ਘਰ ਘਰ ਥਾਣਾ ਬਣ ਜਾਣਾ ਥਾਣੇ ਘਰ ਘਰ ਬਣਾਉਣ ਦੇ ਪੁਲਿਸ ਵਾਲਾ ਉੱਤੇ ਬਿਠਾ ਦੇਣਾ ਤੁਹਾਡੀ ਛੱਤ ਤੇ ਫਿਰ ਹੀ ਨਹੀਂ ਦੇਖਿਓ ਹੋਸਪਿਟਲ 25-30 ਬਣਾ ਜਾਣੇ ਆ ਆਪਣੇ ਬ੍ਰਾਂਟਨ ਦੇ ਵਿੱਚ
ਹਾਂਜੀ
ਤੁਸੀਂ ਜੋ ਚਾਹੁਣਾ ਉਹੀ ਮਿਲ ਜਾਣਾ ਤੁਸੀਂ ਦੱਸੋ ਕੀ ਚਾਹੁੰਦੇ ਆ ਫ੍ਰੀ ਘਰ ਚਾਹੁੰਦੇ ਆ ਫ੍ਰੀ ਘਰ ਵੀ ਮਿਲ ਜਾਣੇ ਆ ਤੁਸੀਂ 24 ਚ ਜੋ ਚਾਹੁੰਦੇ ਆ ਲੈ ਲਓ ਤੇ 25 ਹੈ ਤੁਸੀਂ ਆਪਣੇ ਢੂਈਆਂ ਨੂੰ ਤੇਲ ਲਾ ਲਓ ਫਿਰ 4 ਸਾਲ ਹੈ ਇਹਨਾਂ ਦੀ ਫਿਰ ਉਹੀ ਚਿਹਰੇ
ਪਰ ਗੱਲ ਇਹ ਹੈ ਢਿੱਲੋਂ ਸਾਹਿਬ ਆਪਾਂ ਹੁਣ ਆਪਾਂ ਚਲੋ ਸੁੱਖ ਨਾਲ 15-20 ਸਾਲ ਹੋ ਗਏ ਨੇ ਆਪਾਂ ਆਪਣੇ ਬੰਦਿਆਂ ਨੂੰ ਚੁਣ ਰਹੇ ਹਾਂ ਔਰ ਕਈ ਅੱਛੇ ਕੰਮ ਵੀ ਕੀਤੇ ਜਾਂਦੇ ਨੇ ਕਿਸੇ ਵੇਲੇ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਇੱਥੇ ਵੀ ਉਹ ਇੰਡੀਆ ਵਾਲੀ ਪੋਲੀਟਿਕਸ ਇੱਥੇ ਵੀ ਚੱਲਦੀ ਆ ਆਪਾਂ ਹਾਈਵੇ 403 ਦੀ ਗੱਲ ਕਰਦੇ ਹਾਂ ਉਹ ਇੱਥੇ ਤੱਕ ਫਸਿਆ ਹੋਇਆ ਆ ਉਹਨੂੰ ਕਿਸੇ ਨਾ ਕਿਸੇ ਅਪਰੂਵਲਾਂ ਦੇ ਵਿੱਚ ਫਸਾ ਲੈਂਦੇ ਆ ਵੀ ਬਈ ਜਿਹੜੀ ਫੈਡਰਲ ਗੌਰਮੈਂਟ ਹੈਗੀ ਆ ਉਹ ਪ੍ਰੋਵਿੰਸ਼ਲ ਗੌਰਮੈਂਟ ਨੂੰ ਨਹੀਂ ਜਿਹੜੀ ਹੈਗੀ ਸਪੋਰਟ ਕਰਦੀ ਪਰ ਗੱਲ ਕਹਿਣ ਦਾ ਮੁੱਕਦੀ ਗੱਲ ਇਹ ਹੈਗੀ ਆ ਵੀ ਇਹਦਾ ਚਾਹੇ ਉਹ ਲਾਅ ਐਂਡ ਆਰਡਰ ਹੋਵੇ ਹੁਣ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਆਪਾਂ ਜੀ ਬੰਦੇ ਜਿਹੜੇ ਹੈਗੇ ਆ ਉਹ ਜਦੋਂ ਪੁਲਿਸ ਉਹਨਾਂ ਨੂੰ ਫੜ ਲੈਂਦੀ ਆ ਮਿਹਨਤ ਕਰਕੇ ਆਪਣੀ ਜਾਨ ਜੋਖਿਮ ਦੇ ਵਿੱਚ ਡਾਲ ਕੇ ਉਹ ਉਹਨਾਂ ਨੂੰ ਫੜ ਲੈਂਦੀ ਆ ਲੇਕਿਨ ਉਹ ਸਵੇਰੇ ਦੂਜੇ ਦਿਨ ਜਿਹੜੇ ਹੈਗੇ ਆ ਜੀ ਜ਼ਮਾਨਤ ਤੇ ਬਾਹਰ ਆ ਜਾਂਦੇ ਆ
ਇਹ ਜਿਹੜਾ ਹੈਗਾ ਜੀ ਇਹ ਬੇਲ ਰੀਫੋਰਮ ਸਿਸਟਮ ਜਿੱਦਾਂ ਉਹਦੇ ਤੇ ਬਾਹਲਾ ਜ਼ਿਆਦਾ ਚੱਲਣ ਡਿਆ ਜਦੋਂ ਦੀ ਗੱਲਬਾਤ ਮੇਨ ਕ੍ਰਾਈਮ ਦਾ ਮੈਂ ਵੀ ਇਹੀ ਕਾਰਨ ਇਸ ਵਕਤ ਸੋਚ ਰਿਹਾ ਕਿ ਇਹੀ ਹੈ ਭਾਜੀ ਤੁਸੀਂ ਮੰਨੋ ਕਿ ਇੱਕ ਬੰਦਾ ਮੈਂ ਆਪਣਾ ਹੀ
20 ਸਾਲਾਂ
ਦਾ ਉਹਦਾ ਨਾਂ ਨੀ ਮੈਂ ਲੈਣਾ ਚਾਹਾਂਗਾ
ਹਾਂਜੀ ਹਾਂਜੀ ਕੋਈ
4 ਕੇਸ ਉਹਦੇ ਸਿਰ ਆਲਰੇਡੀ ਪਏ ਆ ਔਰ 5ਵਾਂ ਕੇਸ ਉਹਦੇ ਫਿਰ ਸੇਮ 5ਵਾਂ ਜੇ ਇੱਕ ਬੰਦਾ ਕਹਿ ਰਿਹਾ ਵੀ ਮੇਰੇ ਸਿਰ ਇੱਕ ਕੇਸ ਪੈ ਗਿਆ ਮੈਨੂੰ ਡੈਪੋਟੇਸ਼ਨ ਵੀ ਕਰ ਸਕਦੇ ਮੈਨੂੰ ਜੇਲ੍ਹ ਚ ਵੀ ਰੱਖ ਸਕਦੇ ਆ ਮੈਂ ਅਗਲੇ 4 ਦਿਨਾਂ ਬਾਅਦ ਬਾਹਰ ਆ ਗਿਆ ਦੂਜਾ ਕੇਸ ਪੈ ਗਿਆ ਤੀਜਾ ਪੈ ਗਿਆ ਚੌਥਾ ਪੈ ਗਿਆ ਜੇ ਮੈਨੂੰ ਕੁਝ ਨਹੀਂ ਹੋ ਰਿਹਾ ਇਟ ਮੀਨਸ ਮੈਨੂੰ ਕੁਝ ਕਰ ਨਹੀਂ ਰਹੇ
ਸੋ
5ਵਾਂ ਕੇਸ ਸੇਮ ਉਹਦੇ ਤੇ ਕੇਸ ਪੈ ਰਿਹਾ ਉਹ ਸੇਮ ਅਸਾਲਟ ਕ੍ਰਾਈਮ ਰੋਬਰੀ ਸਾਰਾ ਕੁਝ ਉਹ ਕਰ ਰਿਹਾ ਕਿਉਂ ਕਰ ਰਿਹਾ ਪਤਾ ਮੈਨੂੰ ਕੁਝ ਨਹੀਂ ਹੋਣਾ ਮੈਨੂੰ ਕਿੰਨਾ ਕੁ ਦਿਨ ਰੱਖ ਲੈਣਗੇ ਜੇਲ੍ਹ ਚ
ਢਿੱਲੋਂ ਸਾਹਿਬ ਮੈਂ ਤੁਹਾਡੇ ਤੋਂ ਜਾਣਨੀ ਚਾਹਾਂਗਾ ਮੈਨੂੰ ਸੁਣਨ ਦੇ ਵਿੱਚ ਕਹਿੰਦੇ ਇਹ ਨਜ਼ਰ ਆਈ ਹੈ ਚੀਜ਼ ਸੁਣਨ ਦੇ ਵਿੱਚ ਆਪਾਂ ਹੈਗੇ ਹਾਂ ਕਹਿੰਦੇ ਕਿ ਇੱਥੇ ਉਨਾ ਚਿਰ ਹੀ ਡਰ ਆ ਜਿੰਨਾ ਚਿਰ ਤੁਸੀਂ ਪਹਿਲੀ ਵਾਰੀ ਥਾਣੇ ਨਹੀਂ ਜਾਂਦੇ ਜਾਂ ਪਹਿਲੀ ਵਾਰੀ ਤੁਸੀਂ ਕਿਸੇ ਚੰਗੇ ਵਕੀਲ ਦੇ ਕੋਲ ਨਹੀਂ ਜਾਂਦੇ ਜਦੋਂ ਤੁਸੀਂ ਇਹਨਾਂ ਕੰਮਾਂ ਦੇ ਵਿੱਚ ਪੈ ਜਾਂਦੇ ਹੋ ਜਾਂ ਮਤਲਬ ਇੱਕ ਵਾਰੀ ਤੁਸੀਂ ਜਾ ਕੇ ਸਿਸਟਮ ਨੂੰ ਦੇਖ ਆਉਂਦੇ ਹੋ ਤੇ ਉਸ ਤੋਂ ਬਾਅਦ ਤਾਂ ਫਿਰ ਕਹਿੰਦੇ ਤੁਹਾਡਾ ਜਮਾ ਹੀ ਜਿਹੜਾ ਹੈਗਾ ਪੁਲਿਸ ਤੋਂ ਡਰ ਜਾਂ ਕਾਨੂੰਨ ਤੋਂ ਡਰ ਚੱਕਿਆ ਜਾਂਦਾ
ਇਹ ਤਾਂ ਜੀ ਵਰਲਡ ਦੇ ਵਿੱਚ ਹੀ ਆ ਜੇਲ੍ਹ ਦੇ ਵਿੱਚੋਂ ਤਾਂ ਤੁਹਾਨੂੰ ਤਿਆਰ ਕਰਕੇ ਭੇਜਦੇ ਆ ਜੇਲ੍ਹ ਵਾਲਿਆਂ ਨੂੰ ਤਾਂ ਜਿਹੜੇ ਪੱਕੇ ਬੈਠੇ ਆ ਉਹਨੀ ਤਾਂ ਤੁਹਾਨੂੰ ਦੱਸਣਾ ਵੀ ਅਸਲੀ ਇਸ ਬੰਦੇ ਨੂੰ ਜਾ ਕੇ ਮਿਲ ਲਾ ਤੇ ਤੇਰੇ ਕੰਮ ਹੋਈ ਚੱਲੂਗੇ
ਹਾਂਜੀ
ਤੇ ਉਥੋਂ ਬੈਠੇ ਕਰਾਉਂਦੇ ਆ ਉਹਨਾਂ ਦੇ ਹੁੰਦੇ ਆ ਦੂਜੀ ਗੱਲ ਆਪਾਂ ਜਿੱਦਾਂ ਮੈਂ ਵੀ ਉਸ ਹੱਕ ਚ ਆ ਬਈ ਚਲੋ ਜਮਾਨਤ ਦੀ ਆਪਾਂ ਗੱਲ ਕਰਦੇ ਦੂਏ ਦਿਨ ਹੋ ਜਾਂਦੀ ਆ ਪੁਲਿਸ ਵੀ ਕਹਿੰਦੀ ਆ
ਹਾਂਜੀ
ਤੁਸੀਂ ਦੱਸੋ 9ਵੇਂ ਦਿਨ ਹੋ ਜਾਵੇ 8 ਦਿਨ ਹੀ ਹੋ ਜਾ ਕਰੇ 25 ਦਿਨ ਹੀ ਹੋ ਜਾ ਕਰੇ
ਜੇ
25 ਦਿਨ ਬਾਅਦ ਵੀ ਹੋ ਜਾਂਦੀ ਆ ਫੇਰ ਵੀ ਰੰਡੀ ਰੋਣੇ ਤਾਂ ਉਹੀ ਰਹਿਦਾ ਆਪਾਂ ਇਹੀ ਚਾਹੁੰਦੇ ਹਾਂ ਲੇਟ ਹੋ ਜਾਵੇ ਲੇਟ ਹੋ ਕੇ ਵੀ ਬੰਦੇ ਨੇ ਜੇ 15 ਦਿਨ ਬਾਅਦ ਆ ਕੇ ਚੋਰੀ ਕਰਨੀ 25 ਦਿਨ ਬਾਅਦ ਆ ਕੇ ਫੇਰ ਕਰਨਾ ਪਿਆ ਇਹਦਾ ਕੁਛ ਸੋਚਣਾ ਇਹ ਪੈਣਾ ਰੇਕਟ ਤੇ ਕੀ ਫਰਕ ਪੈਂਦਾ ਬੰਦੇ ਨੂੰ ਡਿਪੋਰਟ ਕਰਨਾ
ਜਿਹੜੇ
ਸਿਟੀ ਜਾਂਦੀ ਆਪਾਂ ਇਹਨਾਂ ਦੇ ਬਹੁਤੇ ਬੰਦਿਆਂ ਦੇ ਦਿਮਾਗਾਂ ਚੋਂ ਸਿਟੀ ਜਾਂ ਨੂੰ ਡਿਪੋਰਟ ਨਹੀਂ ਕਰਦੇ ਬਹੁਤ ਬੰਦਿਆਂ ਦੇ ਹਜੇ ਹੈਗੀ ਆ ਇਹਨਾਂ ਨੂੰ ਹਜੇ ਇਹ ਨਹੀਂ ਪਤਾ ਕੋਈ ਕ੍ਰਿਮੀਨਲ ਕਰਕੇ ਦੇਖੋ ਤੁਹਾਨੂੰ ਸਿਟੀ ਜਾਂ ਨੂੰ ਵੀ ਚੁੱਕ ਕੇ ਉਸੇ ਦੇਸ਼ ਮਾਰਦੇ ਆ ਜਿੱਥੋਂ ਤੁਸੀਂ ਆਏ ਆ
ਜੀ
ਸਿਰਫ ਸਿਟੀ ਜਾਂ ਕਹਿ ਨੂੰ ਕਹਿੰਦੇ ਆ ਸਿਟੀ ਜਾਂ ਬੱਚਾ ਇੱਥੇ ਜੰਮਿਆ ਜਿੱਦਾਂ ਆਪਾਂ ਸਿਟੀ ਜਾਂ ਆ ਕੇ ਲਈਆਂ ਆ ਆਪਾਂ ਗਲਤੀ ਵੱਡੀ ਕਰਦੇ ਆ ਆਪਾਂ ਨੂੰ ਚੁੱਕੇ ਉਸੇ ਕੰਟਰੀ ਚ ਮਾਰੂਗੇ ਇਹ ਕੋਈ ਏਦਾਂ ਦੇ ਕਾਨੂੰਨ ਹੈ ਨਹੀਂ ਜਿਹੜੇ ਸਿਟੀ ਜਾਣ ਲਈ ਹੋਰ ਵਾ ਇਮੀਗ੍ਰੈਂਟ ਲਈ ਹੋਰ ਆ ਹਾਂ ਠੀਕ ਵਾ ਹੈਗੇ ਜ਼ਰੂਰ ਆ ਉਹਨਾਂ ਨੂੰ ਥੋੜਾ ਜਿਹਾ ਟਾਈਮ ਦਿੰਦੇ ਆ ਸਿਟੀ ਜਾਣ ਨੂੰ ਬਈ ਗਲਤੀ ਕਿੱਦਾਂ ਦੀ ਕਰਦਾ ਜੇ ਇਹ ਉਹਨਾਂ ਤੇ ਥੋੜਾ ਜਿਹਾ ਨੂੰ ਸਕੰਜਾ ਹੋਰ ਤਰ੍ਹਾਂ ਕੱਸਣਾ ਪੈਣਾ ਇਹ ਜੇ ਗੌਰਮੈਂਟ ਨੇ ਇੱਦਾਂ ਹੀ ਰੱਖਣਾ ਅੱਗੇ ਸੀ ਭਲੇ ਮਾਨਸਾ ਦਾ ਟਾਈਮ ਸੀ ਅਸੀਂ ਜਿਹੜੇ ਟਾਈਮ ਆਏ ਇੱਥੇ ਜੰਦੇ ਖੁੱਲੇ ਰਹਿੰਦੇ ਹੁੰਦੇ ਸੀ ਗੱਡੀਆਂ ਦੇ ਲੋਕ ਖੁੱਲੇ ਰਹਿੰਦੇ ਸੀ
ਹਾਂਜੀ
ਕੋਈ ਚੋਰੀ ਨਹੀਂ ਹੁੰਦੀ ਸੀ
ਹਾਂਜੀ
ਅੱਜ ਭਾਂਤ ਭਾਂਤ ਦੀ ਦੁਨੀਆਂ ਆ ਗਈ ਅਸੀਂ ਆਪਣੇ ਤੇ ਕੱਲਿਆਂ ਤੇ ਨਹੀਂ ਲਾਉਂਦੇ ਵਰਲਡ ਦੇ ਵਿੱਚ ਭਾਂਤ ਭਾਂਤ ਦੀ ਦੁਨੀਆਂ ਆ ਗਈ ਹਰ ਬੰਦੇ ਦਾ ਪਤਾ ਨਹੀਂ ਉਹਦੀ ਸੋਚਣੀ ਕੀ ਆ ਹਰ ਇਨਸਾਨ ਤੁਹਾਡੇ ਨਾਲ ਵਾ ਕੋਈ ਕੰਟਰੀ ਦੂਜੀ ਦਾ ਸਾਨੂੰ ਕੀ ਪਤਾ ਉਹ ਕਿੱਦਾਂ ਦੀ ਉਹਦੀ ਸੋਚਣੀ ਆ ਨਾਲ ਤੁਹਾਡੇ ਤੁਰਿਆ ਫਿਰਦਾ ਹੁਣ ਉਹਦਾ ਇਹ ਸਾਨੂੰ ਥੋੜਾ ਪਤਾ ਉਹ ਉਸ ਕੰਟਰੀ ਚ ਜਿੱਥੋਂ ਆਇਆ ਆ ਉਹਦੀ ਸੋਚਣੀ ਕੀ ਆ ਉਹ ਕਰਦਾ ਕੀ ਆਇਆ ਆ ਬੰਦਾ ਜਿਹਦਾ ਦਿਲ ਖੁੱਲ ਜਾਵੇ ਉਹ ਬੰਦਾ ਪੁੱਠੇ ਸਿੱਧੇ ਕੰਮ ਕਰਨ ਨੂੰ ਨਹੀਂ ਹਟਦਾ ਇਹ ਤਾਂ ਇਤਿਹਾਸ ਬਣਿਓ ਆ ਕਹਿ ਨਹੀਂ ਦਿੰਦੇ ਜੇ ਜਿੱਦਾਂ ਦਾ ਆਪਾਂ ਨਸਲ ਕਹਿ ਨਹੀਂ ਦਿੰਦੇ ਹੁੰਦੇ ਸੀ ਵੀ ਨਸਲ ਹੁਣ ਬੱਚਾ ਜਿਹੜੇ ਪਰਿਵਾਰ ਦੇ ਵਿੱਚ ਪਲਦਾ ਉਹਤੇ ਪ੍ਰਭਾਵ ਬਹੁਤ ਬਣਦਾ ਉਹਦੇ ਮਾਂ ਪਿਓ ਕੀ ਕਰਦਾ ਉਹਦਾ ਦਾਦਕਾ ਪਰਿਵਾਰ ਕੀ ਕਰਦਾ ਇਹ ਚੀਜ਼ਾਂ ਬਣੀਆਂ ਆ
ਜੀ
ਇਹ ਤਾਂ ਕੁਦਰਤੀ ਬਣੀਆਂ ਜੇ ਜਿੱਦਾਂ ਕਹਿੰਦੇ ਜੇ ਉਹ ਕਹਿ ਨਹੀਂ ਦਿੰਦੇ ਇਹ ਆਪਣੇ ਪੇ ਤੇ ਹੀ ਜਾਣਾ ਇਹ ਆਪਣੇ ਟੱਬਰ ਤੇ ਹੀ ਜਾਣਾ ਇੱਕ ਕਾਹਤੇ ਕਹਿੰਦੇ ਹੁੰਦੇ ਸੀ ਲੋਕ ਅੱਜ ਵੀ ਕਹਿੰਦੇ ਆ ਇਹ ਤਾਂ ਪੇ ਵਾਂਗ ਰੰਗ ਲਾਊਗਾ ਇੱਕ ਕਾਹਤੇ ਕਹਿੰਦੇ ਆ ਇਹ ਚੀਜ਼ਾਂ ਬਣੀਆਂ ਆ ਜਿੱਦਾਂ ਦੀ ਤੁਹਾਡੀ ਘਰ ਸੋਚ ਹੁਣ ਕੱਲ ਮੈਂ ਇੱਕ ਕਿਸੇ ਕੋਲ ਖੜਾ ਸੀ, ਉਹ ਬਹੁਤ ਸਟੋਰੀਆਂ ਸੁਣਾਈਆਂ ਜੇ ਸੁਣਾਉਣ ਲੱਗ ਪਈ ਤੇ 5 ਘੰਟੇ ਲੱਗਦੇ ਆ, ਪਰ ਉਹ ਵਿਚਾਰਾ ਰੋਂਦਾ ਸੀ, ਬਿਜ਼ਨਸਮੈਨ ਸੀ, ਰੋ ਰੋ ਕੇ ਮੈਂ ਕਹਿੰਦਾ ਇਹਦੇ ਨਾਲ ਬਿਜ਼ਨਸ ਛੱਡ ਦੇ, ਕਹਿੰਦਾ ਮੈਂ ਆਪਣੀ ਕੰਟਰੀ ਚਲੇ ਜਾਵਾਂ। ਮੈਂ ਕਿਹਾ ਹੁਣ ਕਰ ਕੀ ਸਕਦੇ, ਮੈਨੂੰ ਤਾਂ ਕੋਈ ਦੀਦਾ ਨਹੀਂ, ਮੈਂ ਕਿਹਾ ਜਿਹੜੀ ਤੂੰ ਮੇਰੇ ਕੋਲ ਤਾਂ ਰੋਂਦਾ ਆਪਣਾ ਦੁੱਖ ਰੋਂਦਾ ਵਿਚਾਰਾ, ਹੁਣ ਮੇਰੇ ਕੋਈ ਇੱਦਾਂ ਦਾ ਇਹ ਵੀ ਹੈ ਨਹੀਂ ਸਲਾਹ, ਮੈਂ ਤੈਨੂੰ ਕੋਈ ਚੰਗੀ ਸਲਾਹ ਦੇ, ਮੈਂ ਦੇਵਾਂ ਕੀ।
ਬਿਲਕੁਲ ਤੁਹਾਡੀ ਗੱਲ ਜਾਇਜ਼ ਹੈਗੀ ਆ, ਕਾਰਨ ਕੀ ਆ ਕਿ ਜੇ ਆਪਾਂ ਚਾਹੇ ਆਪਾਂ ਕੋਵਿਡ ਤੋਂ ਪਹਿਲਾਂ ਕਹੀਏ, ਕੈਨੇਡਾ ਦੀ ਇਕਨੋਮੀ ਬੜੀ ਵਧੀਆ ਟਰੈਕ 'ਤੇ ਚੱਲ ਰਹੀ ਸੀਗੀ, ਸਾਰੇ ਕੰਮ ਕਾਜ ਵਧੀਆ ਚੱਲ ਰਹੇ ਸੀਗੇ, ਫਿਰ ਕੋਵਿਡ ਤੋਂ ਬਾਅਦ ਵੀ ਇੱਕਦਮ ਜਦੋਂ ਪੈਸਾ ਮਾਰਕੀਟ ਦੇ ਵਿੱਚ ਪੰਪ ਅਪ ਹੋਇਆ, ਬਹੁਤ ਜ਼ਿਆਦਾ ਜਿਹੜੀਆਂ ਜੀ ਲਿਮਿਟਾਂ ਮਿਲੀਆਂ, ਉਸ ਤੋਂ ਬਾਅਦ ਇੱਕਦਮ ਫਿਰ ਜਿਹੜੀ ਇਕਨੋਮੀ ਹੈਗੀ ਹੈ ਬਹੁਤ ਬੂਮ ਕੀਤੀ, ਔਰ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਜੀ ਦੁਬਾਰਾ ਰੀਬਿਲਡ ਕੀਤਾ, ਲੇਕਿਨ ਇਕਦਮ ਫਿਰ ਜਦੋਂ ਜਿਹੜੀ ਤੁਹਾਡੇ ਮੋਰਗੇਜ ਰੇਟ ਹੈਗੇ ਨੇ ਜੀ, ਜਦੋਂ ਇੰਟਰਸਟ ਰੇਟ ਹੈਗੇ ਆ, ਜਦੋਂ ਉਹ ਵਧਾਉਣੇ ਸ਼ੁਰੂ ਹੋਏ ਤੇ ਫਿਰ ਬ੍ਰੇਕਾਂ ਇਹੋ ਜਿਹੀਆਂ ਲਾਈਆਂ ਕਿ ਮਤਲਬ ਜਿੱਦਾਂ ਕਹਿੰਦੇ ਵੀ ਗੱਡੀ ਇੱਕ ਫੁੱਲ ਸਪੀਡ ਤੇ ਚੱਲ ਰਹੀ ਸੀਗੀ ਤੇ ਆਪਾਂ ਬ੍ਰੇਕਾਂ ਖਿੱਚ ਦਈਏ ਤੇ ਫਿਰ ਗੱਡੀਆਂ ਲੀਹ ਤੋਂ ਲੈ ਜਾਂਦੀਆਂ ਹੁੰਦੀਆਂ ਨੇ, ਤੇ ਉਹੀ ਅੱਜ ਹਾਲਾਤ ਜਿਹੜੀ ਕੈਨੇਡਾ ਦੀ ਇਕਨੋਮੀ ਦੇ ਵਿੱਚ ਬਹੁਤਿਆਂ ਲੋਕਾਂ ਦੇ ਹੋਏ ਨੇ ਕਿ ਗੱਡੀਆਂ ਅੱਜ ਲੀਹ ਤੇ ਲਿਥੀਆਂ ਹੋਈਆਂ ਨੇ ਤੇ ਬਹੁਤੇ ਲੋਕ ਜਿਹੜੇ ਇਸ ਵੇਲੇ ਸਟਰਗਲ ਕਰ ਰਹੇ ਨੇ, ਇਸੇ ਕਰਕੇ ਤਾਂ ਜਿਹੜਾ ਜੀ ਹੁਣ ਤਾਂ ਆਪਾਂ ਪੋਲੀਟੀਸ਼ੀਅਨ ਨੂੰ ਜਿਹਨਾਂ ਨੇ ਇਹ ਬਣਾਉਣੀਆਂ ਹੈਗੀਆਂ ਨੇ ਜੀ, ਤਜਵੀਜ਼ਾਂ ਕਰਨੀਆਂ ਹੈਗੀਆਂ ਨੇ ਕਿਵੇਂ ਆਪਾਂ ਕੰਟਰੀ ਨੂੰ ਚਲਾਉਣਾ, ਹੁਣ ਆਮ ਜਦੋਂ ਆਪਾਂ ਗੱਲ ਸੁਣਦੇ ਹੈਗੇ ਆ ਹਰੇਕ ਬੰਦੇ ਦੀ ਇਹ ਦਰਦ ਆ ਕਿ ਯਾਰ ਜੇ ਤੁਸੀਂ ਇਹੋ ਜਿਹਾ ਹੀ ਸਿਸਟਮ ਕਰਨਾ ਸੀਗਾ ਤੇ ਤੁਸੀਂ ਘੱਟੋ ਘੱਟ ਜਿਹੜਾ ਇੰਟਰਸਟ ਰੇਟ ਇੰਨਾ ਲੋਅ ਗਿਆ ਹੋਇਆ ਸੀਗਾ ਉਹਨੂੰ ਹੀ ਕੰਟਰੋਲ ਕਰ ਲੈਂਦੇ, ਤਾਂ ਕਿ ਲੋਕਾਂ ਨੂੰ ਇੰਨਾ ਜ਼ਿਆਦਾ ਉਤਸ਼ਾਹ ਹੀ ਨਾ ਮਿਲਦਾ ਕਿ ਇਹ ਤਾਂ ਫ੍ਰੀ ਮਨੀ ਹੈ, ਜਦੋਂ ਤੁਸੀਂ 0.5% ਦੇ ਉੱਤੇ ਮਾਰਕੀਟ ਦੇ ਵਿੱਚੋਂ ਪੈਸਾ ਦਊਂਗੇ ਤੇ ਫਿਰ ਲੋਕਾਂ ਨੇ ਤਾਂ ਪੈਸਾ ਲੈਣਾ ਹੀ ਆ, ਲੋਕਾਂ ਨੂੰ ਤਾਂ ਇਹ ਲੱਗ ਰਿਹਾ ਸੀਗਾ ਵੀ ਹਾਂ ਵੀ ਭਾਈ ਇਹ ਤਾਂ ਫ੍ਰੀ ਮਨੀ ਹੈਗੀ ਆ ਤੇ ਇਹਨੂੰ ਲੈ ਕੇ ਇਨਵੈਸਟ ਕਰ ਦਿਓ, ਤੇ ਜਦੋਂ ਹੀ ਤੁਸੀਂ ਉਹਨਾਂ ਲੋਕਾਂ ਨੇ ਇਨਵੈਸਟ ਕੀਤਾ ਤੇ ਤੁਸੀਂ ਫਿਰ ਨੋਨ ਸਟੋਪ ਜਿਹੜਾ ਹੈਗਾ ਆਪਣਾ ਇੰਟਰਸਟ ਰੇਟ ਵਧਾਉਂਦੇ ਚਲੇ ਗਏ। ਇਹ ਕਿਤੇ ਨਾ ਕਿਤੇ ਲੋਕ ਜਿਹੜੇ ਹੈਗੇ ਆ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਨੇ, ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਟ੍ਰੈਪ ਦੇ ਵਿੱਚ ਫਸੇ ਹੋਏ ਜਿਹੜਾ ਹੈਗਾ ਜੀ ਉਹ ਮਹਿਸੂਸ ਕਰਦੇ ਆ।
ਦੇਖੋ ਜੀ ਇਹ ਤਾਂ ਤੁਸੀਂ ਉਹ ਗੱਲ ਦੇ ਵਿੱਚ ਇਹ ਗੱਲ ਕਹਿ ਗਏ ਆ, ਪਹਿਲਾਂ ਇਹ ਆ ਵੀ ਇੰਨੀ ਨੌਲੇਜ ਤੇ ਬੰਦਾ ਵੀ ਥੱਲੇ ਉੱਤੇ ਬਿਠਾ ਲਿਆ ਜਿਹੜਾ ਡੇਢ ਨੂੰ ਲਿਆ ਕੇ ਚੁੱਕ ਕੇ ਇੱਕਦਮ 7 ਤੇ ਲਿਆ ਜਾਵੇ,
ਹਾਂ
ਇੰਨੀ ਨੌਲੇਜ ਵਾਲਾ ਘਟੀਆ ਬੰਦਾ ਵੀ ਥੱਲੇ ਉੱਤੇ ਉਹਨੂੰ ਨੌਲੇਜ ਇੰਨੀ ਵੀ ਨਹੀਂ ਸੀ,
ਹਾਂਜੀ
ਕਿਉਂ ਬਈ ਜੇ ਗਲਤੀ ਕੀਤੀ ਤਾਂ ਕਿਉਂ ਕੀਤੀ, ਉਹਨੂੰ ਦੂਜਿਆਂ ਤੋਂ ਤੁਸੀਂ ਸਜ਼ਾ ਦੇਣ ਲੱਗ ਪਏ ਨੇ ਜੀ, ਉਹਨੂੰ ਚੋਰੀ ਕੀਤੀ ਆ, ਉਹਨੂੰ ਡਾਕਾ ਮਾਰਿਆ, ਉਹਨੂੰ ਬੈਂਕ ਲੁੱਟੀ, ਤੁਸੀਂ ਲੋਕ ਲੁੱਟ ਲਏ,
ਹਾਂਜੀ
ਤੁਹਾਡੀ ਕੋਈ ਸਜ਼ਾ ਨਹੀਂ, ਤੁਹਾਨੂੰ ਬਣਦੀ ਨਾ ਲੋਕਾਂ ਨੂੰ ਸਜ਼ਾ ਅਸਲੀ ਜਿਹੜੇ ਲੋਕਾਂ ਨੂੰ ਲੁੱਟਦੇ ਆ
ਜੀ,
ਇਹ ਜਿਹੜੇ ਦੂਜੀਆਂ ਆਪਾਂ ਕਹਿੰਦੇ ਕਾਰਾਂ ਲੁੱਟਦੇ ਆ, ਠੇਕੇ ਲੁੱਟਦੇ ਆ, ਘਰ ਲੁੱਟਦੇ ਆ, ਉਹ ਉਨੇ ਗਨਾਹਦਾਰ ਨਹੀਂ, ਇਹ ਗਨਾਹਦਾਰ ਜਿਹਨੀ ਇਸ ਲੈਣ ਤੇ ਲੋਕਾਂ ਨੂੰ ਲਿਆਂਦਾ, ਉਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲਦੀ ਬਈ, ਉਹਨਾਂ ਨੂੰ ਤੁਸੀਂ ਤਰੱਕੀਆਂ ਦਿੰਦੇ ਆ, ਇੰਨੀ ਨਿਕੰਮੀ ਸਰਕਾਰ ਹੋਵੇ ਜਿਹੜੀ 1.5% ਤੇ ਇੱਕ ਤੇ ਲਿਆ ਕੇ ਜਾਂ 1.5% ਤੇ ਲਿਆਉਣਾ ਸੀ, ਦਿਨ ਲੋਕਾਂ ਦੇ ਟਪਾਉਣੇ ਸੀ, ਪਾਬੰਦੀ ਲਾ ਦਿੰਦੀ ਵੀ ਘਰ ਨਹੀਂ ਤੁਸੀਂ ਨਵਾਂ ਲੈ ਸਕਦੇ,
ਹਾਂਜੀ
ਅਸੀਂ ਘਰਾਂ ਨੂੰ ਨਹੀਂ ਲੈਣ ਦੇਣੇ,
ਬਿਲਕੁਲ
ਨਾ 1.5% ਤੇ ਲੈਣ ਦੇਣਾ, ਨਾ 2 ਤੇ, ਨਾ 2.5% ਤੇ, ਅਸੀਂ ਲੈਣ ਨਹੀਂ ਦੇਣੇ, ਅਸੀਂ ਰੇਟ ਚੁੱਕਣੇ ਆ,
ਹਾਂਜੀ
ਤੁਸੀਂ ਉਹਨਾਂ ਨੂੰ 1.5% ਤੇ ਲਿਆ ਕੇ ਖੜੇ ਕਰਕੇ 2-2 ਘਰ ਦੇ ਅੰਦਰ ਲਿਆ ਕੇ, ਅੱਜ ਮਾਰਕੀਟ ਦੇ ਵਿੱਚ ਤੁਹਾਨੂੰ ਇੱਦਾਂ ਦੇ ਬੰਦੇ ਦਿਖਾ ਦੇਣੇ 40-40 ਸਾਲ ਦੇ ਵਿਚਾਰੇ ਰੋਡ ਤੇ ਆਉਣ ਨੂੰ ਐਨ ਤਿਆਰ ਵਾ, ਉਹ ਇਹ ਲੱਭਦੇ ਆ ਤੰਬੂ ਕਿੱਥੇ ਆ,
ਹਾਂਜੀ
ਉਹ ਟੈਂਟ ਲੱਭਦੇ ਆ, ਜਿੱਦਣ ਉਹਨੂੰ ਟੈਂਟ ਲੱਭ ਪਿਆ ਉਹਨੇ ਆ ਜਾਣਾ, ਇਹ ਹਾਲਾਤ ਵਾ, ਜਿਹਨੂੰ ਨਹੀਂ ਪਤਾ ਜਿਹੜਾ ਰੋਟੀ ਖਾਂਦਾ ਉਹ ਤਾਂ ਬੜਾ ਖੁਸ਼ ਹੋਇਆ, ਉਹ ਤਾਂ ਕਹਿੰਦਾ ਇਹ ਆ ਜਾਣ, ਆ ਜਾਣਨਾ ਨਹੀਂ ਹੁੰਦਾ, ਜੇ ਅੱਗ ਉਹਨਾਂ ਦੇ ਲੱਗੀ ਅੱਗ ਆਉਂਦੀ 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 ਇੱਕ ਦਿਨ ਭਾਂਬੜ ਤੁਹਾਡੇ ਹੀ ਮੱਚ ਜਾਣਾ
ਸਾਰਿਆਂ ਦੇ ਜੀ। ਔਰ ਪਹਿਲਾਂ ਜਿੱਦਾਂ ਭਾਜੀ ਉਹਨਾਂ ਦੱਸਿਆ ਕਿ ਪਹਿਲਾਂ ਤੇ ਸਾਰਾ ਕੁਝ ਪਹਿਲਾਂ ਕਹਿੰਦੇ ਰਹੇ ਵੀ ਨਹੀਂ ਅਸੀਂ ਵਧਾਉਣੇ ਹੀ
ਨਹੀਂ ਵਧਾਉਣੇ ਨਹੀਂ
ਨਹੀਂ ਵਧਾਉਣੇ, ਆਪਾਂ ਤੁਸੀਂ ਲੈ ਲਓ ਉਤਸ਼ਾਹਿਤ ਕੀਤਾ,
ਹਾਂਜੀ ਹਾਂਜੀ,
ਫਿਰ ਬਾਅਦ ਚੋਂ ਜਦੋਂ ਥੋੜਾ ਜਿਹਾ ਬੂਮ ਆਇਆ ਲੈਣਾ ਸ਼ੁਰੂ ਕੀਤਾ ਜ਼ਿਆਦਾ, ਫਿਰ ਲੋਕਾਂ ਨੇ ਓਵਰ ਆਸਕਿੰਗ ਜਾ ਕੇ 2-2, 3-3, 4-4, 5-5 ਲੱਖ ਓਵਰ ਆਸਕਿੰਗ ਜਾ ਕੇ ਲਏ ਆ,
ਹਾਂਜੀ
20-20 ਲੱਖ ਵਾਲੇ 2-2 ਮਿਲੀਅਨ ਵਾਲੇ, ਹੁਣ ਉਹ 14-14 ਲੱਖ ਦੇ ਲੱਗੇ ਹੋਏ ਆ, ਜਿਹੜੇ ਉਹ ਸਟੱਕ ਹੋਏ ਪਏ ਉਹਨਾਂ ਦੇ ਸਿਚੁਏਸ਼ਨ ਭਾਜੀ ਨੇ ਬਿਆਨ ਕਰਤੀ।
ਕਾਰਨ ਕੀ ਆ ਸਾਜਨ ਨੇ ਕਿ ਦੇਖੋ ਉਸ ਵੇਲੇ ਕੀ ਚੱਲਣ ਡਿਆ ਸੀਗਾ, ਜਦੋਂ 0.5% ਜਾਂ 1% ਤੇ ਆਸ ਪਾਸ ਜਦੋਂ ਇੰਟਰਸਟ ਰੇਟ ਸੀਗਾ, ਉਤੋਂ 1 ਲੱਖ ਦੀ ਮੋਰਗੇਜ ਜਿਹੜੀ ਆ 200-225 ਤੱਕ ਬਣਦੀ ਸੀਗੀ। ਬੰਦਾ ਕਹਿੰਦਾ ਸੀਗਾ ਕਿ ਚੱਲ ਯਾਰ ਜੇ ਮੈਨੂੰ ਲੱਖ ਮਹਿੰਗਾ ਮਿਲਦਾ ਤੇ ਮੇਰੀ $250 ਦੀ ਜਿਹੜੀ ਆਪਣੀ ਮੋਰਗੇਜ ਹੈਗੀ ਉਹੀ ਵਧਣੀ ਆ, ਉਹ ਆਪਾਂ ਇੰਨੀ ਪਰਵਾਹ ਨਹੀਂ ਕਰਦੇ, ਬੰਦਾ ਕਹਿੰਦਾ ਕੋਈ ਨੀ ਗੱਲ ਨੀ ਯਾਰ ਆਪਾਂ ਐਡਜਸਟ ਕਰ ਲਾਂਗੇ $250 ਹੀ ਆ, ਲੇਕਿਨ ਅੱਜ ਦੀ ਰੇਟ ਦੇ ਵਿੱਚ ਜਿੱਦਾਂ ਹੀ ਉਹ ਵਧਿਆ ਉਹ $250 ਜਿਹੜਾ ਹੈਗਾ ਉਹ $800 ਬਣ ਗਿਆ, ਉਹ ਮੈਚ ਨਹੀਂ ਹੋ ਰਹੀ ਨਾ ਚੀਜ਼, ਜਿਹੜੀ ਚੀਜ਼ ਜਿਹੜਾ ਇਹਨਾਂ ਨੇ ਜਿਹੜਾ ਸਟ੍ਰੈਸ ਟੈਸਟ ਵੀ ਬਣਾਇਆ ਹੋਇਆ ਸੀਗਾ ਉਹ ਵੀ ਫੇਲ ਹੋ ਗਿਆ,
ਬਿਲਕੁਲ
ਉਸ ਤੋਂ ਵੀ ਉੱਪਰ ਦੀ ਇਹਨਾਂ ਨੇ ਚੱਕ ਕੇ ਜਾ ਕੇ ਬਈ ਜਿਹੜਾ ਹੈਗਾ ਇੰਟਰਸਟ ਵਿੱਚ ਚਲਾ ਜਾਣਾ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਕਰਦਾ, ਜਿਵੇਂ ਢਿੱਲੋਂ ਸਾਹਿਬ ਨੇ ਗੱਲ ਕੀਤੀ ਕਿ ਯਾਰ ਤੁਸੀਂ ਜ਼ਰੂਰ ਸਾਂਝ ਪਾ ਸਕਦੇ ਹੋ। 416-930-1111 ਦੇ ਉੱਤੇ ਤੁਸੀਂ ਕਰੋ ਜੇ, ਫੋਨ ਕਰ ਸਕਦੇ ਹੋ, ਮੈਸੇਜ ਨਾ ਕਰੋ ਕਿਉਂਕਿ ਮੈਸੇਜ ਜਿਹੜਾ ਹੈਗਾ ਜੀ ਜਾਂ ਫੋਨ ਕਾਲ ਫੋਨ ਵਾਲੀ ਜਿਹੜੀ ਆ ਉਹ ਆਪਾਂ ਰਿਲੇਅ ਨਹੀਂ ਕਰ ਸਕਦੇ। 416-930-1111 ਦੇ ਉੱਤੇ ਫੋਨ ਜਿਹੜਾ ਜੀ ਕੀਤਾ ਜਾ ਸਕਦਾ। ਤੁਸੀਂ ਫੋਟੋਜ਼ ਬਣਵਾਉਣੀਆਂ ਹੈਗੀਆਂ ਨੇ, ਵਿਆਹ ਸ਼ਾਦੀ ਦੇ ਵਿੱਚ ਤੁਸੀਂ ਕੰਮ ਕਰਵਾਉਣਾ ਹੈਗਾ ਜੀ, ਫੋਟੋਗ੍ਰਾਫੀ ਦਾ ਜਾਂ ਫਿਰ ਵੀਡੀਓਗ੍ਰਾਫੀ ਦਾ, ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਫਰੈਂਡਸ ਵੀਡੀਓ ਦੇ ਨਾਲ ਸੋਢੀ ਨਾਗਰਾ ਸਾਹਿਬ ਦੇ ਨਾਲ। 416-303-4444 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਸੈਂਚਰੀ 21 ਲਖਵੀਰ ਗਿੱਲ ਹੋਣਾ ਨਾਲ ਤੁਸੀਂ ਗੱਲਬਾਤ ਕਰ ਲਓ। ਅਗਰ ਤੁਸੀਂ ਰੀਅਲ ਸਟੇਟ ਦੀਆਂ ਕੋਈ ਵੀ ਸੇਵਾਵਾਂ ਲੈਣੀਆਂ ਨੇ ਤਾਂ ਤੁਸੀਂ ਲਖਵੀਰ ਗਿੱਲ ਹੋਣਾ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰ ਸਕਦੇ ਹੋ। ਪੰਡਾਲ ਟਰਾਂਸਪੋਰਟ ਨੂੰ ਹਮੇਸ਼ਾ ਯਾਦ ਰੱਖੋ, ਅਗਰ ਤੁਸੀਂ ਟਰੱਕ ਡਰਾਈਵਰ ਹੈਗੇ ਹੋ ਔਰ ਚੰਗੀ ਕੰਪਨੀ ਦੀ ਭਾਲ ਦੇ ਵਿੱਚ ਹੈਗੇ ਹੋ ਤੇ ਪੰਡਾਲ ਟਰਾਂਸਪੋਰਟ ਤੁਹਾਡੇ ਲਈ ਵਧੀਆ ਜਿਹੜੇ ਜੀ ਮੌਕੇ ਦੇ ਸਕਦੇ ਆ। 905-874-8850 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਗੋਲਡਨ ਸਟਾਰ ਐਕਸਚੇਂਜ ਦੀ ਇੱਕ ਵਾਰੀ ਫਿਰ ਤੋਂ, ਅਗਰ ਤੁਸੀਂ ਇੰਡੀਆ ਤੋਂ ਪੈਸੇ ਮੰਗਾਉਣੇ ਨੇ ਜਾਂ ਫਿਰ ਭੇਜਣੇ ਆ ਤੇ ਗੋਲਡਨ ਸਟਾਰ ਦੇ ਜਸਵੀਰ ਸਿੰਘ ਢਿੱਲੋ ਸਾਹਿਬ ਨਾਲ ਗੱਲਬਾਤ ਕਰ ਲਓ। 416-999-7070 ਦੇ ਉੱਤੇ ਤੁਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਜੀ ਉਹ ਗੱਲਬਾਤ ਕਰ ਸਕਦੇ ਹੋ। ਢਿੱਲੋ ਸਾਹਿਬ ਜੇ ਆਪਾਂ ਡਾਲਰ ਦੇ ਰੇਟ ਦੀ ਗੱਲਬਾਤ ਕਰੀਏ ਥੋੜਾ ਜਿਹਾ ਉਹਦੇ ਬਾਰੇ ਵੀ ਦੱਸ ਦਿਓ।
ਮੈਂ ਉਹਦੇ ਚਾਹੁੰਦਾ ਵਿੱਚੇ ਗੱਲ ਮੇਰੀ ਰਹਿ ਗਈ ਆਹੀ ਗੱਲ, ਅੱਜ ਟੋਨੀ ਜੌਲ ਤੇ ਆਪਣਾ ਜੌਲ ਸਾਹਿਬ ਆਏ ਸੀ ਸਤਪਾਲ ਚੌਰ,
ਹਾਂਜੀ ਹਾਂਜੀ,
ਉਹ ਇਹੀ ਗੱਲਾਂ ਉਹ ਕਰਦੇ ਸੀ ਜਿਹੜੀਆਂ ਆਪਾਂ ਅੱਜ ਲੱਗੇ ਹੋ ਕਰਨ। ਹੁਣ ਸਤਪਾਲ ਚੌਰ ਕੱਲਾ ਕੀ ਕਰ ਲਵੇ
ਜੀ,
ਇਹ ਕੱਲਾ ਜੌਲ ਸਾਹਿਬ ਆ ਜਿਹੜਾ ਸਵੇਰ ਨੂੰ ਸਾਰਿਆਂ ਨੂੰ ਨਿਊਜ਼ ਦਿੰਦਾ ਜੀ ਆਹ ਕੁਛ ਹੋ ਗਿਆ, ਆਹ ਕੁਛ ਹੋ ਗਿਆ, ਆਹ ਗੋਲੀ ਚੱਲ ਗਈ, ਆਹ ਡਾਕਾ ਪੈ ਗਿਆ, ਬਾਕੀਆਂ ਦਾ ਕਿਸੇ ਦੀ ਜੌਬ ਨੀ ਸਾਡੀ, ਆਪਾਂ ਸਾਰੇ ਇਹੀ ਆ ਤਮਾਸ਼ਾਗਿਰੀ ਦੇਖਣ ਵਾਲੇ ਹੀ ਆ। ਜਦ ਫਿਰ ਜੇ ਜਿੱਦਾਂ ਕਹਿੰਦੇ ਅਸੀਂ ਕਦ ਦੇ ਉਸ ਇਨਸਾਨ ਨੂੰ ਕਹਿੰਦੇ ਹੁੰਦੇ ਸੀ ਜਦ ਦਾ ਅਸੀਂ ਜਾਣਦੇ ਸਤਪਾਲ ਨੂੰ ਬਹੁਤ ਲੰਮਾ ਟਾਈਮ ਹੀ ਹੋ ਗਿਆ, ਮੈਨੂੰ ਲੱਗਦਾ ਕੋਈ ਪਤਾ ਹੀ ਨੀ ਜਦ ਦੇਖ ਆਇਓ ਆ,
ਹਾਂਜੀ,
ਅਸੀਂ ਉਦੋਂ ਵੀ ਕਹਿੰਦੇ ਹੁੰਦੇ ਸਤਪਾਲ ਨੂੰ ਮੂਹਰੇ ਲਿਆਓ, ਸਤਪਾਲ ਨੂੰ ਮੂਹਰੇ ਲਿਆਓ, ਉਦੋਂ ਕਹਿਣਾ ਸਤਪਾਲ ਨੇ ਕੀ ਕਰਨਾ, ਜਦ ਸਤਪਾਲ ਮੂਹਰੇ ਆਇਆ ਤਾਂ ਕਰਕੇ ਦਿਖਾਲਦਾ ਨੀ,
ਬਿਲਕੁਲ ਕਰਕੇ
ਕਰਦਾ, ਉਹਨੂੰ ਯਾਰ ਚੰਗਾ ਵੀ ਕਿਹਾ ਕਰੋ,
ਹਾਂਜੀ ਕਰਨਾ ਚਾਹੀਦਾ,
ਤਾਂ ਆਪਾਂ ਉਹਨੂੰ ਉਦਾਂ ਦਾ ਬੰਦਾ ਦੂਜਾ ਫੇਰ ਆਉਂਦਾ ਕਹਿਣਾ ਯਾਰ ਸਤਪਾਲ ਦੀ ਇਹ ਸੋਭਾ ਕਰਦੇ ਆ, ਵੀ ਜੇ ਇਹ ਬੰਦਾ ਆਇਆ ਮੂਹਰੇ ਤੇ ਉਹਦੀ ਸੋਭਾ ਹੁੰਦੀ ਆ, ਜੇ ਸਤਪਾਲ ਮਾੜਾ ਕਰੂਗਾ ਸਤਪਾਲ ਨੂੰ ਮਾੜਾ ਕਹਿਣ ਲਈ ਸਾਡੇ ਕੋਲ ਹੈ ਨੀ ਹਿੰਮਤ,
ਹਾਂਜੀ
ਕਹਿਣੀ ਹਿੰਮਤ ਵਾ, ਪਰ ਅਸੀਂ ਕਹਿੰਦੇ ਜਿਹੜਾ ਚੰਗਾ ਕਰਦਾ ਯਾਰ ਉਹਨੂੰ ਚੰਗਾ ਕਹੋ, ਜਿਹੜਾ ਮਾੜਾ ਕਰਦਾ ਜੇ ਕੋਈ ਸਾਡੇ ਲਈ ਨਹੀਂ ਬੋਲਦਾ। ਮੈਂ ਤਾਂ ਪਿਛਲੀ ਵੀਕੇ ਵੀ ਕਿਹਾ ਸੀ, ਮੈਂ ਕਿਹਾ ਐਮ ਪੀ ਨੇ ਆਪਣੇ ਆਪਣੇ ਬੱਚੇ ਆ ਇਹ ਸਾਰੇ ਜਿੰਨੇ ਤਕਰੀਬਨ ਆਪਣੇ ਬੱਚੇ ਵੀ ਆ, ਭਰਾ ਵੀ ਆ, ਜਾਣ ਪਛਾਣ ਗੂੜੀ ਆ, ਅਸੀਂ ਡਟ ਕੇ ਇਹਨਾਂ ਦਾ ਵਿਰੋਧ ਵੀ ਕਰਾਂਗੇ ਜੇ ਇਹਨੇ ਗਲਤੀ ਕੀਤੀ ਆ, ਇਹਨਾਂ ਨੂੰ ਅਸੀਂ ਕਹਾਂਗੇ ਯਾਰ ਇਹਨਾਂ ਨੂੰ ਐਤੀ ਮੌਕਾ ਨਾ ਦਿਓ, ਅਗਲੀ ਵਾਰ ਦੇ ਦੇਵਾਂਗੇ, ਕੋਈ ਇਹਨਾਂ ਨੂੰ ਇੱਕ ਟਰਨ ਬਿਠਾਲੋ ਥੋੜ੍ਹੀ ਜਿਹੀ ਇਹਨਾਂ ਨੂੰ ਪਤਾ ਲੱਗੇ ਕਿੱਦਾਂ ਬੈਠੀ ਦਾ। ਜਦ ਬੰਦੇ ਨੂੰ ਅਸੀਂ ਦੋ ਟਰਨਾਂ ਤਿੰਨ ਟਰਨਾਂ ਦੇ ਦਿੰਦੇ ਹਾਂ ਇਹ ਬੰਦੇ ਨੂੰ ਬੰਦਾ ਨਹੀਂ ਸਮਝਦੇ, ਇੱਕ ਟਰਨ ਭਾਵੇਂ ਜੇ ਚੰਗਾ ਕਰਦਾ ਉਹਨੂੰ ਦੱਸੋ, ਜੇ ਆਪਣੇ ਅੱਠ ਬੰਦੇ ਹੋਣ ਸੱਤ ਹੋਣ ਜੇ ਚੰਗੇ ਕਰਦੇ ਉਹਨੂੰ ਚੁਣ ਲਓ, ਜਿਹੜਾ ਮਾੜਾ ਕਰਦਾ ਯਾਰ ਕਾਹਤੇ ਚੁਣਨਾ, ਕਾਹਤੇ ਵੀ ਇਹ ਸਾਡਾ ਜੀ ਪਿੰਡ ਦਾ ਸਾਡੇ ਇਲਾਕੇ ਦਾ ਸਾਡੇ ਤੱਕ ਤਾਂ ਹਾਂ ਬਹੁਤ ਵਕਤ ਸਮਾਨ ਪਿਆ ਆ, ਅਸੀਂ ਸਾਰੇ ਇਲਾਕੇ ਦੇ ਹਾਂ, ਅਸੀਂ ਸਾਰੇ ਫਰੈਂਡ ਹਾਂ, ਅਸੀਂ ਸਾਰਾ ਇੱਕ ਪੰਜਾਬ ਆ, ਇੱਕ ਆਪਾਂ ਕਹਿੰਦੇ ਭਾਰਤ ਆ ਸਾਡਾ, ਅਜਿਹਾ ਅਸੀਂ ਕਾਹਦੇ ਕਹਿੰਦੇ ਪੰਜਾਬ ਇਕੱਲਾ ਹੀ ਆ, ਅਸੀਂ ਤਾਂ ਕਹਿੰਦੇ ਸਾਰਾ ਹੀ ਆ ਸਾਡਾ, ਜਿਹੜਾ ਗਲਤੀ ਕਰਦਾ ਉਹਨੂੰ ਗਲਤ ਕਹੋ, ਜਿਹੜਾ ਚੰਗਾ ਕਰਦਾ ਚੰਗਾ ਕਹੋ, ਹੁਣ ਆਉਣੀਆਂ ਵੋਟਾਂ ਤੁਹਾਡੇ ਹੱਥ ਆ,
ਹਾਂਜੀ,
ਕੱਲ ਨੂੰ ਰੌਣਾ ਪਾਉਣ ਦੀ ਰੇਡੀਓ ਦੀ ਲੋੜ ਨੀ ਤੁਹਾਨੂੰ,
ਹਾਂਜੀ,
ਕੱਲ ਜਦ ਵੋਟਾਂ ਤੁਸੀਂ ਪਾਤੀਆਂ ਜਿਹਨੂੰ ਚੁਣਨਾ,
ਹਾਂਜੀ,
ਉਹਨੂੰ ਤੁਸੀਂ ਹੁਣ ਲੋਕਾਂ ਨੇ ਚੁਣਨਾ, ਉਹਨੂੰ ਚੁਣ ਕੇ ਉਹ ਤੋਂ ਬਾਅਦ 2 ਸਾਲ ਜਾ ਕੇ ਰੇਡੀਓਆਂ ਤੇ ਤੁਹਾਡਾ ਫਰਜ਼ ਨਹੀਂ ਬਣਦਾ ਗੱਲ ਕਰਨ ਦਾ,
ਹਾਂਜੀ,
ਜਾਂ ਹੁਣ ਕਰੋ, ਹੁਣ ਤੁਹਾਡੇ ਕੋਲ ਮੌਕਾ, ਹੁਣ ਤੁਸੀਂ ਰੌਲਾ ਪਾਓ ਕਿਹਨੂੰ ਬਣਾਉਣਾ, ਜਿਹੜਾ ਵਧੀਆ ਬੰਦਾ
ਭਾਵੇਂ
ਟਰੂਡੋ ਨੂੰ ਬਣਾ ਲਓ ਜਿਹਨੂੰ ਮਰਜ਼ੀ ਬਣਾ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਜਿਹੜਾ ਚੰਗਾ ਕੰਮ ਕਰਦਾ,
ਹਾਂਜੀ,
ਆਹ ਰੌਲਾ ਪਾਉਣ ਦੀ ਜਿਹੜੀ ਅੰਦਰ ਘਿੱਚ ਮਿੱਚ ਮਿੱਚ ਦਸਾਂ ਬੰਦਿਆਂ 'ਚ ਬਹਿ ਕੇ ਰੌਲਾ ਪਾਉਂਦੇ ਆ,
ਹਾਂਜੀ,
ਰੇਡੀਓਆਂ ਤੇ ਕਿਉਂ ਨਹੀਂ ਬੋਲ ਸਕਦੇ, ਕੋਈ ਡਰ ਵਾ ਤੁਹਾਨੂੰ?
ਇਹ ਉਸ ਤੋਂ ਬਾਅਦ ਵੀ ਅਗਰ ਤੁਹਾਨੂੰ ਲੱਗਦਾ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ ਔਰ ਜੇ ਨਹੀਂ ਕੰਮ ਹੁੰਦੇ ਤੇ ਤੁਸੀਂ ਗੱਲਬਾਤ ਪੁੱਛੋ, ਆਪਾਂ ਕੀ ਕਰਦੇ ਹੈਗੇ ਆ, ਆਪਾਂ ਉਹੀ ਆਪਾਂ ਜਿੱਦਾਂ ਆਪਾਂ ਪਹਿਲਾਂ ਗੱਲਬਾਤ ਕੀਤੀ ਕਿ ਆਪਾਂ ਫੋਟੋਆਂ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਨ ਲੱਗ ਪੈਂਦੇ ਆ ਵੀ ਅੱਛਾ ਉਹ ਬੰਦਾ ਆ ਗਿਆ ਸਾਡੇ ਸਾਡੇ ਘਰ, MLA ਆ ਗਿਆ, MP ਆ ਗਿਆ ਤੇ ਜਾਂ ਸਾਡੇ ਫੰਕਸ਼ਨ ਤੇ ਆ ਗਿਆ, ਅਸੀਂ ਇੰਨੇ ਨਾਲ ਫਿਰ ਚੁੱਪ ਕਰ ਜਾਂਦੇ ਹਾਂ ਵੀ ਬਈ ਨਹੀਂ ਵੀ ਬਈ ਸਾਡੇ ਨਾਲ ਆ ਕੇ ਫੋਟੋ ਕਰਾ ਗਿਆ, ਸਾਨੂੰ ਆ ਕੇ ਆਸ਼ੀਰਵਾਦ ਦੇ ਗਿਆ, ਸਾਡੇ ਲਈ ਇੰਨੀ ਬੱਲੇ ਬੱਲੇ ਗੱਲ ਹੈਗੀ।
ਦੇਖੋ ਜੀ, ਇੱਕ ਵਿੱਚੇ ਜਿੱਦਾਂ ਕਹਿੰਦੇ ਹੱਸ ਵਾਲੀ ਗੱਲ ਹੀ ਆ, ਕੋਈ ਖਾਸ ਸਾਡੇ ਰਿਸ਼ਤੇਦਾਰ ਵਾ ਤੇ ਮੈਂ ਉਹਨਾਂ ਨੂੰ ਪੁੱਛਿਆ MP ਆਇਆ ਸੀ ਤੁਹਾਡੇ ਕੀ ਕਰਨ ਆਇਆ ਸੀ, ਕਹਿੰਦੇ ਚਾਹ ਤੇ ਸੱਦਿਆ ਸੀ ਜਾਣਦਾ, ਮੈਂ ਕਿਹਾ ਕਿਹਨੂੰ ਜਾਣਦਾ, ਉਹ ਜਿਹੜਾ ਮੇਰਾ ਉਹਨੂੰ ਮੈਂ ਹੁਣ ਵਿੱਚ ਨੇ ਉਹਨੂੰ ਜਾਣਦਾ, ਮੈਂ ਕਿਹਾ ਅੱਛਾ, ਮੈਂ ਕਿਹਾ ਤੁਸੀਂ ਖਰਚਾ ਕੀਤਾ $200-400-1000 ਕੀਤਾ, ਮੈਂ ਕਿਹਾ ਤੁਹਾਨੂੰ ਕੀ ਜਾਣਦਾ, ਕਹਿੰਦੇ ਉਹ ਉਹਨੂੰ ਮੈਨੂੰ ਕਿਹਾ ਸੀ ਤੂੰ ਸੱਦ ਲਾ, ਮੈਂ ਕਿਹਾ ਉਹਦਾ ਸੱਦਿਆ ਆ, ਪੱਟੇ ਤੁਸੀਂ ਗਏ, ਇੱਦਾਂ ਤੁਸੀਂ ਕਾਹਤੇ ਪੱਟ ਹੋਇਆ, ਤੁਸੀਂ ਕਾਹਤੇ $1000 ਖਰਾਬ ਕੀਤਾ, ਤੁਹਾਨੂੰ ਤੇਰਾ ਕੰਮ ਕਰ ਦਿਓ,
ਹਾਂਜੀ,
ਕਹਿੰਦੇ ਬਹੁਤ ਕਲੋਜ਼ ਹੋਇਆ ਸਾਨੂੰ ਫੋਨ ਦੇ ਗਏ। ਮੈਂ ਕਿਹਾ ਤੁਸੀਂ ਦੱਸੋ ਕਿਹਦਾ ਫੋਨ ਚਾਹੀਦਾ?
ਨਹੀਂ ਫੋਨ ਲੈ ਕੇ ਆਪਾਂ ਕਰਵਾਉਣਾ ਕੀ?
ਨਹੀਂ ਮੈਨੂੰ
ਦੱਸੋ ਕਿਹਦੀ ਬਦਲੀ ਕਰਾਉਣੀ ਆਪਾਂ ਇੱਥੇ?
ਨਹੀਂ ਮੈਂ ਤਾਂ ਕਈ ਵੇਲੇ ਕਹਿੰਦਾ ਹੁੰਦਾ ਤੁਸੀਂ ਦੱਸੋ ਕਿਹਦਾ ਫੋਨ ਚਾਹੀਦਾ, ਟਰੂਡੋ ਦਾ ਚਾਹੀਦਾ ਜਾਂ ਐਮਪੀ ਦਾ, ਕਿਹੜੇ ਦਾ ਚਾਹੀਦਾ? ਨੰਬਰ ਮੈਂ ਲੈ ਦਿੰਦਾ, ਤੁਹਾਨੂੰ ਦੇ ਦਿੰਦਾ, ਤੁਸੀਂ ਕਰ ਲਿਓ, ਚੁੱਕਣਾ ਹੀ ਨਹੀਂ।
ਹਾਂਜੀ
ਉੱਥੇ ਟੇਪ ਚੱਲਣੀ ਆ, ਤੁਸੀਂ ਦੂਏ ਇੰਡੀਆ ਕਰਕੇ ਦੇਖ ਲਓ।
ਬਿਲਕੁਲ,
ਮੋਦੀ ਦਾ ਫੋਨ ਲੈਣਾ, ਮੋਦੀ ਦਾ ਮਿਲ ਜਾਣਾ, ਮੋਦੀ ਨੂੰ ਕਰਕੇ ਦੇ ਲਓ, ਰਿਟਰਨ ਕਦ ਆਉਣੀ ਆ?
ਹਾਂਜੀ
ਰਿਟਰਨ ਆਉਣੀ ਆ, ਤੁਹਾਨੂੰ ਦੱਸਿਓ ਹਾਲਾਂ ਬਾਅਦ।
ਬਿਲਕੁਲ, ਔਰ ਦੇਖੋ ਇਹ ਚੀਜ਼ਾਂ ਹੈਗੀਆਂ ਨੇ, ਜਾਂ ਤਾਂ ਆਪਾਂ ਨੂੰ ਪਤਾ ਹੋਵੇ ਜਾਂ ਆਪਾਂ ਗੱਲਬਾਤ ਕਰ ਸਕਦੇ ਹੋਈਏ ਕਿ ਬਈ ਆਪਾਂ ਕਰਨਾ ਕੀ ਚਾਹੁੰਦੇ ਹੈਗੇ ਆ, ਜਾਂ ਫਿਰ ਅਸੀਂ ਚਾਰ ਬੰਦਿਆਂ ਦੇ ਵਿੱਚ ਬੈਠ ਕੇ, ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਕਿਸੇ ਨੂੰ ਗੁੱਸੇ ਨਾਲ ਕਹਿਣਾ ਹੈਗਾ ਆ, ਲੇਕਿਨ ਆਪਣੇ ਭਾਈ ਵੀਰ ਹੀ ਨੇ ਸਾਰੇ, ਆਪਣੇ ਭਰਾ ਹੈਗੇ ਨੇ, ਆਪਾਂ ਇਹੀ ਪੁੱਛ ਸਕਦੇ ਹਾਂ ਕਿ ਵੀਰੇ ਆਹ ਚੀਜ਼ ਕਦੋਂ ਹੋ ਰਹੀ ਹੈਗੀ ਆ, ਜਾਂ ਆਹ ਚੀਜ਼ ਤੁਸੀਂ ਗੱਲਬਾਤ ਕੀਤੀ ਸੀਗੀ, ਇਹ ਕਦੋਂ ਤੱਕ ਤੁਸੀਂ ਇਹਦੇ 'ਤੇ ਐਫਰਟ ਕਰ ਰਹੇ ਹੋ, ਕਿਉਂਕਿ ਇਹਨਾਂ ਦੇ ਹੱਥ ਦੇ ਵਿੱਚ ਵੀ ਇੱਕ ਲਿਮਿਟ ਦੇ ਵਿੱਚ ਹੀ ਹੁੰਦੀਆਂ ਚੀਜ਼ਾਂ, ਅੱਗਿਓਂ ਅੱਗੇ ਜੇ ਆਪਾਂ ਗੱਲਬਾਤ ਕੀਤੀ ਆ, ਫੰਡ ਆਉਣੇ ਹੁੰਦੇ ਨੇ, ਜੇ ਫੰਡ ਐਲੋਕੇਟ ਹੋ ਰਹੇ ਨੇ ਤਾਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਜੀ ਉਹ ਆਉਣਗੀਆਂ। ਤੇ ਸਮਾਂ ਜਿਹੜਾ ਹੈਗਾ ਜੀ ਇਸ ਵੇਲੇ 10:53 ਹੋ ਗਏ ਨੇ ਸਟੂਡੀਓ ਦੀਆਂ ਘੜੀਆਂ ਦੇ ਵਿੱਚ, ਤੇ ਤੁਸੀਂ ਸਾਡੇ ਨਾਲ ਸਾਂਝ ਪਾਈ ਹੈਗੀ, ਤੁਹਾਡੇ ਮੈਸੇਜ ਆਏ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ ਨੂੰ ਵਧੀਆ ਪਸੰਦ ਕਰ ਰਹੇ ਹੋ ਤੇ ਤੁਸੀਂ ਹੌਸਲਾ ਅਫਜਾਈ ਕਰਦੇ ਹੋ, ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਹੜਾ ਇਹਦੇ ਵਿੱਚ ਧੰਨਵਾਦ ਹੈਗਾ ਆ।
ਬਾਬਾ ਜੀ ਵਿੱਚੇ ਤੁਹਾਡੀ ਗੱਲ
ਹੈਗਾ,
ਟਾਈਮ ਥੋੜਾ ਆ ਵੀ ਨਹੀਂ ਬੋਲ ਸਕਦੇ ਜਾ ਕੇ ਵੀ ਸਾਡੇ ਬ੍ਰਹਮਟਨ ਦੇ ਵਿੱਚ ਚੋਰੀਆਂ ਇੰਨੇ ਡਾਕ ਗੱਡੀਆਂ ਨਵੀਆਂ 2-2 ਲੱਖ ਦੀਆਂ ਚੋਰੀ ਹੋਈਆਂ, ਇਹ ਵੀ ਨਹੀਂ ਬੋਲਣਾ?
ਹਾਲਾਤ
ਬੋਲਣਾ ਫਿਰ ਬਈ ਪੱਟੀ ਬੰਨਣੀ ਆ, ਉਂਗਲੀ ਤੇ ਸੱਟ ਲੱਗ ਗਈ, ਇਹੀ ਬੋਲ ਸਕਦੇ ਇੰਨੀ ਕੁ ਜਾਂ ਕੋਈ ਇਹ ਤੋਂ ਵੀ ਘੱਟ?
ਔਰ ਅੱਛਾ ਹੁਣ ਗੱਲ ਕੀ ਚੱਲਦੀ ਪਈ ਨਾ ਮਾਰਕੀਟ ਦੇ ਵਿੱਚ, ਕਹਿੰਦੇ ਆ ਤੁਸੀਂ ਦੇਖੋਗੇ ਕਿ ਵੱਡੀਆਂ ਕਾਰਾਂ ਜਿਹੜੀਆਂ ਨੇ ਜੀ ਇਸ ਵੇਲੇ ਪਹਿਲਾਂ ਮਿਲਦੀਆਂ ਨਹੀਂ ਸੀਗੀਆਂ, ਚਾਹੇ ਅੱਜ ਫੋਰਡ ਦੇ ਟਰੱਕ ਹੈਗੇ ਨੇ ਤੇ ਚਾਹੇ ਹੋਰ ਕੋਈ ਵੱਡੀਆਂ SUV ਗੱਡੀਆਂ ਹੈਗੀਆਂ ਨੇ, ਲੋਕੀ ਲੈਣੋਂ ਹਟ ਗਏ ਨੇ।
ਕਿਹੜਾ ਚੋਰੀ ਕਰਾਵੇ ਯਾਰ, ਲੋਕਾਂ ਨੇ ਅੰਦਰ ਹੀ ਲੋਕ ਲਾਇਓ, ਮੈਂ ਜਾਣਦਾ ਬਹੁਤਿਆਂ ਬੰਦਿਆਂ ਨੂੰ ਜਾਣਦਾ, ਉਹ ਗੱਡੀਆਂ ਉਹਨੀ ਪੁਰਾਣੀਆਂ ਰੱਖੀਆਂ ਆ।
ਹਾਂ ਕਿਉਂਕਿ ਇੰਸ਼ੋਰੈਂਸ ਜਿਹੜੀ ਹੈ ਨਾ, ਦੇਖੋ ਤੁਸੀਂ ਇਸ ਪੁਲਿਸ ਕੀ ਕਹਿ ਦਿੰਦੀ ਆ, ਉਹ ਕਹਿੰਦੇ ਜੀ ਤੁਸੀਂ ਆਪਣੇ ਇੰਸ਼ੋਰੈਂਸ ਨੂੰ ਕਾਲ ਕਰ ਲਓ, ਠੀਕ ਹੈ, ਇੰਸ਼ੋਰੈਂਸ ਤੁਹਾਨੂੰ ਇੱਕ ਵਾਰੀ ਪੇ ਕਰ ਦੂਗੀ, ਜੇ ਤੁਹਾਡੀ ਫਿਰ 4 ਮਹੀਨੇ ਬਾਅਦ ਦੂਜੀ ਗੱਡੀ ਚੱਕੀ ਜਾਂਦੀ ਆ, ਉਹ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਨੇ,
ਤੁਹਾਡਾ 2 ਵਾਰ ਤਾਂ ਤੁਹਾਡਾ ਹੋ ਗਈ ਆ, 5,000 ਤੁਹਾਡਾ ਡਾਲਰ ਲੱਗ ਗਿਆ, ਮੈਨੂੰ 10 ਹੀ ਲੱਗ ਗਿਆ, ਖੱਜਲ ਖੁਆਰੀ ਤੁਹਾਨੂੰ ਕਿੰਨੀ ਹੋਈ ਆ ਤੁਸੀਂ ਮੈਨੂੰ ਦੱਸੋ।
ਹਾਂ
ਤੁਸੀਂ ਗੱਡੀ ਉਹ ਘਰ ਖੜ ਕੇ ਤੇ
ਦਿਨ ਦਿਹਾੜੇ ਪਲਾਜ਼ੇ ਦੇ ਬਾਹਰ ਖੜੀ ਆ ਗੱਡੀ,
ਉਹ ਵੀ ਜਾਂ
ਹੋਵੇ 4 ਵਜੇ
ਰਾਤ, ਪੂਰਾ ਰਾਤ ਜਿੱਥੇ ਉੱਥੇ ਗੱਡੀ ਲੈ ਕੇ ਗਏ ਆ।
ਔਰ ਜਿੱਦਾਂ ਤੁਹਾਡੀ ਰੇਂਜ ਰੋਵਰ ਇੱਕ ਚੋਰੀ, ਇੱਕ ਹੋਰ ਆਪਣੇ ਕਲੀਜਨ ਸੈਂਟਰ ਵਾਲੇ ਆ, ਉਹਨਾਂ ਦੀ ਵੀ ਕਾਰ ਚੋਰੀ ਹੋ ਗਈ, ਉਹਨਾਂ ਨੇ ਵਿੱਚ 3 ਏਅਰ ਟੈਗ ਰੱਖੇ, ਕਹਿੰਦੇ ਉਹਨਾਂ ਨੂੰ 2 ਏਅਰ ਟੈਗ ਦਾ ਪਤਾ ਲੱਗ ਗਿਆ, 1 ਏਅਰ ਟੈਗ ਨਹੀਂ ਲੱਭਾ, ਗੱਡੀ ਲੱਭੀ ਉਹਨਾਂ ਨੂੰ ਨਾਰਥ ਯੋਰਕ ਤੋਂ, 1 ਏਅਰ ਟੈਗ ਨੇ ਦੱਸਿਆ ਵੀ ਤੁਹਾਡੀ ਗੱਡੀ ਨਾਰਥ ਯੋਰਕ, ਉਹਨਾਂ ਨੇ ਪੁਲਿਸ ਕਾਲ ਕੀਤੀ ਕਿ ਪੁਲਿਸ ਵਾਲੇ ਕਹਿੰਦੇ ਅਸੀਂ ਨਹੀਂ ਕੋਈ ਕਰ ਸਕਦੇ, ਤੁਸੀਂ ਆਪੇ ਜਾ ਕੇ ਦੇਖ ਲਓ।
ਦੇਖ ਲਓ
ਉਹਨਾਂ ਜਾ ਕੇ ਨਾਰਥ ਯੋਰਕ ਦੀ ਜਿਹੜੇ ਆਪਣੇ ਸਟਰੀਟ ਪਾਰਕਿੰਗ ਹੁੰਦੀ
ਹੈ
ਉੱਥੋਂ ਗੱਡੀ ਲੈ ਕੇ ਆਉਂਦੀ ਵਾਪਸ। ਦੱਸੋ
ਕੀ ਕਰੀਏ, ਕੀ ਹੁਣ ਕਰੇ, ਇਹ ਵੀ ਨਹੀਂ ਬੋਲ ਸਕਦੇ ਹੁਣ, ਜੇ ਇੰਨਾ ਨਹੀਂ ਬੋਲ ਸਕਦੇ ਫਿਰ ਇਹਨਾਂ ਲੋਕਾਂ ਤੋਂ, ਮੈਂ ਤੁਹਾਡੇ ਤੇ ਸਵਾਲ ਕਰਦਾ, ਲੋਕਾਂ ਤੇ ਕਰਦਾ, ਫਿਰ ਆਪਾਂ ਕਿਹੜੇ ਇਹਨਾਂ ਤੋਂ ਕਿਹੜਾ ਕੰਮ ਕਰਾਉਣਾ, ਮੈਨੂੰ ਉਹ ਵੀ ਦੱਸ ਦਿਓ ਕਿਹੜਾ ਕਰਾਉਣਾ।
ਬਿਲਕੁਲ, ਜਦ ਸਿਟੀ ਜਿਹੜੀ ਹੈਗੀ ਹੈ ਜੀ, ਜਦ ਸਿਟੀ, ਕਿਉਂਕਿ ਪੁਲਿਸ ਜਿਹੜੀ ਆ ਉਹ ਸਿਟੀ ਦੇ ਕੰਟਰੋਲ ਦੇ ਵਿੱਚ ਆਉਂਦੀ ਆ, ਔਰ ਤੁਸੀਂ ਜਦੋਂ ਤੁਸੀਂ ਪੁਲਿਸ ਮੁਹਰਿਓਂ ਕਹਿ ਰਹੀ ਹੈ ਕਿ ਸਾਡੇ ਕੋਲ ਇੰਨਾ ਬੰਦਾ ਹੀ ਹੈ ਨਹੀਂ ਹੈ ਕਿ ਅਸੀਂ ਤੁਹਾਡੇ ਨਾਲ ਜਾ ਕੇ ਨਾਰਥ ਯੋਰਕ ਤੋਂ ਗੱਡੀ ਜਿਹੜੀ ਹੈਗੀ ਰਿਕਵਰ ਕਰਵਾ ਲਈਏ, ਤੇ ਆਪਾਂ ਕਿੱਥੇ ਖੜੇ ਹਾਂ? ਸੋ ਇਹੋ ਜਿਹੇ ਸਵਾਲਾਂ ਦੇ ਨਾਲ ਆਪਾਂ ਤੁਹਾਨੂੰ ਅੱਜ ਛੱਡ ਕੇ ਜਾ ਰਹੇ ਹੈਗੇ ਹਾਂ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਊਗਾ। ਮੇਰਾ ਨੰਬਰ 647-628-1083, ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਗੱਲਬਾਤ ਕਰਨੀ ਹੈਗੀ ਆ, ਤੇ ਪਵਨ ਤਲਵਾਰ 647-628-1083 ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਸਾਜਨ ਹੁਣ ਦਾ ਨੰਬਰ ਹੈਗਾ ਜੀ
647-67-99-6-4-7-7-6-7-8-9-2-1। ਇਸ ਵਕਤ RESP ਦਾ ਸੀਜ਼ਨ ਹੈ ਔਰ ਫਸਟ ਟਾਈਮ ਹੋਮ ਬਾਇਰ ਆ, 31 ਦਸੰਬਰ ਲਾਸਟ ਡੇਟ ਆ, RESP ਜਾਂ ਫਿਰ FHSA 647-67-99-1 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ।
ਤੇ ਜਸਵੀਰ ਸਿੰਘ ਢਿੱਲੋਂ ਸਾਹਿਬ ਨਾਲ ਗੱਲਬਾਤ ਕਰਨੀ ਹੈਗੀ ਆ, ਤਾਂ ਉਹਨਾਂ ਦਾ ਨੰਬਰ 416-999-7022 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ, ਤੇ ਇੱਥੇ ਹੀ ਸਾਨੂੰ
ਜਿਹੜਾ ਪ੍ਰੋਗਰਾਮ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਸ ਆਫ ਦੀ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
बेस्ट डिवेलपमेंट और बेस्ट डिवेलपमेंट साइबरटेक रियल्टी इनकॉर्पोरेशन दे नाल मिलकर हुन ले आ रहे ने स्प्रिंग साइड मेडोज नेपनी देज। सिर्फ 4,99,000 देज अपना फ्री होल टाउन होम तुसी खरीद सकते हो। ए सिर्फ 10 मिनट दूर है तमाम सहूलतां तो, जिदे च हाईवे 401 नेपनी फॉल्स इलेक्ट्रिक बैटरी प्लांट दे बिल्कुल करीब। नेपनी दी इस बेहतरीन कम्युनिटी च रहन दे इस सुनहरी मौके नू जानना देओ। कॉल इरफान अयूब 6477073685 6477073685।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर।
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਨ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 905 8747171।